वाहिगुरु वाहिगुरु धन वाहिगुरु साहिब जी तेरे कवन कवन गुण कह कह गावा तू साहिब गुणी निधना तुमरी महिमा वर्णना सकौं तू ठाकुर ऊच भगवाना जाको हर रंग लगाओ इस युग में सो कहियत है सूरा आत्म जिने सगल वसता कै जाका सतगुरु पूरा ठाकुर गाइय ठाकुर गाइय आत्म रंग शरणी पावना नाम त्यावना सहज समावना संग जान के चरना वसै मेरे हियर संग पुनीता देही जन की तूर देव कृपा निद नानक कै सुख एही परम सन्मान योग तन तन शब्द गुरु श्री गुरु ग्रंथ साहिब महाराज तिन्हां दी पावन पवित्र मुबारक हजूरी विच बहुत ही अदब अते सत्कार नाल अति सत्कार योग भाई साहिब भाई तारू सिंह तिन्हां दे शहीदी पुरब नूं समर्पित हो बैठे अति सत्कार योग सतसंगी जनों साहबां दी पावन हजूरी विच आप जी ने बैठ के बहुत प्यार सत्कार नाल पावन बाणी दा कीर्तन पावन बाणी इतिहासक विचारां बहुत एकाग्रता दे नाल श्रवण कीतियां हन। आओ सतगुरु जी दी हजूरी विच मनोबिरतियां एकाग्र करदिआं होइआं आप जी फतेह की सांझ पाओ तां कि गुरमत दीआं विचारां दी सांझ आपां गुरु दी गोद विच बैठ के कर सकीए। सारी संगत अदब सत्कार नाल इक्के वार कहन ते गज के बुलाओ फतेह आखो जी वाहिगुरु जी का खालसा वाहिगुरु जी की फतेह। संसार दे अंदर वख वख मतां दे लोक अपने अपने तरीके नाल अपने अपने साधना दे मुताबक रब नूं गाउण दा यतन कर रहे ने। वखरी गल है किसी ने एक तो वधी कई रब बना दिते पर अपनी अपनी सोच मुताबक वो गाउण दा यतन करदे ने। पर जो सिखी विच रब दी व्याख्या है जो सिख नूं रब बारे समझाउण दा यतन गुरदेव पिता जी ने बख्शिश कीता है जे किते बहुत ईमानदारी दे नाल सिख सिखण दी भावना लै के गुरु कोल आवे कि मैं रब समझना चाहुंना गुरु पातशाह तुहाडे कोलों वो किहड़ा रब है ਜਿਹਦੇ ਮੈਂ ਗੁਣ ਗਾਉਣੇ ਨੇ, ਉਹ ਕਿੱਦਾਂ ਆਉਂਦਾ ਹੈ, ਕਿੱਥੇ ਰਹਿੰਦਾ ਹੈ, ਕਿਵੇਂ ਸਾਡੇ ਕੰਮ ਸਵਾਰਦਾ। ਇੱਥੇ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰਾਂਗਾ। ਸਾਡੇ ਸਮਾਜ ਦੀ ਬਹੁ ਗਿਣਤੀ, ਖਾਸ ਕਰਕੇ ਸਿੱਖੀ ਸਰੂਪ ਵਿੱਚ ਵਿਚਰਨ ਵਾਲੇ ਵੀ ਅਜੇ ਅਸੀਂ ਗੁਰੂ ਨਾਨਕ ਦੇ ਬਿਆਨ ਕੀਤੇ ਹੋਏ ਰੱਬ ਬਾਰੇ ਕਲੀਅਰ ਨਹੀਂ ਹਾਂ। ਜਿਹੜਾ ਰੱਬ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਨਾ, ਉਹਦੇ ਬਾਰੇ ਕਲੀਅਰ ਨਹੀਂ ਹਾਂ। ਪਹਿਲਾਂ ਤਾਂ ਰੱਬ ਬਾਰੇ ਸਮਝਾਂਗੇ, ਫਿਰ ਜਾਣਾਂਗੇ ਨਾ। ਕਿਸੇ ਬੰਦੇ ਬਾਰੇ, ਕਿਸੇ ਬੰਦੇ ਨੂੰ ਮਿਲਣ ਜਾਣਾ ਹੋਵੇ, ਪਹਿਲਾਂ ਉਹਦੇ ਬਾਰੇ ਥੋੜ੍ਹਾ ਬਹੁਤਾ ਜਾਣਦੇ ਹੋਈਏ, ਫਿਰ ਇੱਛਾ ਹੁੰਦੀ ਹੈ ਕਿ ਉਹਨੂੰ ਅਸੀਂ ਮਿਲਣ ਜਾਣਾ ਹੈ। ਕੋਈ ਕਿਸੇ ਬਾਰੇ ਦੱਸਦਾ ਹੈ, ਫਿਰ ਮਨ ਦੇ ਵਿੱਚ ਇੱਛਾ ਯਾਰ ਹੁੰਦੀ ਹੈ ਕਿ ਉਹਨੂੰ ਮਿਲਣਾ ਹੈ, ਵਧੀਆ ਚੀਜ਼ ਹੈ, ਵਧੀਆ ਇਨਸਾਨ ਹੈ, ਉਹਦੇ ਕੋਲੋਂ ਇਹ ਮੇਰੇ ਕੰਮ ਹੋ ਸਕਦੇ ਨੇ। ਹੁਣ ਪਹਿਲਾਂ ਰੱਬ ਬਾਰੇ ਕਲੀਅਰ ਤਾਂ ਹੋ ਜਾਈਏ ਕਿ ਰੱਬ ਹੈ ਕੀ। ਹੁਣ ਗੁਰੂ ਸਾਹਿਬ ਨੇ ਬਾਣੀ ਵਿੱਚ ਜਿਸ ਰੱਬ ਦੀ ਵਿਆਖਿਆ ਕੀਤੀ ਹੈ, ਜਿਸ ਰੱਬ ਨੂੰ ਗਾਉਣ ਦੀ ਗੱਲ ਕਹੀ ਹੈ, ਉਹ ਰੱਬ ਕਿਸੇ ਥਾਂ 'ਤੇ ਸਥਾਪਿਤ ਕੀਤਾ ਹੋਇਆ ਨਹੀਂ ਹੈ, ਨਾ ਉਹਨੂੰ ਕੋ ਬਣਾ ਸਕਦਾ ਹੈ। ਜਪਜੀ ਸਾਹਿਬ ਦਾ ਬਹੁਤ ਪਿਆਰਾ ਵਾਕ ਹੈ, ਥਾਪਿਆ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਾਡੇ ਬਣਾਇਆ ਰੱਬ ਬਣ ਨਹੀਂ ਸਕਦਾ, ਫਿਰ ਬਣਾ ਕੇ ਉਹਨੂੰ ਕਿਸੇ ਥਾਂ 'ਤੇ ਸਥਾਪਿਤ ਕੀਤਾ ਨਹੀਂ ਜਾ ਸਕਦਾ। ਹੁਣ ਧਿਆਨ ਮਾਰਨਾ ਆਪਣੇ ਚੁਗਿਰਦੇ 'ਚ ਵੀ ਸੰਸਾਰ ਦੇ ਅੰਦਰ ਕਈਆਂ ਥਾਵਾਂ 'ਤੇ ਰੱਬ ਬਣਾ ਕੇ ਕਿਹਾ ਜਾ ਰਿਹਾ ਇਹ ਰੱਬ ਹੈ, ਇਹਨੂੰ ਮੱਥਾ ਟੇਕੋ, ਅਤੇ ਟਿਕਵਾਏ ਜਾ ਰਹੇ ਨੇ, ਸਿੱਖੀ ਸਰੂਪ ਵਿੱਚ ਵੀ ਟਿਕਵਾਏ ਜਾ ਰਹੇ ਨੇ ਅਤੇ ਟੇਕੇ ਜਾ ਰਹੇ ਨੇ। ਟੇਕਣ ਵਾਲਾ ਵੀ ਸਿੱਖੀ ਸਰੂਪ ਵਿੱਚ ਹੈ, ਟਿਕਵਾਉਣ ਵਾਲਾ ਵੀ ਸਿੱਖੀ ਸਰੂਪ ਵਿੱਚ, ਪਤਾ ਨਹੀਂ ਲੱਗਦਾ ਰੱਬ ਕਿਹੜਾ ਹੈ। ਉਹ ਬਹੁਤ ਪਿਆਰਾ ਬਚਨ ਹੈ, ਇਨਸਾਨ ਨਾ ਹੋਵੇਂਗੇ ਜਿਤਨੇ ਖੁਦਾ ਹੈ ਖੁਦਾਈ ਮੇਂ, ਕਿਸ ਕਿਸ ਖੁਦਾ ਕੋ ਭਲਾ ਕੋਈ ਸਜਦਾ ਕਰੇ। ਕਿਹੜੇ ਰੱਬ ਨੂੰ ਮੱਥਾ ਟੇਕਾਂ, ਜਿੱਧਰ ਧਿਆਨ ਮਾਰਦਾ ਮੈਨੂੰ ਹਰ ਬੰਨੇ ਕੋਈ ਨਾ ਕੋਈ ਰੱਬ ਦਾ ਭੁਲੇਖਾ ਪਾ ਰਿਹਾ। ਕਹਿਣ ਲੱਗੇ ਮੈਂ ਕਿਹੜੇ ਰੱਬ ਨੂੰ ਮੱਥਾ ਟੇਕਾਂ, ਬੰਦਿਆਂ ਨਾਲੋਂ ਵੱਧ ਤਾਂ ਇੱਥੇ ਰੱਬ ਬਣ ਕੇ ਬਹਿ ਗਏ ਨੇ। ਪਾਗਾਂ ਵਾਲੇ ਗੁਰਸਿੱਖੋ, ਪਹਿਲਾਂ ਰੱਬ ਕਲੀਅਰ ਹੋ ਜਾਏ, ਰੱਬ ਇੱਕ ਹੈ। 567 ਵਾਰ ਇੱਕ ਓਅੰਕਾਰ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ 'ਚ ਕੀਤੀ ਹੈ। ਚਾਰ ਰੂਪਾਂ ਵਿੱਚ ਮੰਗਲਾ ਚਰਨ ਜਿਹਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ, ਉਹ ਆਇਆ ਹੈ 567 ਵਾਰ ਇੱਕ ਓਅੰਕਾਰ। ਹੱਦ ਹੋ ਗਈ, ਇੱਕ ਵਾਰ ਲਿਖਦੇ ਮਹਾਰਾਜ, ਦੋ ਵਾਰ ਲਿਖਦੇ, ਤਿੰਨ ਵਾਰ ਲਿਖਦੇ, ਚਾਰ ਵਾਰ ਲਿਖਦੇ, 50 ਵਾਰ ਲਿਖਦੇ, 100 ਵਾਰ ਲਿਖਦੇ, 567 ਵਾਰ। ਬਾਰ ਬਾਰ ਕਿਉਂ? ਜਦੋਂ ਰਾਗ ਆਰੰਭ ਹੁੰਦਾ ਹੈ, ਜਦੋਂ ਕੋ ਬਾਣੀ ਆਰੰਭ ਹੁੰਦੀ ਹੈ, ਮਹਾਰਾਜ ਕਹਿੰਦੇ ਮਤਾ ਭੁਲੇਖਾ ਖਾਇਓ, ਇਹ ਮੈਂ ਕਿਸੇ ਬੰਦੇ ਦੀ ਤਾਰੀਫ ਕਰ ਰਿਹਾ। ਬਾਣੀ ਰਾਗ ਆਰੰਭ ਹੋਣ ਤੋਂ ਪਹਿਲਾਂ ਇੱਕ ਓਅੰਕਾਰ ਪਾਉਂਦੇ ਨੇ, ਉਹ ਭਲਿਓ। ਜੇ ਮੈਂ ਗੱਲ ਕਹਿਣ ਜਾ ਰਿਹਾ, ਵਿਆਖਿਆ ਕਰਨ ਜਾ ਰਿਹਾ, ਤਾਂ ਇੱਕ ਦੀ ਕਰਨ ਜਾ ਰਿਹਾ ਵਾਂ। ਹੁਣ ਉਸ ਇੱਕ ਨੂੰ ਗਾਉਣਾ ਕਿਵੇਂ ਹੈ, ਜਿਹੜਾ ਸ਼ਬਦ ਹੁਣੇ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈ। ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 679 ਉੱਪਰ ਸੁਭਾਇਮਾਨ ਹੈ। ਬਹੁਤ ਪਿਆਰੀ ਵਿਚਾਰ ਇਸ ਪਾਵਨ ਸ਼ਬਦ ਦੀ ਹੈ। ਇਹ ਮੁੱਖ ਵਾਕ ਵੀ ਅਸੀਂ ਸਰਵਣ ਕਰਦੇ ਹਾਂ, ਅਕਸਰ ਇਹ ਮੁੱਖ ਵਾਕ ਆਉਂਦਾ ਹੈ, ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਸੰਸਾਰ ਅੰਦਰ ਸੂਰਮਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮੈਦਾਨੇ ਜੰਗ ਵਿੱਚ ਲੜਦਾ ਹੋਵੇ, ਜਿਹਦੇ ਹੱਥ ਵਿੱਚ ਹਥਿਆਰ ਹੋਣ, ਕਿਸੇ ਮਜ਼ਲੂਮ ਦੀ ਰੱਖਿਆ ਲਈ ਲੜਦਾ ਹੋਵੇ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਦੋਂ ਮੇਰੇ ਨਜ਼ਰੀਏ ਨਾਲ ਤੱਕੋਗੇ, ਮੇਰੀ ਨਿਗਾਹ ਨਾਲ ਤੱਕੋਗੇ, ਅਤੇ ਗੁਰੂ ਅਰਜਨ ਸਾਹਿਬ ਦੀ ਨਿਗਾਹ ਰੱਬ ਦੀ ਨਿਗਾਹ ਹੈ, ਭਨ ਮਥੁਰਾ ਕੱਚ ਭੇਦ ਨਹੀਂ, ਗੁਰੂ ਅਰਜਨ ਪ੍ਰਤਾਖਾਰ। ਹੁਣ ਗੁਰਦੇਵ ਪਿਤਾ ਜੀ ਕਹਿੰਦੇ ਮੇਰੇ ਨਜ਼ਰੀਏ ਨਾਲ ਤੱਕੋਗੇ ਅਤੇ ਮੈਨੂੰ ਇੰਝ ਲੱਗਦਾ ਜਿਹਦਾ ਰੱਬ ਨਾਲ ਡੂੰਘਾ ਪ੍ਰੇਮ ਹੈ ਉਹ ਵੀ ਸੂਰਮਾ ਹੈ। ਹੁਣ ਆਪਾਂ ਜਿੰਨੇ ਵੀ ਬੈਠੇ ਹਾਂ, ਅੱਜ ਉਸ ਮਹਾਨ ਯੋਧੇ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ, ਜਿੰਨਾ ਕੁ ਉਹਦਾ ਸਿੱਖੀ ਨਾਲ ਪ੍ਰੇਮ ਸੀ, ਆਪਾਂ ਨਾਲ ਤੁਲਨਾ ਕਰਨੀ, ਕਿਉਂਕਿ ਗੁਰਮਤ ਇੱਕ ਐਸੀ ਚੀਜ਼ ਹੈ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦੇ ਅਰਥ ਕੀਤੇ ਨੇ, ਤਾਂ ਨਾਂ ਬੜਾ ਪਿਆਰਾ ਰੱਖਿਆ ਹੈ ਉਹਨਾਂ 10 ਭਾਗਾਂ ਦਾ, ਦਰਪਣ। ਭਾਗਾਂ ਵਾਲੇ ਉਹ ਜਦੋਂ ਕਿਸੇ ਮਨੁੱਖ ਦੇ ਚਿਹਰੇ 'ਤੇ ਕਾਲਖ ਲੱਗੀ ਹੋਵੇ ਨਾ, ਅਤੇ ਦੂਜਾ ਬੰਦਾ ਆਣ ਕੇ ਕਹੇ ਭਲਿਆ ਤੇਰੇ ਚਿਹਰੇ 'ਤੇ ਦਾਗ ਲੱਗਾ ਕਾਲਾ ਲਾਲਾ, ਉਹ ਕਹਿੰਦਾ ਤੂੰ ਝੂਠ ਬੋਲਦਾ ਹੈ, ਦਾਗ 'ਤੇ ਲੱਗਾ ਕੋਈ ਨਹੀਂ ਹੈ। ਕਿਉਂਕਿ ਕਈ ਵਾਰੀ ਬੰਦਾ ਯਕੀਨ ਨਹੀਂ ਕਰਦਾ, ਐਵੇਂ ਕਰਦਾ, ਮੈਂ ਤਾਂ ਚਿਹਰਾ ਹੁਣੇ ਸਾਫ਼ ਕਰਕੇ ਆਇਆ। ਦੂਜਾ ਕਹਿੰਦਾ ਨਹੀਂ, ਚਿਹਰੇ ਤੇਰੇ 'ਤੇ ਦਾਗ ਲੱਗਾ ਹੋਇਆ, ਵੇਖ ਲਾ, ਯਕੀਨ ਨਹੀਂ ਕਰਦਾ ਕਈ ਵਾਰੀ। ਪਰ ਜਦੋਂ ਦਰਪਣ ਦੇ ਸਾਹਮਣੇ ਜਾ ਕੇ ਬਹਿੰਦਾ ਹੈ, ਸ਼ੀਸ਼ੇ ਦੇ ਸਾਹਮਣੇ ਜਾ ਕੇ ਬਹਿੰਦਾ ਹੈ, ਤੇ ਭੁਲੇਖਾ ਦੂਰ ਹੋ ਜਾਂਦਾ। ਕਹਿੰਦਾ ਜਿਹੜੀ ਗੱਲ ਉਹਨੇ ਕਹੀ ਸੀ ਸੱਚੀ ਸਾਬਤ ਹੋਈ, ਉਹਦੀ ਤੇ ਯਕੀਨ ਨਹੀਂ ਸੀ ਕਰਦਾ। ਹੁਣ ਬੰਦਾ ਤਾਂ ਝੂਠ ਬੋਲ ਸਕਦਾ, ਦਾਗ ਨਾ ਹੋਵੇ ਤੇ ਕਹਿ ਸਕਦਾ ਦਾਗ ਹੈਗਾ ਏ, ਦਾਗ ਹੋਵੇ ਤੇ ਕਵੇਗਾ ਤੇਰਾ ਤੇ ਚਿਹਰਾ ਹੀ ਬੜਾ ਸਾਫ ਹੈ। ਬੰਦਾ ਝੂਠ ਬੋਲ ਸਕਦਾ ਪਰ ਦਰਪਣ ਨੇ ਝੂਠ ਨਹੀਂ ਬੋਲਣਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਦੋਂ ਗੁਰਬਾਣੀ ਦੇ ਅਰਥ ਕੀਤੇ, ਨਾਂ ਬੜਾ ਪਿਆਰਾ ਰੱਖਿਆ ਦਰਪਣੋਂ ਭਲਿਆ, ਤੈਨੂੰ ਬੰਦਾ ਕਹੇ ਤੇਰੇ 'ਚ ਐਬ ਨੇ, ਤੇਰੇ 'ਚ ਕਮੀਆਂ ਨੇ, ਹੋ ਸਕਦਾ ਨਾ ਮੰਨੀ, ਮੇਰੇ 'ਤੇ ਦਾਗ ਹੈ, ਪਰ ਗੁਰਬਾਣੀ ਇੱਕ ਐਸਾ ਦਰਪਣ ਦੇ ਸਾਹਮਣੇ ਬਹਿ ਕੇ ਵੇਖੇਗਾ, ਵਕਾਰੀ ਹੋਏਗਾ ਤੇ ਵਕਾਰੀ ਦਿਸ ਪਵੇਗਾ, ਸਦਾਚਾਰੀ ਹੋਏਗਾ ਸਦਾਚਾਰੀ ਦਿਸ ਪਵੇਗਾ, ਕ੍ਰੋਧੀ ਹੋਏਗਾ ਕ੍ਰੋਧੀ ਦਿਸ ਪਵੇਗਾ, ਪਰਉਪਕਾਰੀ ਹੋਏਗਾ ਪਰਉਪਕਾਰੀ ਦਿਸ ਪਵੇਗਾ। ਤੇ ਦਰਪਣ ਹੈ ਜਿਹੋ ਜਿਹਾ ਅਕਸ਼ ਲੈ ਕੇ ਆਏਗਾ ਉਹੋ ਜਿਹਾ ਦਰਪਣ ਤੈਨੂੰ ਵਿਖਾ ਦੇਵੇਗਾ। ਗੁਰਬਾਣੀ ਦਰਪਣ ਹੈ, ਗੁਰਬਾਣੀ ਸੀਸਾ ਹੈ। ਪਰ ਦੁੱਖ ਦੀ ਗੱਲ ਇਹ ਹੈ, ਸੰਸਾਰ ਦੇ ਸੀਸੇ ਦੇ ਸਾਹਮਣੇ ਤੇ ਮੈਂ ਬੈਠ ਕੇ ਆਪਣੇ ਆਪ ਨੂੰ ਸਵਾਰਾਂਗਾ, ਆਪਣੀ ਦਸਤਾਰ ਬੰਨਾਂਗਾ, ਆਪਣਾ ਚਿਹਰਾ ਸਵਾਰਾਂਗਾ। ਕੁਦਰਤੀ ਗੱਲ ਹੈ, ਸਾਡੇ ਘਰਾਂ 'ਚ ਸੀਸੇ ਇੱਕ ਇੱਕ ਨਹੀਂ, ਬੰਦਾ ਚਾਰ ਚਾਰ ਸੀਸੇ ਲਾਉਂਦਾ ਆਪਣੇ ਘਰ। ਦਰਪਣ ਕਿੰਨੀਆਂ ਥਾਵਾਂ 'ਤੇ ਲਾਉਂਦਾ, ਬਰੱਸ਼ ਕਰ ਲੱਗਿਆਂ ਵੀ ਸਾਹਮਣੇ ਸੀਸਾ ਲਾਉਂਦਾ, ਹਰ ਥਾਂ 'ਤੇ ਵਾਸ਼ਬੇਸ਼ਨ ਦੇ ਸਾਹਮਣੇ ਵੀ ਸੀਸਾ ਲੱਗਾ ਹੁੰਦਾ, ਹਰ ਥਾਂ 'ਤੇ ਬੈਡਰੂਮ ਵਿੱਚ ਵੀ ਸੀਸਾ, ਹਰ ਥਾਂ 'ਤੇ, ਕਿ ਭਾਵ ਤਿਆਰ ਹੁੰਦਿਆਂ ਵੀ ਮੈਨੂੰ ਦੱਸੇ ਵੀ ਕੋਈ ਕਮੀ ਨਾ ਰਹਿ ਜਾਏ ਕਿਤੇ ਜਾਣਾ ਹੈ। ਵਾਹ ਭਲਿਆ, ਚਿਹਰੇ ਨੂੰ ਵੇਖਣ ਲਈ ਇੰਨੇ ਸੀਸੇ ਅਤੇ ਫਿਰ ਵੀ ਕੋਈ ਕਮੀ ਰਹਿ ਜਾਏ ਤਾਂ ਮਨੁੱਖ ਨੂੰ ਝੋਰਾ ਹੁੰਦਾ ਹੈ। ਕਦੀ ਅੰਦਰ ਨੂੰ ਵੇਖਣ ਲਈ ਵੀ ਗੁਰਬਾਣੀ ਦਾ ਦਰਪਣ ਘਰ ਲੈ ਕੇ ਜਾ, ਕਦੀ ਅੰਦਰ ਨੂੰ ਬਾਹਰ ਦੇ ਦਾਗ ਵੇਖਣ ਲਈ, ਬਾਹਰ ਦੀ ਤਿਆਰੀ ਲਈ ਘਰ ਦੇ ਵਿੱਚ ਇੰਨੇ ਦਰਪਣ, ਮਹਿੰਗੇ ਮਹਿੰਗੇ ਸੀਸੇ ਖਰੀਦ ਕੇ ਲਾ ਲਏ, ਕਦੀ ਅੰਦਰ ਦੀਆਂ ਬੁਰਾਈਆਂ ਨੂੰ ਸਾਫ਼ ਕਰਨ ਲਈ ਗੁਰਬਾਣੀ ਦਾ ਦਰਪਣ ਲੈ ਕੇ ਜਾ ਆਪਣੇ ਘਰ ਵਿੱਚ, ਇਹ ਸੀਸਾ ਲੈ ਕੇ ਜਾ, ਤਾਂ ਕਿ ਤੇਰੇ ਅੰਦਰ ਦਾ ਕ੍ਰੋਧ, ਤੇਰੇ ਅੰਦਰ ਦੀ ਈਰਖਾ, ਤੇਰੇ ਅੰਦਰ ਦੀ ਦੁਵੈਕ ਭਾਵਨਾ ਤੈਨੂੰ ਦਿਸ ਪਵੇ। ਇਹ ਕਿਸੇ ਸਾਧ ਨੇ ਨਹੀਂ ਤੈਨੂੰ ਦੱਸਣੀ, ਕਿਸੇ ਪੁਜਾਰੀ ਨੇ ਨਹੀਂ ਦੱਸਣੀ, ਕਿਸੇ ਬ੍ਰਾਹਮਣ ਨੇ ਨਹੀਂ ਦੱਸਣੀ, ਇਹ ਤਾਂ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਦੱਸ ਸਕਦਾ ਹੈ। ਕੋਈ ਬੰਦਾ ਦੱਸ ਸਕਦਾ? ਨਾ ਕਿਸੇ ਤਸਵੀਰ ਨੇ ਦੱਸਣਾ ਤੇਰੇ ਅੰਦਰ ਦਾ ਕ੍ਰੋਧ ਕਿਵੇਂ ਦੂਰ ਹੋਏਗਾ, ਨਾ ਕਿਸੇ ਬੁੱਤ ਨੇ ਦੱਸਣਾ ਤੇਰੇ ਅੰਦਰ ਦੀ ਈਰਖਾ ਕਿਵੇਂ, ਕਿਉਂਕਿ ਈਰਖਾ ਦਿਸਣੀ ਨਹੀਂ ਬੁੱਤ ਨਾਲ, ਇਹ ਤਾਂ ਗੁਰਬਾਣੀ ਦਾ ਦਰਪਣ ਦੱਸੇਗਾ। ਕਾਨੜਾ ਮਹਿਲਾ ਪੰਜਵਾਂ, ਬਿਸਰ ਗਈ ਸਭ ਤਾਤ ਪਰਾਈ ਦਰਪਣ, ਸੀਸਾ ਹੈ ਗੁਰੂ ਸਾਹਿਬ ਸਾਹਮਣੇ ਕਰ ਰਹੇ ਸਾਰਿਆਂ ਦੇ, ਕਦੇ ਵੇਖੋ ਭਾਈ ਇਹ ਤਾਤ ਮੁੱਕ ਗਈ, ਕਿੱਥੇ ਮੁੱਕੀ, ਥਾਂ ਬੜਾ ਪਿਆਰਾ ਦੱਸਿਆ, ਬਿਸਰ ਗਈ ਸਭ ਤਾਤ ਪਰਾਈ। ਮਹਾਰਾਜ ਕਦੋਂ? ਜਬ ਤੇ, ਹੁਣ ਦਰਪਣ ਕਿੱਡਾ ਵਧੀਆ, ਜਦੋਂ ਤੋਂ, ਜਬ ਤੇ ਸਾਧ ਸੰਗਤ ਮੋਹੇ ਪਾਈ, ਜਦੋਂ ਤੋਂ ਸਾਧ ਸੰਗਤ ਪਾਈ ਹੁਣ ਮੇਰੇ ਅੰਦਰੋਂ ਈਰਖਾ ਹੀ ਮੁੱਕ ਗਈ। ਹੁਣ ਜਿੰਨੇ ਵੀ ਆਪਾਂ ਗੁਰੂ ਕੋਲ ਬੈਠੇ ਹਾਂ, ਹੁਣ ਇਹ ਵੇਖਣਾ ਮੈਨੂੰ ਕਿੰਨੇ ਸਾਲ ਗੁਰਦੁਆਰੇ ਆਉਂਦਿਆਂ ਹੋ ਗਏ, ਕਿੰਨੇ ਦੇਰ ਸੰਗਤ ਕਰਦਿਆਂ ਹੋ ਗਏ ਕਿ ਈਰਖਾ ਮੁੱਕ ਗਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ। ਇਹ ਕੌਣ ਦੱਸੇਗਾ? ਕੋਈ ਫੋਟੋ ਬੋਲ ਕੇ ਦੱਸ ਸਕਦੀ? ਕੋਈ ਬੰਦਾ ਆਪਣੇ ਗੁਰੂ ਦੀ ਫੋਟੋ ਘਰ ਲਾ ਲੈ, ਕੋਈ ਆਪਣੇ ਘਰ ਬੁੱਤ ਲਾ ਲੈ ਆਪਣੇ ਇਸ਼ਟ ਦਾ, ਫੋਟੋ ਬੋਲ ਕੇ ਦੱਸੇਗੀ? ਬੁੱਤ ਬੋਲ ਕੇ ਦੱਸੇਗਾ? ਗੁਰੂ ਦੱਸੇਗਾ, ਗੁਰੂ ਦਾ ਗਿਆਨ ਦੱਸੇਗਾ। ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ, ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਸਾਰਿਆਂ ਨਾਲ ਹੀ ਬਣ ਗਈ ਹੈ, ਪਹਿਲਾਂ ਬਣਦੀ ਨਹੀਂ ਸੀ। ਇਹ ਕਿਹਨੇ ਬਣਾਈ? ਗੁਰੂ ਗਿਆਨ ਨੇ, ਗੁਰੂ ਦਰਪਣ ਨੇ। ਕਿਉਂਕਿ ਪਹਿਲਾਂ ਦਾਗ ਇੰਨੇ ਸਨ, ਦੂਜਿਆਂ ਦੇ ਦਾਗ ਵੇਖੀ ਜਾਂਦਾ ਸੀ, ਆਪਣੇ ਵੇਖੇ ਨਹੀਂ। ਹੁਣ ਗੁਰੂ ਐਸਾ ਮਿਲ ਪਿਆ ਜਿਹਨੇ ਆਪਣੇ ਦਾਗ ਵਿਖਾ ਦਿੱਤੇ, ਦਾਗ ਲੈ ਗਏ, ਚਿਹਰਾ ਸਾਫ਼ ਹੋ ਗਿਆ, ਦਾਗ ਲੈ ਗਏ, ਚਿਹਰਾ ਸਾਫ਼ ਹੋ ਗਿਆ। ਭਾਗਾਂ ਵਾਲਿਓ, ਜਿਨ੍ਹਾਂ ਦੇ ਦਿਨ ਮਨਾਉਣ ਬੈਠੇ ਹਾਂ, ਬੜਾ ਪਿਆਰ ਹੈ ਉਹਨਾਂ ਦਾ ਗੁਰੂ ਨਾਲ, ਬੜਾ ਸਨੇਹ ਹੈ, ਬੜੀ ਮੁਹੱਬਤ ਹੈ ਗੁਰੂ ਦੀ ਉਹਨਾਂ ਨਾਲ। ਮੈਂ ਇੱਕ ਵਾਕ ਤੁਹਾਡੇ ਨਾਲ ਸਾਂਝਾ ਕਰਾਂ। ਗੁਰਬਾਣੀ ਵਿੱਚ ਪ੍ਰੀਤ ਦੀ ਬਹੁਤ ਪਿਆਰੀ ਪਰਿਭਾਸ਼ਾ ਦੱਸੀ ਹੈ। ਪ੍ਰੀਤ ਦੀ, ਪ੍ਰੀਤ ਕੈਸੀ ਹੈ? ਭੌਰਾ ਕਮਲ ਫੁੱਲ ਨਾਲ ਪ੍ਰੇਮ ਕਰਦਾ ਹੈ, ਪਰ ਕਮਲ ਫੁੱਲ 'ਤੇ ਨਹੀਂ ਨਾ ਉਡੀਕਦਾ ਵੀ ਅੱਜ ਭੌਰਾ ਨਹੀਂ ਆਇਆ, ਮੈਂ ਖਿੜਨਾ ਹੀ ਨਹੀਂ। ਕਦੀ ਐਸੀ ਉਦਾਹਰਨ ਸੰਸਾਰ 'ਤੇ ਦਿੱਤੀ ਹੈ? ਵੀ ਕਮਲ ਫੁੱਲ ਕਵੇ ਅੱਜ ਨਹੀਂ ਮੈਂ ਖਿੜਨਾ, ਅੱਜ ਤਾਂ ਭੌਰਾ ਨਹੀਂ ਆਇਆ ਮੇਰੇ ਕੋਲ, ਭੌਰਾ ਆਏਗਾ ਤੇ ਮੈਂ ਖਿੜਨਾ, ਕੋਈ ਸੁਗੰਧੀ ਲੈਣ ਜਾਏ ਕਮਲ ਫੁੱਲ ਦੇ ਕੋਲ ਵੀ ਮੈਨੂੰ ਸੁਗੰਧੀ ਦੇ, ਤੇ ਕਮਲ ਫੁੱਲ ਕਵੇ ਤੈਨੂੰ ਸੁਗੰਧੀ ਕਿਵੇਂ ਦੇਵਾਂ, ਮੇਰੇ ਤੋਂ ਜਾਨ ਵਾਰਨ ਵਾਲਾ ਜਾਇਆ ਹੀ ਨਹੀਂ, ਕਦੀ ਐਸਾ ਹੋਏਗਾ? ਉਹਨੇ ਖਿੜਨਾ ਹੀ ਖਿੜਨਾ, ਭੌਰਾ ਆਵੇ ਨਾ ਆਵੇ, ਇੱਕ ਤਰਫਾ ਪ੍ਰੇਮ ਹੋ ਗਿਆ ਨਾ, ਕਮਲ ਫੁੱਲ ਦੇ ਨਾਲ ਭੌਰਾ ਪ੍ਰੀਤ ਕਰਦਾ ਪਰ ਕਮਲ ਫੁੱਲ ਨਹੀਂ ਕਰਦਾ। ਮੱਛੀ ਪਾਣੀ ਦੇ ਨਾਲ ਪ੍ਰੇਮ ਕਰਦੀ ਹੈ ਵੀ ਜੇ ਮੈਨੂੰ ਪਾਣੀ ਨਾ ਮਿਲਿਆ ਮੈਂ ਤੜਫ ਤੜਫ ਮਰ ਜਾਊਂ, ਪਰ ਪਾਣੀ ਤਾਂ ਨਹੀਂ ਕਹਿੰਦਾ। ਅੱਜ ਮੱਛੀ ਮੇਰੇ ਵਿੱਚ ਨਹੀਂ ਹੈਗੀ ਤੇ ਮੇਰਾ ਤੇ ਚੇਤੀ ਨਹੀਂ ਲੱਗਦਾ, ਮੇਰਾ ਤੇ ਉਬਾਲੇ ਖਾਣ ਨੂੰ ਚਿੱਤ ਕਰਦਾ, ਮੈਨੂੰ ਨਾ ਘਰ ਲੈ ਕੇ ਜਾਇਓ, ਮੈਂ ਤੁਹਾਨੂੰ ਉਬਾਲ ਦੇਵਾਂਗਾ, ਸਾੜ ਕੇ ਸਵਾਹ ਕਰ ਦੇਵਾਂਗਾ, ਮੈਂ ਕਿਸੇ ਦੀ ਪਿਆਸ ਨਹੀਂ ਬੁਝਾਉਣੀ। ਮੇਰੀ ਤਾਂ ਮੱਛੀ ਅੱਜ ਮੇਰੇ ਵਿੱਚੋਂ ਨਿਕਲ ਕੇ ਪਤਾ ਨਹੀਂ ਕਿੱਥੇ ਚਲੇ ਗਈ, ਪਤਾ ਨਹੀਂ ਕੌਣ ਲੈ ਗਿਆ, ਟੁਕੜੇ ਟੁਕੜੇ ਉਹਦੇ ਕਰ ਦਿੱਤੇ, ਮੈਂ ਨਹੀਂ ਅੱਜ ਕਿਸੇ ਦੀ ਪਿਆਸ ਬੁਝਾਉਣੀ। ਪਾਣੀ ਤਾਂ ਨਹੀਂ ਕਹਿੰਦਾ ਬਬੀਹਾ, ਸਵਾਂਤੀ ਬੂੰਦ ਨਾਲ ਪ੍ਰੇਮ ਕਰਦਾ ਹੈ। ਸਵਾਂਤੀ ਬੂੰਦ ਤੇ ਬਬੀਏ ਨਾਲ ਪ੍ਰੇਮ ਨਹੀਂ ਨਾ ਕਰਦੀ, ਉਹ ਉੱਤੋਂ ਡਿੱਗਦੀ ਕਹੀ ਹੋਵੇ ਵੀ ਮੈਂ ਤੇ ਬਬੀਏ ਦੇ ਮੂੰਹ 'ਚ ਪੈਣਾ ਹੈ, ਜੇ ਬਬੀਆ ਨਾ ਹੋਇਆ ਤੇ ਮੈਂ ਤਾਂ ਆਕਾਸ਼ ਵਿੱਚ ਹੀ ਰਹਿਣਾ, ਮੈਂ ਤਾਂ ਡਿੱਗਣਾ ਹੀ ਨਹੀਂ ਥੱਲੇ। ਸਵਾਂਤੀ ਬੂੰਦ ਤੇ ਨਹੀਂ ਕਹਿੰਦੀ। ਜਿੰਨੀਆਂ ਵੀ ਪ੍ਰੀਤਾਂ ਨੇ, ਜਿੰਨੇ ਵੀ ਹੁਣ ਪਤੰਗਾ ਹੈ ਲਾਈਟ ਵੱਲ ਨੂੰ ਦੌੜਦਾ ਆਉਂਦਾ ਹੈ, ਪੁਰਾਣੇ ਸਮੇਂ 'ਚ ਦੀਵੇ ਸਨ, ਦੀਵੇ ਦੀ ਲਾਟ 'ਤੇ ਪਤੰਗਾ ਸੜ ਕੇ ਸਵਾਹ ਹੋ ਜਾਂਦਾ ਸੀ, ਹੁਣ ਦੂਜੀਆਂ ਲਾਈਟਾਂ ਆ ਗਈਆਂ, ਆ ਕਦੀ ਵਰਖਾ ਹੁੰਦੀ ਵੇਖਣਾ ਕਿਵੇਂ ਭੁਮੱਕੜ ਇਕੱਠੇ ਹੋ ਜਾਂਦੇ ਨੇ। ਪਤੰਗਾ ਦੌੜਦਾ ਹੁੰਦਾ ਹੈ ਲਾਈਟ ਵੱਲ, ਹੁਣ ਕੋਈ ਬੰਦਾ ਸੁੱਚ ਔਨ ਕਰੇ ਤਾਂ ਲਾਈਟ ਕਵੇ ਮੈਂ ਤਾਂ ਜਗਣਾ ਹੀ ਨਹੀਂ, ਮੈਂ ਤਾਂ ਜਗਦੀ ਪਤੰਗੇ ਵਾਸਤੇ, ਪਤੰਗਾ ਤਾਂ ਦਿਸਦਾ ਕੋਈ ਨਹੀਂ ਮੈਨੂੰ, ਮੈਂ ਤੁਹਾਨੂੰ ਰੋਸ਼ਨੀ ਕਿਉਂ ਦੇਵਾਂ। ਪਾਗਾਂ ਵਾਲਿਓ, ਇਹ ਸਾਰੀਆਂ ਪ੍ਰੀਤਾਂ ਇੱਕ ਤਰਫੀਆਂ ਨੇ, ਪਰ ਵਾਹ ਗੁਰੂ ਦੀ ਸਿੱਖ ਨਾਲ ਕੈਸੀ ਪ੍ਰੀਤ ਹੈ। ਜਿਸ ਗੁਰੂ ਨੇ ਆਪਣੇ ਚਾਰ ਬੱਚੇ ਸਿੱਖਾਂ ਤੋਂ, ਮਨੁੱਖਤਾ ਤੋਂ, ਮਾਨਵਤਾ ਤੋਂ ਕੁਰਬਾਨ ਕੀਤੇ ਨੇ, ਅਤੇ ਅੱਗੇ ਉਹ ਪ੍ਰੇਮ ਕਰਨ ਵਾਲੇ ਨੇ ਕਿਹਾ ਦਾਤਾ ਤੂੰ ਆਪਣੇ ਚਾਰ ਸਾਹਿਬਜ਼ਾਦੇ ਵਾਰੇ ਨੇ, ਮਾਲਕ ਜੀ ਇੱਕ ਵਕਤ ਆਏਗਾ, ਇਹੋ ਹੀ ਦਿੱਲੀ ਹੈ, ਇਸੇ ਦਿੱਲੀ ਦੀ ਧਰਤੀ 'ਤੇ ਗੋਬਿੰਦ ਰਾਏ ਨੂੰ ਜ਼ਿੰਮੇਵਾਰੀ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਆਏ, ਚਾਂਦਨੀ ਚੌਂਕ ਵੀ ਸ਼ਹਾਦਤ ਦਾ ਜਾਮ ਪੀਤਾ। ਵਾਹ, ਇੱਥੇ ਪ੍ਰੀਤ ਜਿਸ ਨਾਲ ਕੀਤੀ ਜਾ ਰਹੀ ਉਹ ਵੀ ਸ਼ਹਾਦਤ ਦਾ ਜਾਮ ਪੀਂਦਾ, ਜਿਹੜਾ ਪ੍ਰੇਮ ਕਰਨ ਵਾਲਾ ਦੀਵਾਨਾ ਹੈ ਉਹ ਵੀ ਇੱਥੇ ਹੈ। ਇੱਥੇ ਮਤੀਦਾਸ ਨੂੰ ਵੀ ਚੀਰਿਆ ਗਿਆ, ਇੱਥੇ ਸਤੀਦਾਸ ਨੂੰ ਅੱਗ ਵਿੱਚ ਲਪੇਟ ਕੇ ਸਾੜਿਆ ਗਿਆ, ਉਬਲਦੇ ਪਾਣੀ ਵਿੱਚ ਬਿਠਾ ਦਿੱਤਾ ਗਿਆ। ਇੱਥੇ ਬਸ ਨਹੀਂ, ਇੱਥੇ ਮਾਧੋ ਦਾਸ ਵੈਰਾਗੀ ਜਿਹਨੂੰ ਕਿਹਾ ਜਾਂਦਾ ਸੀ, ਜਿਹਨੂੰ ਲਫ਼ਜ਼ ਬੜਾ ਪਿਆਰਾ ਦਿੱਤਾ, ਨਾਂ ਬੜਾ ਸੁੰਦਰ ਦਿੱਤਾ, ਬੰਦਾ ਸਿੰਘ ਬਹਾਦਰ, ਉਹਨੇ ਵੀ ਕਿਹਾ ਦਾਤਾ ਜੇ ਇੰਨਿਆਂ ਬੰਦਿਆਂ ਚੋਂ ਮੇਰੀ ਚੋਣ ਕੀਤੀ ਹੈ ਨਾ, ਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜੇ ਬੱਚੇ ਦਾ ਦਿਲ ਕਢਵਾ ਕੇ ਮੂੰਹ 'ਚ ਵੀ ਪਾਉਣਾ ਪਿਆ ਦਾਤਾ, ਤੇਰੇ 'ਤੇ ਆਪਣੇ ਪ੍ਰੇਮ ਵਿੱਚ ਫਿੱਕ ਨਹੀਂ ਪੈਣ ਦੇਵਾਂਗਾ। ਕੈਸੀ ਪ੍ਰੀਤ ਹੈ, ਬੜਾ ਪਿਆਰਾ ਵਾਕ ਹੈ। ਰੇ ਮਨ ਐਸੀ ਹਰ ਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਜਦੋਂ ਦੁੱਧ ਨੂੰ ਸਵਾਣੀਆਂ ਜਦੋਂ ਦੁੱਧ ਗਰਮ ਕਰਦੀਆਂ ਨੇ ਤੇ ਦੋ ਚਾਰ ਤੁਬਕੇ, ਦੋ ਚਾਰ ਚਿਮਚੇ ਪਾਣੀ ਦੁੱਧ ਦਾ, ਦੁੱਧ ਵਿੱਚ ਥੋੜਾ ਜਿਹਾ ਪਾਣੀ ਪਾ ਦਈਏ, ਥੱਲੇ ਨਹੀਂ ਲੱਗਦਾ, ਉਬਾਲਾ ਵੱਜਦਾ ਹੈ। ਹੁਣ ਜੇ ਪਾਣੀ ਦੁੱਧ ਦੀ ਸ਼ਰਨ ਲੈ ਰਿਹਾ, ਕਹਿੰਦਾ ਹੇ ਦੁੱਧ ਜੇ ਤੂੰ ਮੈਨੂੰ ਆਪਣੀ ਸ਼ਰਨ ਦੇ ਰਿਹਾ, ਪਨਾਹ ਦੇ ਰਿਹਾ, ਵੈਸੇ ਤੇ ਮੇਰੀ ਕੀਮਤ ਕੋਈ ਨਹੀਂ, ਮੈਨੂੰ ਪਤਾ ਜਦੋਂ ਤੇਰੇ ਵਿੱਚ ਜਾਵਾਂਗਾ ਜਿੰਨੀ ਤੇਰੀ ਕੀਮਤ ਪੈਣੀ ਉਨੀ ਮੇਰੀ ਵੀ ਪੈ ਜਾਣੀ ਹੈ। ਪਾਣੀ ਨੂੰ ਪਤਾ ਮੇਰੀ ਕੀਮਤ ਕੋਈ ਨਹੀਂ, ਪਰ ਜਦੋਂ ਦੁੱਧ ਵਿੱਚ ਮੈਨੂੰ ਪਾ ਦਿੱਤਾ ਨਾ, ਜੇ 20 ਰੁਪਏ ਲੀਟਰ ਇਹ ਵਿਕਿਆ ਤਾਂ ਮੈਂ ਵੀ ਉਨਾ ਹੀ ਵਿਕ ਜਾਣਾ। ਉੱਦਾਂ ਹੋ ਸਕਦਾ ਕੋਈ ਕਵੇ ਵੀ ਨਹੀਂ ਲੋੜ ਨਹੀਂ, ਉੱਥੋਂ ਮਿਲ ਜਾਂਦਾ, ਫ੍ਰੀ ਪੀ ਲਵਾਂਗਾ। ਕਿੰਨੀਆਂ ਛਬੀਲਾਂ ਲੱਗੀਆਂ ਨੇ, ਦੁੱਧ ਦੀਆਂ ਬਹੁਤ ਘੱਟ ਲੱਗਦੀਆਂ ਨੇ, ਪਾਣੀ ਦੀਆਂ ਥਾਂ ਥਾਂ ਲੱਗੀਆਂ, ਹੋ ਸਕਦਾ ਇੱਦਾਂ ਗੱਲ ਬਣ ਜਾਏ। ਕਹਿੰਦਾ ਜੇ ਤੂੰ ਮੈਨੂੰ ਪਨਾਹ ਦਿੱਤੀ ਹੈ, ਸ਼ਰਨ ਦਿੱਤੀ ਹੈ, ਹੇ ਦੁੱਧ ਜੇ ਤੂੰ ਮੈਨੂੰ ਆਪਣੇ ਵਿੱਚ ਜਗ੍ਹਾ ਦਿੱਤੀ ਹੈ, ਯਾਦ ਰੱਖੀ ਜੇ ਮੈਂ ਤੇਰੇ ਨਾਲ ਪ੍ਰੇਮ ਕਰਦਾ, ਤੂੰ ਮੇਰੇ ਨਾਲ ਪ੍ਰੇਮ ਕਰਦਾ, ਇਹ ਪਨਾਹ ਲੈਣ ਦਾ ਜੇ ਕਿਤੇ ਮੈਨੂੰ ਇਮਤਿਹਾਨ ਵੀ ਦੇਣਾ ਪਿਆ ਤਾਂ ਮੈਂ ਖਰਾ ਉਤਰਾਂਗਾ। ਜੇ ਮੈਨੂੰ ਅੱਗ 'ਤੇ ਰੱਖਿਆ ਗਿਆ, ਜਿੰਨੀ ਦੇਰ ਤੱਕ ਮੈਂ ਤੇਰੇ ਵਿੱਚ ਵਾਂ ਤੈਨੂੰ ਸੇਕ ਨਹੀਂ ਲੱਗਣ ਦੇਵਾਂਗਾ। ਜਦੋਂ ਦੁੱਧ ਪਾਣੀ ਵਿੱਚ ਮਿਲਾ ਕੇ ਅੱਗ 'ਤੇ ਰੱਖਿਆ ਜਾਂਦਾ, ਪਹਿਲਾਂ ਭਾਫ ਪਾਣੀ ਦੀ ਬਣਦੀ ਹੈ, ਜਦੋਂ ਪਾਣੀ ਸੜ ਜਾਏ ਫਿਰ ਦੁੱਧ ਥੱਲੇ ਲੱਗ ਜਾਂਦਾ। ਕਹਿੰਦਾ ਹਾਂ, ਜਿੰਨੀ ਦੇਰ ਤੱਕ ਮੈਂ ਤੇਰੇ ਵਿੱਚ ਵਾਂ ਤੈਨੂੰ ਸੇਕ ਨਹੀਂ ਲੱਗਣ ਦੇਵਾਂਗਾ। ਹਾਂ, ਜਦੋਂ ਮੈਂ ਹੀ ਨਾ ਰਿਹਾ, ਬਾਅਦ ਵਿੱਚ ਤੈਨੂੰ ਸੇਕ ਲੱਗ ਜਾਏ, ਉਹਦੀ ਮੇਰੀ ਜ਼ਿੰਮੇਵਾਰੀ ਨਹੀਂ, ਪਰ ਜਦੋਂ ਤੱਕ ਮੈਂ ਤੇਰੇ ਵਿੱਚ ਵਾਂ ਪਹਿਲਾਂ ਸੇਕ, ਪਹਿਲਾਂ ਆਪਣੇ ਆਪ ਨੂੰ ਸਾੜਾਂਗਾ, ਫਿਰ ਤੇਰੇ ਤੱਕ ਆਂਚ ਆਉਣ ਦੇਵਾਂਗਾ। ਪੜ੍ਹ ਲਓ ਇਤਿਹਾਸ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖਾਂ ਨਾਲ ਪ੍ਰੇਮ ਹੈ, ਜੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਪਨਾਹ ਮੰਗੀ ਹੈ, ਸ਼ਰਨ ਮੰਗੀ ਹੈ, ਜੇ ਪਿਆਰ ਮੰਗਿਆ, ਤਾਂ ਚਮਕੌਰ ਦੀ ਗੜੀ ਵੇਖੋ, ਕੇਵਲ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੇ ਲਾਗੋਂ ਦੀ ਨਹੀਂ ਲੰਘ ਕੇ ਆ ਰਹੇ, ਉੱਥੇ ਕਿੰਨੇ ਮਰਜੀਵੜੇ ਸਿੱਖ ਨੇ ਜਿਨ੍ਹਾਂ ਦੀਆਂ ਜਵਾਨੀਆਂ ਵੇਖ ਕੇ ਗੁਰੂ ਸਾਹਿਬ ਆਪਣੇ ਆਪ ਨੂੰ ਵਾਰਨੇ ਕਰ ਰਹੇ ਨੇ ਕਿ ਕਦੀ ਤੁਸੀਂ ਆਏ ਸੀ ਪਨਾਹ ਲੈਣ, ਅੱਜ ਤੁਸੀਂ ਮੈਨੂੰ ਸੁਰਖਰੂ ਹੋ ਕੇ ਇੱਥੋਂ ਕੱਢ ਰਹੇ ਹੋ, ਤੁਸੀਂ ਮੈਨੂੰ ਕਹਿ ਰਹੇ ਹੋ ਜਾਓ ਇੱਥੋਂ ਮਾਲਕ ਜੀ। ਕਦੀ ਇਹ ਪਿਆਰ ਵੇਖੋ ਗੁਰੂ ਪਾਤਸ਼ਾਹ ਦਾ ਸਿੱਖਾਂ ਨਾਲ, ਕਦੀ ਇਹ ਜਜ਼ਬਾ ਅਤੇ ਪ੍ਰੀਤੀ ਵੇਖੋ, ਇੱਥੇ ਭੌਰਾ ਨਹੀਂ ਹੈ, ਕਿੱਥੇ ਕਮਲ ਫੁੱਲ ਨਹੀਂ ਹੈ ਜਿਹੜਾ ਕਹੇਗਾ ਭੌਰਾ ਨਹੀਂ ਆਇਆ ਅਤੇ ਮੈਂ ਖੇਡਣਾ ਨਹੀਂ ਹੈ। ਉਹ ਇੱਕ ਤਰਫੀ ਪ੍ਰੀਤ ਹੈ, ਚਾਹੇ ਤਾਂ ਕਮਲ ਫੁੱਲ ਕਹਿੰਦਾ ਅੱਜ ਭੌਰਾ ਨਹੀਂ ਆਇਆ ਮੈਂ ਖੇਡਣਾ ਨਹੀਂ, ਇਹਦਾ ਅਰਥ ਕੋਈ ਗੱਲ ਹੈ। ਗੁਰੂ ਅਤੇ ਸਿੱਖ ਦਾ ਕਿੱਡਾ ਡੂੰਘਾ ਪ੍ਰੇਮ ਹੈ, ਇਸ ਪ੍ਰੇਮ ਨੂੰ ਨੇਪਰੇ ਚੜ੍ਹਾਉਣ ਲਈ ਗੁਰੂ ਦੀਆਂ ਸਿੱਖਾਂ ਨੇ ਆਪਣਾ ਆਪ ਵਾਰੇ, ਆਪਣਾ ਆਪ ਕੁਰਬਾਨ ਕੀਤਾ। ਅੱਜ ਦੇ ਪਾਵਨ ਬਚਨ ਵਿੱਚ ਇਹ ਖਿਆਲ ਦਿੱਤਾ ਗੁਰੂ ਪਾਤਸ਼ਾਹ ਨੇ, ਠਾਕੁਰ ਗਾਈਐ ਰਹਾਉ ਦਾ ਬੰਧ ਹੈ, ਠਾਕੁਰ ਗਾਈਐ ਆਤਮ ਰੰਗ। ਮੈਂ ਪਹਿਲਾਂ ਆਰੰਭ ਵਿੱਚ ਬੇਨਤੀ ਕੀਤੀ ਸੀ ਠਾਕੁਰ ਨੂੰ ਗਾਇਆ ਬਹੁਤ ਜਾ ਰਿਹਾ, ਆਪਾਂ ਸਿੱਖੀ ਘਰਾਣੇ ਦੀ ਗੱਲ ਕਰ ਲਈਏ, ਸਾਡੇ ਸਿੱਖ ਘਰਾਣਿਆਂ ਵਿੱਚ ਬਹੁਤ ਰੱਬ ਨੂੰ ਗਾਇਆ ਜਾ ਰਿਹਾ, ਪਰ ਗਾਇਆ ਕਿੱਦਾਂ ਜਾ ਰਿਹਾ? ਉੱਪਰੋਂ ਉੱਪਰੋਂ। ਇੱਥੇ ਲਫ਼ਜ਼ ਬੜਾ ਪਿਆਰਾ ਹੈ, ਠਾਕੁਰ ਗਾਈਐ ਆਤਮ ਰੰਗ। ਠਾਕੁਰ ਨੂੰ ਗਾਉਣਾ ਹੈ ਤੇ ਆਤਮਾ ਦੇ ਰੰਗ ਨਾਲ ਗਾ, ਅੰਦਰੋਂ ਗਾ, ਅੰਦਰੋਂ ਪ੍ਰੇਮ ਹੋਵੇ। ਕਰਮਨ ਮੇਰੇ ਸੱਤ ਵਿਵਹਾਰ, ਸੱਤ ਵਿਵਹਾਰ ਦਾ ਅਰਥ ਕੀ ਹੈ? ਜਿਹੋ ਜਿਹਾ ਅੰਦਰੋਂ ਹੈ ਉਹੋ ਜਿਹਾ ਬਾਹਰੋਂ ਹੋਵੇ। ਕਈ ਵਾਰੀ ਬੰਦਾ ਬੰਦੇ ਨੂੰ ਮਿਲਣ ਆਉਂਦਾ ਹੈ ਨਾ, ਕਹਿੰਦਾ ਮੈਨੂੰ ਤੇ ਤੈਨੂੰ ਮਿਲ ਕੇ ਚਾਹ ਚੜ ਗਿਆ, ਅੰਦਰੋਂ ਤੇ ਲੂਸ ਗਿਆ ਹੁੰਦਾ ਹੈ। ਇਹ ਸੱਤ ਵਿਹਾਰ ਨਹੀਂ ਹੈ, ਪਾਠ ਕਰਦਿਆਂ ਵੀ ਅੰਦਰੋਂ ਸੜਿਆ ਹੁੰਦਾ ਹੈ। ਕਿਸੇ ਦਾ ਕਾਰੋਬਾਰ ਵੇਖ ਕੇ ਕਈ ਵਾਰੀ ਕਹਿੰਦਾ ਵਾਹ ਵਾਹ ਮੈਨੂੰ ਪਤਾ ਲੱਗਾ ਤੇਰਾ ਪਰਸੋਂ ਦਾ ਲੜਕਾ ਅਮੈਰੀਕਾ ਚਲਾ ਗਿਆ, ਬੋਲੇ ਬੋਲੇ ਮੈਨੂੰ ਤਾਂ ਇੰਨਾ ਚਾਅ ਚੜਿਆ ਕਿਤੇ ਸਕੀ ਭੈਣ ਦਾ ਬਾਹਰ ਲੜਕਾ ਚਲਾ ਜਾਏ, ਸਕੀ ਭੈਣ ਨੂੰ ਪਤਾ ਲੱਗ ਜਾਏ, ਸੰਡ ਨੂੰ ਪਤਾ ਲੱਗ ਜਾਏ। ਅੰਦਰੋਂ ਤੇ ਸਾੜਾ ਹੁੰਦਾ ਵੀ ਤੂੰ ਕਿਉਂ ਨਹੀਂ ਜਾਂਦਾ, ਤੂੰ ਵੀ ਕੋਈ ਪੜ੍ਹਾਈ ਕਰ ਲੈ, ਵੇਖ ਮੇਰੇ ਸੰਡੂ ਦਾ ਬੇਟਾ ਬਾਹਰ ਚਲਾ ਗਿਆ। ਪਾਠ ਵੀ ਕੀਤਾ, ਗੁਰਦੁਆਰੇ ਵੀ ਗਏ, ਅਰਦਾਸਾਂ ਵੀ ਕਰਾਈਆਂ, ਸੱਤ ਵਿਹਾਰ ਨਹੀਂ ਹੈ। ਅੰਦਰੋਂ ਆਪਣੇ ਬੱਚੇ ਨੂੰ ਕੋਸ ਰਹੇ ਨੇ ਤੂੰ ਵੀ ਪੜ੍ਹਾਈ ਕਰ ਲੈਂਦਾ, ਤੂੰ ਵੀ ਬਾਹਰ ਚਲਾ ਜਾਂਦਾ, ਵੇਖ ਕਿੱਡਾ ਵੱਡਾ ਕਾਰੋਬਾਰ ਸੈੱਟ ਹੋ ਗਿਆ ਮੇਰੇ ਸਾਂਡੂ ਦਾ, ਹੁਣ ਬੱਚਾ ਅਮੈਰੀਕਾ ਚਲਾ ਗਿਆ, ਉੱਥੋਂ ਡਾਲਰ ਪਾਊਂਡ ਲਈ ਆਉਣੇ ਨੇ, ਚੰਗਾ ਮਹੱਲ ਬਣ ਜਾਣਾ, ਤੂੰ ਗਰੀਬ ਦਾ ਗਰੀਬ ਰਹਿ ਜਾਣਾ। ਬੱਚੇ ਨੂੰ ਕੋਸ ਦੇ ਕਾਰ 'ਚ ਬੈਠੇ ਆਪਣੇ ਸਾਂਡੂ ਦੇ ਘਰ ਚਲੇ ਗਏ, ਬੱਚਾ ਵੀ ਨਾਲ ਚਲਾ ਗਿਆ। ਗਏ ਨੇ ਜਲ ਪਾਣੀ ਛਕਾਇਆ, ਜਾਂਦਿਆਂ ਸਾਂਡੂ ਨੂੰ ਜੱਫੀ ਪਾ ਕੇ ਮਿਲਿਆ, ਭੈਣਾਂ ਭੈਣਾਂ ਮਿਲੀਆਂ ਨੇ, ਸਾਂਡੂ ਸਾਂਡੂ ਮਿਲੇ ਨੇ, ਜਾਂਦਿਆਂ ਕਿਹਾ ਵਾਹ ਜੀ ਵਾਹ, ਅਸੀਂ ਤਾਂ ਪਰਸੋਂ ਦੇ ਲੱਡੂ ਵੱਢੀ ਜਾਂਦੇ ਹਾਂ। ਜਦੋਂ ਦਾ ਪਤਾ ਲੱਗਾ ਨਾ ਵੀ ਮੇਰਾ ਭਣੇਵਾਂ ਬਾਹਰ ਜਾ ਰਿਹਾ, ਭੈਣ ਕਹਿੰਦੀ ਹੈ ਅਤੇ ਨਾਲ ਬੈਠਾ ਪੁੱਤਰ ਕਹਿ ਰਿਹਾ, ਇਹ ਤਾਂ ਕੱਲ੍ਹ ਦੇ ਗਾਲਾਂ ਕੱਢੀ ਜਾਂਦੇ ਮੈਨੂੰ। ਜਦੋਂ ਦਾ ਪਤਾ ਲੱਗਾ ਵੀ ਮੇਰੇ ਮਾਸੀ ਦੇ ਲੜਕੇ ਦਾ ਵੀਜ਼ਾ ਲੱਗ ਗਿਆ। ਕਰਮਨ ਮੇਰੇ ਸੱਤ ਵਿਵਹਾਰ, ਇਹ ਸੱਤ ਵਿਹਾਰ ਨਹੀਂ ਹੋ ਰਿਹਾ, ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ। ਠਾਕੁਰ ਨੂੰ ਗਾਉਣ ਦਾ ਅਰਥ ਨਹੀਂ ਹੈ ਵੀ ਮਨੁੱਖ ਬਾਹਰੋਂ ਰਾਮ ਰਾਮ ਕਰੀ ਜਾਏ, ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਅੰਦਰੋਂ ਇੰਝ ਰਿੱਝ ਰਿਹਾ ਹੋਵੇ ਜਿਵੇਂ ਪਤੀਲੇ ਵਿੱਚ ਪਾਣੀ ਰਿੱਝਦਾ। ਇਹ ਸੱਤ ਵਿਵਹਾਰ ਨਹੀਂ ਹੈ, ਇਹ ਠਾਕੁਰ ਨੂੰ ਆਤਮਾ ਦੇ ਰੰਗ ਨਾਲ ਗਾਉਣਾ ਨਹੀਂ ਹੈ। ਮਾਲਕ ਜੀ ਨੇ ਕਿਹਾ ਠਾਕੁਰ ਗਾਈ ਹੈ ਆਤਮ ਰੰਗ, ਇੱਥੇ ਗਾਉਣ ਦਾ ਅਰਥ ਇਹ ਵੀ ਨਹੀਂ ਹੈ ਕੋਈ ਦੋ ਦੋ ਘੰਟੇ ਬੈਠ ਕੇ ਰਾਮ ਰਾਮ ਅਤੇ ਅੱਲਾ ਅੱਲਾ ਕਰੀ ਜਾਏ, ਨਹੀਂ ਤਾਂ ਭਾਈ ਗੁਰਦਾਸ ਜੀ ਨੂੰ ਪੁੱਛ ਲਓ। ਇਹ ਉਸ ਭਾਈ ਗੁਰਦਾਸ ਜੀ ਦਾ ਨਿਰਣਾ ਹੈ ਜਿਸ ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲਾਂ ਪੋਥੀ ਸਾਹਿਬ ਗੁਰੂ ਅਰਜਨ ਸਾਹਿਬ ਦੀ ਗੋਦ ਵਿੱਚ ਲਿਖੀ ਹੈ। ਬਾਣੀ ਵਿਚਾਰਦਿਆਂ, ਬਾਣੀ ਗਾਉਂਦਿਆਂ ਭਾਈ ਗੁਰਦਾਸ ਦੀਆਂ ਪੌੜੀਆਂ ਅਤੇ ਕਵਿਤਾ ਤੋਂ ਹਵਾਲਾ ਮਿਲਦਾ ਹੈ ਕਿ ਭਾਈ ਗੁਰਦਾਸ ਜੀ ਨੇ ਬਾਣੀ ਲਿਖਣ ਤੋਂ ਬਾਅਦ ਪੌੜੀਆਂ ਅਤੇ ਵਾਰਾਂ ਲਿਖੀਆਂ ਨੇ, ਕਵਿਤ ਲਿਖੇ ਨੇ। ਕਿਵੇਂ ਭਲਾ? ਭਾਈ ਗੁਰਦਾਸ ਜੀ ਜਦੋਂ ਆਪਣੀ ਰਸਨਾ ਤੋਂ ਵਾਰਾਂ ਲਿਖਦੇ ਨੇ, ਉਹਨਾਂ ਵਾਰਾਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜ਼ਿਕਰ ਵੀ ਹੈ, ਪੰਜ ਪਿਆਲੇ ਪੰਜ ਪੀਰ। ਇਹਦਾ ਅਰਥ ਇਹ ਹੋਇਆ ਕਿ ਜਦੋਂ ਲਿਖ ਰਿਹਾ ਦਾ ਅਰਥ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਗੱਦੀ 'ਤੇ ਬੈਠ ਚੁੱਕੇ ਨੇ, ਜ਼ਿੰਮੇਵਾਰੀ ਨਿਭਾ ਚੁੱਕੇ ਨੇ। ਇਹਦਾ ਅਰਥ ਭਾਈ ਗੁਰਦਾਸ ਜੀ ਬਾਣੀ ਲਿਖਣ ਤੋਂ ਬਾਅਦ ਜੋ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਹੈ ਉਹ ਗੁਰਬਾਣੀ ਵਿੱਚੋਂ ਬਹੁਤ ਗੱਲਾਂ ਸੋਹਣੀਆਂ ਲੈ ਕੇ ਹੋਰ ਵਧੀਆ ਤਰੀਕੇ ਨਾਲ ਸਮਝਾਉਣ ਲਈ ਦਲੀਲਾਂ ਬੜੀਆਂ ਪਿਆਰੀਆਂ ਦਿੱਤੀਆਂ ਨੇ। ਇੱਥੇ ਕਈਆਂ ਨੇ ਐਸੇ ਭੁਲੇਖੇ ਵੀ ਪਾਏ ਨੇ ਕਿ ਗੁਰੂ ਸਾਹਿਬ ਨੇ ਕਿਹਾ ਭਾਈ ਗੁਰਦਾਸ ਇਹ ਤਾਲਾ ਏ, ਤੇਰੀ ਬਾਣੀ ਕੁੰਜੀ ਹੈ। ਐਸੀ ਗੱਲ ਨਹੀਂ, ਬਾਣੀ ਕੋ ਅਧੂਰੀ ਨਹੀਂ ਹੈ, ਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਹਾਂ, ਜੋ ਉਹਨਾਂ ਦੀਆਂ ਰਚਨਾਵਾਂ ਨੇ ਬੜੀ ਪਿਆਰੀ ਸਹਾਇਤਾ ਦਿੰਦੀਆਂ ਨੇ ਸਾਨੂੰ ਬਾਣੀ ਦੀ ਵਿਆਖਿਆ ਵਿੱਚ, ਇੱਥੋਂ ਤੱਕ ਠੀਕ ਹੈ। ਜੋ ਅਕਾਲ ਤਖ਼ਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਵੀ ਲਿਖਿਆ ਹੈ ਕਿ ਸੰਗਤ ਵਿੱਚ ਗੁਰਬਾਣੀ ਦਾ ਕੀਰਤਨ, ਭਾਈ ਨੰਦ ਲਾਲ ਸਿੰਘ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਆਖਿਆ ਦੇ ਰੂਪ ਵਿੱਚ ਵਰਤੀਆਂ ਜਾ ਸਕਦੀਆਂ ਨੇ। ਹੁਣ ਭਾਈ ਗੁਰਦਾਸ ਜੀ ਕਹਿੰਦੇ, ਗਾਏ ਸੁਨੇ ਆਖੇ ਮੀਚੇ, ਠਾਕੁਰ ਗਾਈਏ ਆਤਮ ਰੰਗ, ਗਾਏ ਸੁਨੇ ਆਖੇ ਮੀਚੇ। ਹੁਣ ਗਾਇਆ ਹੀ ਅੱਖਾਂ ਮੀਚ ਕੇ ਜਾ ਰਿਹਾ, ਠੱਗੀ ਅੱਖਾਂ ਖੋਲ੍ਹ ਕੇ ਮਾਰਦਾ ਹੈ, ਬੇਈਮਾਨੀ ਅੱਖਾਂ ਖੋਲ੍ਹ ਕੇ ਮਾਰਦਾ ਹੈ, ਸੌਦਾ ਦੁਕਾਨ 'ਤੇ ਜਦੋਂ ਤੋਲਦੇ ਅੱਖਾਂ ਖੋਲ੍ਹ ਕੇ ਤੁਰਦਾ, ਵੱਧ ਨਾ ਕਿਤੇ ਤੁਲ ਜਾਏ, ਕੱਪੜਾ ਕੱਟ ਕੇ ਕਿਸੇ ਨੂੰ ਦੇਣਾ ਹੋਵੇ ਤਾਂ ਅੱਖਾਂ ਖੋਲ੍ਹ ਕੇ ਪਾੜ ਕੇ ਦਿੰਦਾ, ਕਿਤੇ ਅੱਧਾ ਇੰਚ ਵੱਧ ਨਾ ਚਲਾ ਜਾਏ। ਜਦੋਂ ਰੱਬ ਯਾਦ ਕਰਨਾ ਕਹਿੰਦੇ ਅੱਖਾਂ ਬੰਦ ਕਰ ਲਓ, ਨਹੀਂ, ਅੱਖਾਂ ਬੰਦ ਕੀਤੀਆਂ ਤਾਂ ਭਲੇ ਉਹ ਆਪਣੀ ਰੋਟੀ ਦੀ ਰਖਵਾਲੀ ਨਹੀਂ ਹੋ ਸਕਦੀ। ਕਈਆਂ ਨੇ ਭਗਤ ਨਾਮਦੇਵ ਜੀ ਦੇ ਨਾਲ ਐਸੇ ਸ਼ਬਦ ਜੋੜੇ ਹੋਏ ਨੇ, ਭਗਤ ਨਾਮਦੇਵ ਜੀ ਦੇ ਨਾਲ ਕਹਿੰਦੇ ਭਗਤ ਨਾਮਦੇਵ ਜੀ ਨੂੰ 72 ਰੂਪਾਂ 'ਚ ਪਰਮਾਤਮਾ ਦੇ ਦਰਸ਼ਨ ਹੋਏ, 72 ਰੂਪਾਂ 'ਚ, 72 ਰੂਪਾਂ 'ਚ ਪਰਮਾਤਮਾ ਦੇ ਦਰਸ਼ਨ ਕੀਤੇ ਨੇ। ਇੱਕ ਦਿਨ ਮੈਂ ਕੌਮ ਦਾ ਬਹੁਤ ਵੱਡਾ ਮਹਾਨ ਰਾਗੀ ਹੈ, ਜੇ ਮੈਂ ਨਾ ਦੱਸਿਆ ਹੋ ਸਕਦਾ ਕਈਆਂ ਨੂੰ ਇਹ ਗੱਲਾਂ ਚੁਭਦੀਆਂ ਨੇ, ਕਿਉਂਕਿ ਉਹਨਾਂ ਰਾਗੀਆਂ ਦੇ ਨਾਲ ਲਿੰਕ ਵੀ ਹੁੰਦੇ ਨੇ। ਮੇਰਾ ਨਾਂ ਵਾਪਰੀ ਸੀ, ਮੈਂ ਤਾਂ ਸਟੇਜ 'ਤੇ ਉਹਦੇ ਬਾਰੇ ਬੋਲ ਦਿੱਤਾ ਸੀ। ਉਹਨੇ ਕਿਹਾ ਇੱਕ ਦਿਨ ਭਗਤ ਨਾਮਦੇਵ ਜੀ ਪ੍ਰਸ਼ਾਦਾ ਛਕ ਰਹੇ ਅਤੇ ਉਹਨਾਂ ਦੇ ਅੱਗੇ ਉਹ ਕੁੱਤਾ ਰੋਟੀ ਚੁੱਕ ਕੇ ਭੱਜ ਗਿਆ, ਭਗਤ ਨਾਮਦੇਵ ਜੀ ਮਗਰ ਮਗਰ, ਕੁੱਤਾ ਅੱਗੇ ਅੱਗੇ। ਕੁਝ ਲੋਕ ਆਏ ਆਣ ਕੇ ਭਗਤ ਜੀ ਨੂੰ ਕਹਿਣ ਲੱਗੇ, ਭਗਤ ਜੀ ਕੀ ਹੋਇਆ ਤੁਹਾਨੂੰ, ਫਿਰ ਕਿਉਂ ਆਇਆ ਜੇ ਕੁੱਤਾ ਰੋਟੀ ਚੁੱਕ ਕੇ ਭੱਜ ਗਿਆ, ਤੁਸੀਂ ਤਾਂ ਭਗਤ ਹੋ। ਕਹਿੰਦੇ ਨਹੀਂ ਨਹੀਂ, ਮੈਨੂੰ ਤਾਂ ਹਮਦਰਦੀ ਹੋਈ, ਮੈਂ ਤਾਂ ਘਿਓ ਲੈ ਕੇ ਮਗਰ ਜਾ ਰਿਹਾ ਜੇ ਰੋਟੀ ਕੁੱਤਾ ਚੁੱਕ ਕੇ ਭੱਜ ਗਿਆ, ਕਿ ਮੇਰੇ ਸਿਰ ਦਾ ਸਾਈਂ ਸੁੱਕੀ ਰੋਟੀ ਕਿਵੇਂ ਖਾਏਗਾ, ਭਾਵ ਮੈਨੂੰ ਕੁੱਤੇ ਵਿੱਚੋਂ ਰੱਬ ਦੇ ਦਰਸ਼ਨ ਹੋਏ। ਸੰਗਤਾਂ ਸਤਨਾਮ ਕਹੀ ਜਾ ਰਹੀਆਂ ਨੇ ਬੈਠੀਆਂ, ਵਾਹਿਗੁਰੂ ਵਾਹਿਗੁਰੂ ਕਹੀ ਜਾ ਰਹੀਆਂ ਨੇ, ਵੀ ਭਗਤ ਨਾਮਦੇਵ ਜੀ ਨੂੰ ਕੁੱਤੇ 'ਚੋਂ ਰੱਬ ਦੇ ਦਰਸ਼ਨ ਹੋਏ। ਉਹਨੇ ਨਾਲ ਇਹ ਵੀ ਕਿਹਾ 72 ਰੂਪਾਂ 'ਚ ਰੱਬ ਦੇ ਦਰਸ਼ਨ ਹੋਏ ਭਗਤ ਨਾਮਦੇਵ ਜੀ ਨੂੰ, 72 ਰੂਪਾਂ 'ਚ। ਹੁਣ ਤੁਹਾਡੇ 'ਚੋਂ ਕਈ ਗੁਰੂ ਪਿਆਰੇ ਬੈਠੇ ਹੋਣੇ ਜਿਨ੍ਹਾਂ ਨੇ ਕਈ ਵਾਰ ਬਾਣੀ ਪੜ੍ਹੀ ਹੋਣੀ ਆ, ਮੈਂ ਤੁਹਾਡਾ ਧਿਆਨ ਦਿਵਾਉਣਾ, ਆਪਾਂ ਪੁੱਛਣਾ ਭਗਤ ਨਾਮਦੇਵ ਜੀ ਕੋਲੋਂ ਹੀ ਆ ਵੀ ਤੁਹਾਨੂੰ ਕਿੰਨਿਆਂ ਰੂਪਾਂ 'ਚ ਰੱਬ ਦੇ ਦਰਸ਼ਨ ਹੋਏ ਆ। ਭਗਤ ਨਾਮਦੇਵ ਜੀ, ਅੱਜ ਦਿੱਲੀ ਦੀ ਸਿੱਖ ਸੰਗਤ ਤੁਹਾਡੇ ਕੋਲੋਂ, ਲੋਕ ਕਹਿੰਦੇ ਗੁਰੂ ਨਹੀਂ ਬੋਲਦਾ ਸਿੱਖਾਂ ਦਾ, ਲੋਕਾਂ ਦੇ ਗੁਰੂ ਤਾਂ ਥੱਕ ਕੇ ਰਾਤ ਨੂੰ ਸੌਂ ਜਾਂਦੇ ਹੋਣਗੇ, ਉਹ ਤਾਂ ਚਾਰ ਬੰਦੇ ਪੁੱਛਣ ਆ ਕੇ ਕਹਿੰਦੇ ਜੀ ਹੁਣ ਬਾਬਾ ਜੀ ਆਰਾਮ ਕਰ ਰਹੇ ਨੇ, ਗੁਰੂ ਜੀ ਨੂੰ ਆਰਾਮ ਕਰ ਲੈਣ ਦਿਓ। ਇੱਥੇ ਹੋਇਆ ਰਾਤ ਨੂੰ ਵੀ ਤੁਸੀਂ 2 ਵਜੇ ਆਓ ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੁਣ ਵੀ ਨਹੀਂ ਜੀ ਹੁਣ ਤਾਂ ਥੱਕ ਗਏ ਹਾਂ, ਜਵਾਬ ਨਹੀਂ ਦੇਣਾ, ਇੱਥੇ ਤਾਂ ਤੂੰ ਆ ਤਾਂ ਸਹੀ, ਇੱਥੇ ਤਾਂ ਸੂਰਦਾਸ ਨੇ ਤੇਰੀ ਤਸੱਲੀ ਕਰਾ ਕੇ ਘੱਲਣੀ ਹੈ, ਭਾਵੇਂ ਉਹਦੀ ਇੱਕ ਤੋਕ ਹੈ, ਛਾੜ ਮਨ ਹਰ ਬੇਮੁੱਖਨ ਕੋ ਸੰਗ, ਇੱਥੇ ਗੱਲ ਨਿਬੜ ਗਈ। ਜਾਂ ਸਾਰੀਆਂ ਦਵਾਈਆਂ ਦਾ ਇਲਾਜ ਹੀ ਇਹੋ ਹੀ ਹੈ, ਬੇਮੁੱਖਾਂ ਦਾ ਸੰਗ ਛੱਡ ਦੇ, ਮਨਮਤਾਂ ਤਿਆਗ ਦੇ, ਤੇਰਾ ਇਲਾਜ ਹੀ ਇਲਾਜ ਹੈ, ਤੈਨੂੰ ਹੋਇਆ ਕੁਝ ਨਹੀਂ, ਤੂੰ ਗਲਤ ਦਵਾਈਆਂ ਖਾ ਬੈਠਾ ਹੈ, ਐਵੇਂ ਭਾਖਾ ਭਾਖ ਖਾ ਬੈਠਾ ਹੈ, ਨਾ ਖਾਣ ਵਾਲੀਆਂ ਚੀਜ਼ਾਂ ਖਾ ਬੈਠਾ ਹੈ, ਤੈਨੂੰ 10-15-20 ਸ਼ਬਦ ਸੁਣਾਉਣ ਦੀ ਲੋੜ ਨਹੀਂ, ਇੱਕ ਸੂਰਦਾਸ ਦੀ ਤੋਕ ਹੀ ਬਹੁਤ ਹੈ, ਅਤੇ ਸੁਣਾਉਣ ਲੱਗਿਆ 4-5 ਘੰਟੇ ਲਾਉਣ ਦੀ ਵੀ ਲੋੜ ਨਹੀਂ, ਤਾਂ ਤੋਕ ਬੜੀ ਨਿੱਘੀ ਜੀ ਹੈ। ਛਾੜ ਮਨ ਹਰ ਬੇਮੁੱਖਨ ਕੋ ਸੰਗ, ਇਹ ਫੈਸਲਾ ਤੂੰ ਆਪ ਕਰ ਲਾ ਵੀ ਕਿਹੜੇ ਕਿਹੜੇ ਗੁਰੂ ਤੋਂ ਬੇਮੁੱਖ ਨੇ ਜਿਨ੍ਹਾਂ ਦਾ ਸੰਗ ਛੱਡਣ ਲਈ ਮੈਨੂੰ ਭਗਤ ਜੀ ਕਹਿ ਰਹੇ ਨੇ। ਹੁਣ ਆਪਾਂ ਭਗਤ ਨਾਮਦੇਵ ਜੀ ਕੋਲੋਂ ਪੁੱਛਦੇ ਹਾਂ ਵੀ ਤੁਹਾਡੇ ਬਾਰੇ ਕੌਮ ਦੇ ਪ੍ਰਚਾਰਕ, ਕੌਮ ਦੇ ਰਾਗੀ ਆਗੂ ਕਹਿ ਰਹੇ ਨੇ ਵੀ 72 ਰੂਪਾਂ 'ਚ ਰੱਬ ਦੇ ਦਰਸ਼ਨ ਹੋਏ, ਹੁਣ ਤੁਸੀਂ ਦੱਸੋ ਵੀ ਤੁਹਾਨੂੰ 72 ਰੂਪਾਂ 'ਚ ਰੱਬ ਦੇ ਦਰਸ਼ਨ ਹੋਏ ਨੇ ਕਿ ਜ਼ਿਆਦਾ ਹੋਏ ਨੇ। ਭਗਤ ਨਾਮਦੇਵ ਜੀ ਕੀ ਕਹਿੰਦੇ ਨੇ, ਸਭ ਗੋਬਿੰਦ, ਹੁਣ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੀ ਹੈ ਨਾ ਜੀ, ਸਭ ਗੋਬਿੰਦ, ਸਭ ਗੋਬਿੰਦ, ਸਾਰੇ ਬੰਨੇ ਗੋਬਿੰਦ ਹੈ, ਕੋਈ ਐਸਾ ਥਾਂ ਨਹੀਂ, ਗੋ ਦਾ ਅਰਥ ਧਰਤੀ, ਬਿੰਦ ਦਾ ਅਰਥ ਧਰਤੀ ਦਾ ਮਾਲਕ, ਸਾਰੇ ਬੰਨੇ ਗੋਬਿੰਦ ਹੈ, ਸਾਰੇ ਬੰਨੇ ਗੋਬਿੰਦ ਹੈ, ਕੋਈ ਥਾਂ ਨਹੀਂ। ਈ ਬੈ ਬੀ ਠੁਲ, ਹੁਣ ਇੱਥੇ ਗੱਲ ਇਹ ਤਾਂ ਨਹੀਂ ਕੀ ਵੀ ਇੱਧਰ ਐਂ ਕਰ ਲਓ, 72 ਦਾ ਅੱਧ ਕਰ ਲਓ, ਵੀ 20 ਕਿੱਧਰ ਕਰ ਲਓ, 15 ਕਿੱਧਰ ਕਰ ਲਓ, ਬਾਕੀ ਇੱਧਰ ਕਰ ਲਓ, ਇੰਨਿਆਂ 'ਚ ਨਹੀਂ ਮੈਨੂੰ ਮਿਲਿਆ, ਬਾਕੀਆਂ 'ਚ ਰੱਬ ਮੈਨੂੰ ਦੱਸਿਆ ਹੀ ਨਹੀਂ। ਉਹ ਕਹਿੰਦੇ ਈ ਬੈ ਬੀ ਠੁਲ, ਊ ਬੈ ਬੀ ਠੁਲ, ਬੀ ਠੁਲ ਬਿਨ ਸੰਸਾਰ ਨਹੀਂ, ਥਾਣ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ, तू तो सारियां ची पूरा है, कोई थां ऐसा है ही नहीं मेरे मालिक जी जिथे तुसी आप ना हो। हुण दसो जिहड़ा भगत नामदेव जी नूं इह कह रहा बत्तरां च रब दिसिया उह सही है कि जां भगत नामदेव जी दे अपने बचन सही ने? भगत नामदेव जी कहिंदे मैनूं सारियां च रब दिसिया, सब गोबिंद है, सब गोबिंद है, गोबिंद बिन नहीं कोई, सूत एक मन सत सहंस जैसे ओत पोत प्रभ सोई। जिमें इक्के सूत्र विच कई मणके परोए होंदे ने, मणके वखरे वखरे हो सकदे, सूत इको ही होंदा है, धागा इको ही होंदा, मणके दा रंग काला किसे दा पीला, मणकियां दे रंग बदल लो, धागा तो इको ही है ना। कहिंदे मैनूं सारियां च रब दिस रहा है, पर वाह हुण जदों कूकर रोटी चुके भजिया भगत नामदेव जी वेख नहीं सन रहे। ਭਾਗਾਂ ਵਾਲੇ ਉਹ ਕਦੀ ਵੇਖਣਾ ਬੰਦਾ ਰੋਟੀ ਖਾ ਰਿਹਾ ਹੋਵੇ, ਕੁੱਤਾ ਤੇ ਛੇਤੀ ਕਿਤੇ ਲਾਗੇ ਨਹੀਂ ਆਉਂਦਾ, ਤੁਸੀਂ ਰੋਟੀ ਪਾ ਦਿਓ ਉਹਨੂੰ ਪਰਾਂ। ਖਾਸ ਕਰਕੇ ਜਿਉਂਦੇ ਬੰਦੇ ਦੇ ਕੋਲ ਤਾਂ ਆਉਂਦਾ ਹੀ ਨਹੀਂ, ਉਹਨੂੰ ਪਤਾ ਹੁੰਦਾ ਪਤਾ ਨਹੀਂ ਕਿੱਥੇ ਮੇਰੇ ਮੂੰਹ 'ਤੇ ਪੈ ਜਾਣੀ ਹੈ, ਉਦਾਂ ਇਮਾਨਦਾਰੀ ਨਾਲ ਕੋਈ ਰੋਟੀ ਪਾ ਦੇ ਵੱਖਰੀ ਗੱਲ ਹੈ। ਹੁਣ ਬਾਣੀ ਕਹਿ ਰਹੀ ਹੈ ਗਿਆਨੀ ਬਾਰੇ, ਗਿਆਨੀ ਹੋਏ ਸੋ ਚੇਤਨ ਹੋਏ, ਗਿਆਨੀ ਤਾਂ ਇੰਨਾ ਚੇਤਨ ਹੁੰਦਾ ਉਹ ਤਾਂ ਪੰਜਾਂ ਵਿਕਾਰਾਂ ਨੂੰ ਪਰ ਨਹੀਂ ਮਾਰਨ ਦਿੰਦਾ ਲਾਗੇ। ਇੱਥੇ ਕੂਕਰ ਰੋਟੀ ਚੁੱਕ ਕੇ ਭੱਜ ਗਿਆ, ਭਗਤ ਨਾਮਦੇਵ ਜੀ ਗਿਆਨੀ ਨੇ, ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਤੇ ਭਾਗਾਂ ਵਾਲੇ ਉਹ ਬੇਨਤੀ ਕਰਾਂ, ਅੱਖਾਂ ਬੰਦ ਕਰਕੇ ਤਾਂ ਰੋਟੀ ਦੀ ਰਖਵਾਲੀ ਵੀ ਨਹੀਂ ਕਰ ਸਕਦਾ, ਦੇਸ਼ ਕੌਮ ਦੀ ਰਖਵਾਲੀ ਕਿੱਥੋਂ ਕੀਤੀ ਜਾਏਗੀ? ਜਿਹੜੇ ਭਗਤ ਨਾਮਦੇਵ ਜੀ ਨੇ ਮਨੁੱਖਤਾ ਦੀ ਰਖਵਾਲੀ ਕੀਤੀ, ਜਿਨ੍ਹਾਂ ਦਿਆਂ ਬਚਨਾਂ ਨੇ ਕ੍ਰਾਂਤੀ ਲਿਆਂਦੀ, ਜਿਨ੍ਹਾਂ ਨੇ ਉਸ ਵਕਤ ਦੇ ਬਾਦਸ਼ਾਹਾਂ ਨੂੰ ਹਲੂਣ ਕੇ ਰੱਖ ਦਿੱਤਾ, ਸੁਲਤਾਨ ਪੁੱਛੇ ਸੁਨਬੇ ਨਾਮਾ, ਦੇਖੋ ਰਾਮ ਤੁਹਾਰੇ ਕਾਮਾਂ ਵਾਲੀਆਂ ਵਿਚਾਰਾਂ ਕਹਿ ਦਿੱਤੀਆਂ, ਹਲੂਣ ਕੇ ਰੱਖ ਦਿੱਤਾ। ਸਮਾਂ ਨਹੀਂ ਕਿ ਇਹਨਾਂ ਸਾਰੇ ਸ਼ਬਦਾਂ ਦੀ ਵਿਚਾਰ ਕਰ ਸਕੀਏ, ਜਿਨ੍ਹਾਂ ਦੇ ਲਫ਼ਜ ਕ੍ਰਾਂਤੀਕਾਰੀ ਸਨ। ਵਕਤ ਦੇ ਬਾਦਸ਼ਾਹ ਵੀ ਆਣ ਕੇ ਭਗਤ ਨਾਮਦੇਵ ਜੀ ਦੇ ਅੱਗੇ ਸਿਰ ਝੁਕਾਉਂਦੇ ਨੇ, ਇਹਦਾ ਅਰਥ ਉਹਨਾਂ ਦੇ ਕੋਲ ਗਿਆਨ ਦੀ ਪਰਪਕਤਾ ਹੈ, ਗਿਆਨ ਵਿੱਚ ਉਹ ਮੁਹਾਰਤ ਰੱਖਦੇ ਨੇ, ਗਿਆਨ ਦੀਆਂ ਵਿਚਾਰਾਂ ਵਿੱਚ ਉਹਨਾਂ ਦੀ ਪੂਰੀ ਪਕੜ ਹੈ। ਹੁਣ ਇੱਥੇ ਗੱਲ ਸਮਝਣ ਵਾਲੀ ਹੈ, ਸਤਿਗੁਰ ਨੇ ਕਿਹਾ ਠਾਕੁਰ ਨੂੰ ਗਾਉਣਾ ਹੈ ਅਤੇ ਅੰਦਰੋਂ ਪ੍ਰੇਮ ਨਾਲ ਗਾ। ਅੱਜ ਜਿਨ੍ਹਾਂ ਮਹਾਨ ਯੋਧਿਆਂ ਦੇ ਦਿਨ ਮਨਾ ਰਹੇ ਹਾਂ, ਉਹਨਾਂ ਨੇ ਰੱਬ ਨੂੰ ਗਾਇਆ, ਉੱਪਰੋਂ ਉੱਪਰੋਂ ਨਹੀਂ ਅੰਦਰੋਂ ਗਾਇਆ। ਮੈਂ ਤੁਹਾਡਾ ਧਿਆਨ ਸਿੱਖ ਇਤਿਹਾਸ ਦਿਆਂ ਉਹਨਾਂ ਪੰਨਿਆਂ ਵੱਲ ਵਿਦਵਾਉਣਾ ਚਾਹੁੰਦਾ। ਸਿੱਖੀ ਨੇ ਲਗਾਤਾਰ 70-75 ਸਾਲ ਜੰਗਲਾਂ ਵਿੱਚ ਰਾਤਾਂ ਕੱਟੀਆਂ ਨੇ। ਬਾਗਾਂ ਵਾਲਿਓ, ਅੱਜ ਸਾਡੇ ਕੋਲ ਐਸਾ ਸਮਾਂ ਹੈ, ਸਾਡੇ ਕੋਈ ਬਿਮਾਰ ਹੋ ਜਾਏ ਤਾਂ ਰਾਤੋ ਰਾਤ ਐਂਬੂਲੈਂਸ 'ਚ ਪਾ ਕੇ ਨਜ਼ਦੀਕ ਵਧੀਆ ਹੋਸਪਿਟਲ ਵਿੱਚ ਪਹੁੰਚਾਇਆ ਜਾਂਦਾ ਹੈ। ਕਿਸੇ ਦੇ ਬਾਜੂ ਬਾਂਹ 'ਤੇ ਸੱਟ ਲੱਗ ਜਾਏ, ਲੱਤ 'ਤੇ ਸੱਟ ਲੱਗ ਜਾਏ, ਜ਼ਖਮ ਹੋ ਜਾਏ, ਐਕਸੀਡੈਂਟ ਹੋ ਜਾਏ, ਫੱਟ ਲੱਗ ਜਾਏ, ਹੋਸਪਿਟਲ ਜਾ ਕੇ ਜਿਸ ਜਗ੍ਹਾ ਦਾ ਓਪਰੇਸ਼ਨ ਹੋਣਾ ਹੈ ਉਸ ਜਗ੍ਹਾ ਪਹਿਲਾਂ ਇੰਜੈਕਸ਼ਨ ਲਾ ਕੇ ਉਹਨੂੰ ਸਵਾਇਆ ਜਾਂਦਾ ਹੈ ਕਿ ਚੀਰ ਫਾੜ ਕਰ ਲੱਗਿਆਂ, ਜ਼ਖਮ ਸਿਉਣ ਲੱਗਿਆਂ, ਇਹਨੂੰ ਦਰਦ ਨਾ ਹੋਏ। ਪਾਗਾਂ ਵਾਲੀ ਉਹ ਮੇਰੀ ਉਹ ਭੈਣੋ, ਮੇਰੇ ਬਜ਼ੁਰਗ ਪਿਤਾ ਸਮਾਨ ਬਜ਼ੁਰਗੋ, ਮੇਰੇ ਭਰਾਓ, ਤਵਾਰੀਖ ਦੇ ਪੰਨੇ ਵਿਚਾਰ ਕੇ ਵੇਖੋ, ਇਤਿਹਾਸ ਵਿੱਚ ਐਸੀਆਂ ਲਿਖਤਾਂ ਮਿਲਦੀਆਂ ਨੇ ਕਿ ਕੋਈ ਵਕਤ ਸੀ, ਵਕਤ ਦੇ ਇੱਥੇ ਰਾਜ ਕਰਨ ਵਾਲਿਆਂ ਨੇ ਸਿੱਖਾਂ ਬਾਰੇ ਐਸੇ ਕਾਨੂੰਨ ਵੀ ਫਤਵੇ ਵੀ ਜਾਰੀ ਕੀਤੇ ਕਿ ਜੇ ਕੋਈ ਸਿੱਖ ਮੈਦਾਨੇ ਜੰਗ ਵਿੱਚ ਲੜਦਾ ਜ਼ਖਮੀ ਹੋ ਜਾਏ, ਕੋਈ ਵੈਦ ਉਹਨਾਂ ਦੇ ਜ਼ਖਮ ਨਹੀਂ ਸਿਉਏਗਾ। ਜਿਹੜਾ ਵੈਦ ਉਹਨਾਂ ਦੇ ਜ਼ਖਮਾਂ ਦਾ ਇਲਾਜ ਕਰੇ, ਉਹਨਾਂ ਦਿਆਂ ਪਰਿਵਾਰਾਂ ਨੂੰ ਕੋਹਲੂ ਵਿੱਚੋਂ ਦੀ ਪੀੜ ਦਿੱਤਾ ਜਾਏਗਾ। ਇੱਕ ਦਿਨ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ, ਜਿਨ੍ਹਾਂ ਨੇ ਕਾਫੀ ਲਿਖਤਾਂ ਵੀ ਲਿਖੀਆਂ ਨੇ, ਉਹਨਾਂ ਕੋਲ ਦਾਸ ਨੂੰ ਬਹਿਣ ਦਾ ਮੌਕਾ ਮਿਲਿਆ। ਬਜ਼ੁਰਗ ਨੇ ਬੋਲਦਿਆਂ ਬੋਲਦਿਆਂ ਭਾਵੁਕ ਹੋ ਗਏ, ਉਹਨਾਂ ਗੱਲ ਦੱਸੀ ਬੜੀ ਪਿਆਰੀ। ਕਹਿੰਦੇ ਪਿਆਰੇ ਬੱਚਿਓ, ਐਸਾ ਵਕਤ ਸੀ ਸਿੱਖਾਂ ਉੱਤੇ, ਐਸਾ ਸਮਾਂ ਸੀ, ਜੇ ਕੋਈ ਵੈਦ ਕਿਸੇ ਸਿੱਖ ਦਾ ਜ਼ਖਮ ਸਿਉਂ ਦਿੰਦਾ ਸੀ, ਉਹਨੂੰ ਉਸ ਵਕਤ ਦੇ ਬਾਦਸ਼ਾਹ ਕੋਹਲੂ ਵਿੱਚੋਂ ਦੀ ਪੀੜਨ ਵਾਸਤੇ ਵੀ ਤਿਆਰ ਹੋ ਜਾਂਦੇ ਸਨ, ਪਰਿਵਾਰਾਂ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਸਨ। ਜਦੋਂ ਰਾਤ ਨੂੰ ਕੋਈ ਸਿੱਖ ਜ਼ਖਮੀ ਹੋਣਾ ਅਤੇ ਆਣ ਕੇ ਕਿਸੇ ਵੈਦ ਨੂੰ ਉਠਾਉਣਾ, ਅਤੇ ਵੈਦ ਦਿਆਂ ਪਰਿਵਾਰਾਂ ਨੇ ਬੱਚਿਆਂ ਨੇ ਕੀਰਨੇ ਪਾਉਣੇ, ਤੁਹਾਡੇ ਤਾਂ ਅਸੀਂ ਜ਼ਖਮ ਠੀਕ ਕਰ ਦੇਵਾਂਗੇ, ਬਾਅਦ ਵਿੱਚ ਸਾਡੇ ਜ਼ਖਮ ਕੌਣ ਠੀਕ ਕਰੇਗਾ, ਸਾਡਾ ਕੌਣ ਇਲਾਜ ਕਰੇਗਾ, ਤੁਹਾਡੇ ਥੋੜ੍ਹੀ ਜਿਹੀ ਦਵਾਈ ਦੇਣ ਨਾਲ ਸਾਡੇ ਪਰਿਵਾਰ ਨੂੰ ਜਿਹੜੀ ਸਜ਼ਾ ਮਿਲਣੀ ਹੈ ਉਹ ਸਜ਼ਾ ਤੋਂ ਤੁਸੀਂ ਸਾਨੂੰ ਆਜ਼ਾਦੀ ਕਿਵੇਂ ਦਿਵਾਓਗੇ? ਤੁਸੀਂ ਹੈਰਾਨ ਹੋਵੋਗੇ, ਫਿਰ ਸਿੱਖਾਂ ਦਾ ਇਲਾਜ ਕੌਣ ਕਰਦਾ ਰਿਹਾ? ਉਹਨਾਂ ਬੜੀ ਪਿਆਰੀ ਗੱਲ ਦੱਸੀ ਕਿ ਇਲਾਜ ਕਰਦੇ ਰਹੇ ਮੋਚੀ, ਮੋਚੀਆਂ ਨੂੰ ਰਾਤ ਉਠਾ ਕੇ ਲਿਆਉਣਾ, ਜਿਹੜੇ ਜੁੱਤੀਆਂ ਗੰਢਦੇ ਸਨ, ਜਿਸ ਤਿੱਖੀ ਸੂਈ ਦੇ ਨਾਲ, ਸੂਏ ਦੇ ਨਾਲ ਉਹ ਜੁੱਤੀਆਂ ਵਿੱਚ ਛੇਕ ਕਰਕੇ ਉਹਨਾਂ ਨੂੰ ਗੰਢ ਲਾਉਂਦੇ ਸਨ, ਮੋਚੀ ਨੂੰ ਰਾਤ ਨੂੰ ਸੌਣਾ, ਤੂੰ ਆ ਜਾ, ਜਿਸ ਤਰੀਕੇ ਨਾਲ ਤੂੰ ਜੁੱਤੀ ਨੂੰ ਗੰਢ ਲਾਉਣਾ, ਉੱਦਾਂ ਹੀ ਕਿਸੇ ਸਿੱਖ ਦਾ ਫੱਟ ਸੀ, ਉਹਦੇ ਦਰਦ ਆਪਣੇ ਆਪ ਸਿੱਖ ਆਪਣੇ ਸਰੀਰ 'ਤੇ ਚੱਲ ਲਵੇਗਾ। ਹੁਣ ਤੁਲਨਾ ਕਰਕੇ ਵੇਖੋ, ਸਾਡੇ ਕਿਸੇ ਬੱਚੇ ਦੇ ਸਰੀਰ 'ਤੇ ਜ਼ਖਮ ਹੋਏ, ਵਧੀਆ ਡਾਕਟਰ ਲੈ ਕੇ ਆਵਾਂਗੇ, ਵਧੀਆ ਡਾਕਟਰ, ਵਧੀਆ ਸੁੱਖ ਸਹੂਲਤਾਂ। ਸਾਡੇ ਬਜ਼ੁਰਗਾਂ ਇਹ ਸਮੇਂ ਆਪਣੇ ਪਿੰਡੇ 'ਤੇ ਹੰਢਾਏ ਨੇ, ਇਸ ਸਮੇਂ ਨੂੰ ਪਿੰਡੇ 'ਤੇ ਹੰਢਾਇਆ। ਹੁਣ ਤਾਂ ਘਰਾਂ ਵਿੱਚ ਫਿਲਟਰ ਵੀ ਲੱਗੇ ਹੋਏ ਨੇ ਪਾਣੀ ਪੀਣ ਲਈ। ਪਹਿਲਾਂ ਪਾਣੀ ਆਉਂਦਾ, ਉਹਨੂੰ ਫਿਲਟਰ ਕੀਤਾ ਜਾਂਦਾ ਹੈ ਬਿਮਾਰੀਆਂ ਤੋਂ ਬਚਣ ਲਈ। ਛੱਪੜਾਂ ਦਾ ਪਾਣੀ ਪੀਤਾ ਸਾਡੇ ਬਜ਼ੁਰਗਾਂ ਨੇ, ਜਿਨ੍ਹਾਂ ਦਾ ਨਾਂ ਲੈ ਕੇ ਹਟੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਛੱਪੜਾਂ ਦਾ ਪਾਣੀ ਪੀਤਾ। ਛੱਪੜ ਦਾ ਪਾਣੀ ਫਿਲਟਰ ਹੋਣਾ ਤਾਂ ਬਹੁਤ ਦੂਰ ਰਿਹਾ, ਉਹ ਤਾਂ ਆਕਾਸ਼ ਦੇ ਉੱਡਣ ਵਾਲੇ ਪੰਛੀਆਂ ਦੇ ਗੰਧ ਤੋਂ ਵੀ ਨਹੀਂ ਬਚ ਸਕਦਾ। ਦਰਿਆਵਾਂ ਦਾ ਪਾਣੀ ਪੀਤਾ ਹੈ, ਨਦੀਆਂ ਦਾ ਪਾਣੀ ਪੀਤਾ ਹੈ, ਸੁੱਕੇ ਦਰਖਤਾਂ ਦੇ ਪੱਤੇ ਭਰੂ ਕੇ ਖਾਧੇ ਨੇ, ਦਰਖਤਾਂ ਦੇ ਸੱਕ ਖਾ ਕੇ ਗੁਜ਼ਾਰਾ ਕੀਤਾ ਹੈ, ਚਣਿਆਂ ਨੂੰ ਬਦਾਮ ਕਹਿ ਕੇ ਗੁਜ਼ਾਰਾ ਕੀਤਾ ਹੈ। ਕਦੀ ਰੁੱਖਾਂ ਮਿੱਸਾ ਭੋਜਨ ਮਿਲ ਗਿਆ ਤਾਂ ਠੀਕ, ਨਹੀਂ ਤਾਂ ਲੰਗਰ ਮਸਤਾਨਾ ਕਹਿ ਕੇ ਜੀਵਨ ਗੁਜ਼ਾਰਨ ਕੀਤਾ ਹੈ। ਕਦੀ ਆਪਣੇ ਜਿਹੜੇ ਸਾਡੇ ਅੱਜ ਬੱਚੇ ਕਲੱਬਾਂ ਜਾ ਕੇ, ਪੱਬਾਂ ਜਾ ਕੇ ਰਾਤਾਂ ਗੁਜ਼ਾਰਦੇ ਨੇ, ਜਿਹੜੇ ਸਾਡੇ ਬੱਚਿਆਂ ਨੂੰ ਦੁਨੀਆਂ ਦਾ ਫੈਸ਼ਨ ਚੰਗਾ ਲੱਗਦਾ ਹੈ, ਜਿਹੜੇ ਭਾਈ ਤਾਰੂ ਸਿੰਘ ਦੇ ਵਾਰਸ ਦੂਜਿਆਂ ਦਾ ਪ੍ਰਭਾਵ ਉੱਪਰ ਕਬੂਲ ਕੇ ਬੈਠੇ ਨੇ, ਕਸੂਰ ਉਹਨਾਂ ਦਾ ਨਹੀਂ, ਕਸੂਰ ਸਾਡੇ ਭੋਜਨ ਪਰੋਸਣ ਵਾਲਿਆਂ ਦਾ ਹੈ। ਭੋਜਨ ਹੀ ਉਹ ਪਰੋਸਿਆ ਜਿਹੜਾ ਘਰਾਂ ਵਿੱਚ ਤੁਸੀਂ ਲੈ ਗਏ ਅੱਜ ਤੱਕ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਨਾਂ ਸੀ ਤਿਆਗਮੱਲ, ਤਿਆਗਮੱਲ, ਅਤੇ ਬਾਅਦ ਵਿੱਚ ਨਾਂ ਪਿਆ ਜਦੋਂ ਕਰਤਾਰਪੁਰ ਦੀ ਜੰਗ ਵਿੱਚ ਤੇਗ ਵਾਈ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇਗ ਵਾਹੁੰਦਿਆਂ ਵੇਖ ਕੇ ਕਹਿੰਦੇ ਤਿਆਗਮੱਲ ਨਹੀਂ, ਇਹ ਤੇਗ ਦਾ ਧਨੀ ਹੈ, ਤੇਗ ਵਾਹੁਣ ਕਰਕੇ ਤੇਗ ਬਹਾਦਰ ਹੈ, ਤੇਗ ਦਾ ਬਹਾਦਰ ਹੈ। ਵਾਹ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡੀ ਕੋਈ ਵੀ ਤਸਵੀਰ ਸਿੱਖ ਦੇ ਘਰ ਵਿੱਚ ਹਥਿਆਰ ਫੜੀ ਵਾਲੀ ਤੁਹਾਡੀ ਨਹੀਂ ਹੈਗੀ, ਵਿਖਾਓ ਕੋਈ ਹੈਗੀ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਵੇਂ ਮਨੋਕਲਪਤੀ ਹੈ, ਕੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਐਸੀ ਤਸਵੀਰ ਹੈ ਸਾਡੇ ਘਰ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਫੜ ਕੇ ਬੈਠੇ ਹੋਣ? ਨਹੀਂ, ਚੌਂਕੜਾ ਮਾਰ ਕੇ ਬਿਠਾ ਦਿੱਤੇ ਚਿੱਤਰਕਾਰ ਨੇ ਸਿੱਖ ਨੂੰ, ਇਹ ਡੇਰੇਦਾਰਾਂ ਨੂੰ ਫਿੱਟ ਬੜਾ ਬਹਿੰਦਾ ਸੀ, ਤਲਵਾਰ ਤੋਂ ਤਾਂ ਉਹਨਾਂ ਨੂੰ ਡਰ ਆਉਂਦਾ ਹੈ, ਪੁਜਾਰੀ ਨੂੰ ਡਰ ਆਉਂਦਾ ਹੈ, ਬ੍ਰਾਹਮਣ ਨੂੰ ਤਲਵਾਰ ਤੋਂ ਡਰ ਆਉਂਦਾ ਹੈ, ਡੇਰੇਦਾਰ ਨੂੰ ਡਰ ਆਉਂਦਾ ਹੈ, ਕਿਉਂਕਿ ਤਲਵਾਰ ਨਾਲ ਥੋੜ੍ਹਾ ਕਿਸੇ ਨੇ ਕੜਿਆ ਦੁੱਧ ਲੈ ਕੇ ਆਉਣਾ ਹੈ, ਤਲਵਾਰ ਨਾ ਮਲਾਈ ਵਾਲਾ ਦੁੱਧ ਆਉਣਾ, ਨਾ ਕਿਸੇ ਨੇ ਕੇਲੇ ਅਤੇ ਫਰੂਟ ਲੈ ਕੇ ਆਉਣਾ, ਤਲਵਾਰ ਤੋਂ ਤਾਂ ਡਰ ਆਉਣਾ, ਇਹ ਤਾਂ ਮਾੜਾ ਹੀ ਹੈ ਜਿਹਦੇ ਨਾਲ ਕਹਿੰਦੇ ਸਾਰੀ ਦਿਹਾੜੀ ਕਿਰਤ ਕਰਨ ਵਾਲੇ ਨੂੰ ਭਾਵੇਂ ਕੁਝ ਨਾ ਦਿਓ, ਵਿਹਲੇ ਬਾਬੇ ਦੇ ਅੱਗੇ ਸਭ ਕੁਝ ਚੜਾਓ। ਗੁਰੂ ਤੇਗ ਬਹਾਦਰ ਸਾਹਿਬ ਦੀ ਤੇਗ ਵਾਲੀ ਤਸਵੀਰ ਘਰਾਂ 'ਚੋਂ ਗਾਇਬ ਹੋ ਗਈ, ਨਾ ਹੈ ਹੀ ਹੈ, ਬਣਾਈ ਨਹੀਂ ਚਿੱਤਰਕਾਰ ਨੇ, ਕਵੀ ਸ਼ੋਭਾ ਸਿੰਘ ਵਰਗਿਆਂ ਉਹ ਤਸਵੀਰਾਂ ਹੀ ਨਹੀਂ ਬਣਾਈਆਂ, ਬੈਠੀਆਂ ਵਿਖਾਇਆ ਹੈ। ਤਿਆਗਮੱਲ ਦੀ ਤਸਵੀਰ ਵਿਖਾ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਤਾਂ ਤੇਗ ਵਾਹੁਣ ਵਾਲੇ ਤੇਗ ਬਹਾਦਰ ਸੀ, ਤੁਹਾਡੀ ਤਸਵੀਰ ਲੱਭਦੀ ਕੋਈ ਨਹੀਂ ਜਿੱਥੇ ਤੁਸੀਂ ਹੱਥ ਵਿੱਚ ਤੇਗ ਫੜੀ ਹੋਵੇ ਅਤੇ ਤੇਗ ਚਲਾਉਂਦੇ ਹੋ। ਕਿੱਡਾ ਚੰਗਾ ਹੁੰਦਾ ਜੇ ਬਣਾਉਣੀ ਵੀ ਸੀ ਤਾਂ ਐਸੀ ਬਣਾਉਂਦੇ, ਕਿਤੇ ਤੇਗ ਵਾਹੁੰਦਿਆਂ ਵਿਖਾਉਂਦੇ, ਬੱਚਾ ਪੁੱਛਦਾ ਮਾਂ ਨੂੰ, ਬੱਚਾ ਪੁੱਛਦਾ ਪਿਤਾ ਨੂੰ, ਇਹ ਕੌਣ ਨੇ? ਗੁਰੂ ਤੇਗ ਬਹਾਦਰ ਸਾਹਿਬ। ਮਾਂ, ਮੈਂ ਵੀ ਗੁਰੂ ਸਾਹਿਬ ਵਾਂਗੂ ਤੇਗ ਚਲਾਉਣੀ ਸਿੱਖਣੀ ਹੈ, ਕੋਈ ਗੱਤਕੇ ਦੀ ਕਲਾਸ ਲੱਗਦੀ ਮਾਂ ਮੈਨੂੰ ਉੱਥੇ ਲੈ ਕੇ ਚੱਲ। ਨਹੀਂ, ਮਾਲਾ ਫੜਾ ਦਿੱਤੀਆਂ, ਕਿੱਥੇ ਜਾਣਾ? ਪੋਤਾ ਫਲਾਣੇ ਥਾਂ 'ਤੇ ਪ੍ਰਭੂ ਸਿਮਰਨ ਕੇਂਦਰ ਖੁੱਲ੍ਹਿਆ ਹੋਇਆ, ਉੱਥੇ ਬਹੁਤ ਮਾਲਾ ਫੇਰੀ ਦੀ, ਆ ਤੈਨੂੰ ਮਾਲਾ ਫੇਰਨੀ ਸਿਖਾ ਕੇ ਲਿਆਵਾਂ। ਗੱਤਕੇ ਦੀਆਂ ਕਲਾਸਾਂ ਹੋ ਗਈਆਂ ਗਾਇਬ, ਕ੍ਰਾਂਤੀਕਾਰੀ ਵਿਚਾਰ ਗਏ ਮੁੱਕ, ਬਸ ਰਾਮ ਰਾਮ ਰਟਾਇਆ ਜਾ ਰਿਹਾ, ਤੋਤਾ ਰਟਨ ਰਟਾਇਆ ਜਾ ਰਿਹਾ, ਬੈਠਿਆਂ ਅੰਦਰ ਦੇ ਤੱਤ ਮਾਰੇ ਜਾ ਰਹੇ ਨੇ, ਜਿਨ੍ਹਾਂ ਦਾ ਦਿਨ ਮਨਾ ਰਹੇ ਹਾਂ, ਉਹਨਾਂ ਨੇ ਬਹੁਤ ਵੱਡੀ ਕੌਮ ਤੋਂ ਕੁਰਬਾਨੀ ਕੀਤੀ ਹੈ। ਜਦੋਂ 70-75 ਸਾਲ ਐਮਰਜੈਂਸੀ ਦਾ ਵਕਤ ਰਿਹਾ, ਸਿੱਖ ਜੰਗਲਾਂ ਚਲੇ ਗਏ, ਉਸ ਵਕਤ ਜ਼ਕਰੀਆ ਖਾਨ ਦੇ ਆਪਣੇ ਕਾਫੀ ਮੁਕਬਰ ਨੇ, ਟਾਊਟ ਨੇ, ਜੋ ਉਹਨੇ ਪਿੰਡਾਂ ਵਿੱਚ ਛੱਡੇ ਹੋਏ ਨੇ, ਉਹ ਆਣ ਕੇ ਖੁਫੀਆ ਰਿਪੋਰਟਾਂ ਦਿੰਦੇ ਨੇ। ਉਹ ਆਣ ਕੇ ਕਹਿੰਦੇ ਜੀ ਸਿੱਖ ਖਤਮ ਹੋ ਗਏ, ਸਿੱਖ ਹੈ ਹੀ ਨਹੀਂ, ਟਾਵਾਂ ਟਾਵਾਂ ਕੋਈ ਸਿੱਖ ਹੈਗਾ, ਕੋਈ ਟਾਵੇਂ ਟਾਵੇਂ ਹੈਗੇ ਨੇ। ਕਹਿੰਦੇ ਜੇ ਹੈਗੇ ਤਾਂ ਉਹ ਰੋਟੀ ਪਾਣੀ ਕਿੱਥੋਂ ਖਾਂਦੇ? ਕਹਿੰਦੇ ਜੀ ਉਹਨਾਂ ਵਾਸਤੇ ਕੁਝ ਸਿੱਖ ਹੈਗੇ ਜਿਹੜੇ ਅਜੇ ਘਰਾਂ ਵਿੱਚ ਗ੍ਰਿਸਤੀ ਨੇ, ਖੇਤੀਬਾੜੀ ਕਰਦੇ ਨੇ, ਮਿਹਨਤ ਮਜ਼ਦੂਰੀ ਕਰਕੇ ਉਹਨਾਂ ਵਾਸਤੇ ਭੋਜਨ ਪ੍ਰਸ਼ਾਦਾ ਲੈ ਕੇ ਜਾਂਦੇ ਨੇ। ਕਹਿੰਦਾ ਇੱਕ ਦੋਹਾਂ ਦਾ ਨਾਂ ਦੱਸ। ਅਤੇ ਜੰਡਿਆਲੇ ਦਾ ਰਹਿਣ ਵਾਲਾ ਭਗਤ ਨਿਰੰਜਨੀਆਂ, ਨਾਂ ਤਾਂ ਹੈ ਹਰ ਭਗਤ ਨਿਰੰਜਨੀਆਂ, ਪਰ ਹਰੀ ਦੇ ਭਗਤ ਇਹੋ ਜਿਹਾ ਕੰਮ ਕੋਈ ਨਹੀਂ ਕਰਦੇ। ਉਹ ਠਾਕੁਰ ਗਾਈ ਆਤਮ ਰੰਗ ਹੈ ਨਹੀਂ ਸੀ ਨਾ, ਉੱਤੋਂ ਉੱਤੋਂ ਕਰਦਾ ਸੀ। ਇੱਦਾਂ ਸਾਡੀ ਕੌਮ 'ਚ ਵੀ ਬੜੇ ਹਰ ਭਗਤ ਨਿਰੰਜਨੀ ਹੈਗੇ ਆ, ਨਾਮ ਵੀ ਜਪਦੇ ਆ, ਪਾਠ ਵੀ ਕਰਦੇ ਆ, ਪਰ ਆਪਣਿਆਂ ਨੂੰ ਮਰਵਾਉਣ ਤੋਂ ਗੁਰੇਜ਼ ਵੀ ਨਹੀਂ ਕਰਦੇ, ਆਪਣਿਆਂ ਨੂੰ ਫੜਾ ਵੀ ਦਿੰਦੇ ਨੇ। ਹਰ ਭਗਤ ਨਿਰੰਜਨੀਆਂ ਗਿਆ, ਕਹਿੰਦਾ ਜਾਪ ਨਾ ਇੱਕ ਹੈਗਾ ਹੈ ਜਿਹਦੇ ਬਾਰੇ ਮੈਂ ਕਾਫੀ ਜਾਣਕਾਰੀ ਰੱਖਦਾ। ਕਹਿੰਦਾ ਦੱਸ ਫਿਰ, ਹੁਣ ਧਿਆਨ ਦੇਣਾ। ਅਸਲ ਵਿੱਚ ਤਾਰੀਫ ਉਹ ਹੁੰਦੀ ਹੈ ਜਿਹੜੀ ਦੁਸ਼ਮਣ ਕਰੇ। ਘੁਮਿਆਰ ਦਾ ਭਾਂਡਾ ਟੁੱਟਾ ਹੋਵੇ, ਕਈ ਵਾਰੀ ਹੱਥ ਰੱਖ ਕੇ ਖੜਕਾ ਕੇ ਵੇਚ ਦਿੰਦਾ ਹੈ, ਵਿੰਗਾ ਹੋਵੇ ਤਾਂ ਵੀ ਵੇਚ ਦਿੰਦਾ ਹੈ। ਪਰ ਭਾਗਾਂ ਵਾਲਿਓ, ਬੇਨਤੀ ਕਰਾਂ, ਆਪਣੇ ਬੱਚੇ ਦੇ ਔਗਣ ਕਦੀ ਮਾਂ ਬਾਪ ਨੂੰ ਨਜ਼ਰ ਨਹੀਂ ਆਉਂਦੇ। ਕਈ ਵਾਰੀ ਲੜ ਪੈਂਦੇ ਨੇ ਜਦੋਂ ਕੋਈ ਕਿਸੇ ਦੇ ਬੱਚੇ ਦੇ ਔਗਣ ਦੱਸਦਾ ਹੈ, ਪਰ ਅਸਲ ਵਿੱਚ ਤਾਰੀਫ ਉਹ ਹੁੰਦੀ ਹੈ, ਵਡਿਆਈ ਉਹ ਹੁੰਦੀ ਹੈ ਜਿਹੜੀ ਦੁਸ਼ਮਣ ਕਰੇ। ਆਪਾਂ ਕਹੀਏ ਸਾਡੇ ਬੱਚੇ 'ਚ ਗੁਣ ਕੋਈ ਨਹੀਂ, ਦੁਸ਼ਮਣ ਕਵੇ, ਨਹੀਂ, ਜਿੰਨੇ ਤੁਹਾਡੇ ਬੱਚੇ 'ਚ ਗੁਣ ਇੰਨੇ ਕਿਸੇ ਵਿੱਚ ਹੈ ਹੀ ਨਹੀਂ, ਇਹ ਵਡਿਆਈ ਹੈ। ਸਿੱਖ ਕੌਮ ਉਹ ਹੈ ਜਿਹਦੀ ਵਡਿਆਈ ਬਾਹਰੋਂ ਲੁੱਟਣ ਵਾਲਿਆਂ ਨੇ ਕੀਤੀ, ਬਾਹਰੋਂ ਮਾਰਨ ਆਏ ਉਹਨਾਂ ਕੀਤੀ। ਇੱਥੇ ਕਾਜੀ ਨੂਰ ਮੁਹੰਮਦ ਵਰਗੇ ਆਏ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਸੱਗ ਲਿਖਿਆ ਵੀ ਸਿੱਖ ਕੂਕਰ ਹੁੰਦੇ ਨੇ। ਸੱਗ ਦਾ ਅਰਥ ਕੂਕਰ, ਸਵਾਨ। ਪਰ ਜਦੋਂ ਉਹਨਾਂ ਨੇ ਇਹਨਾਂ ਦਾ ਜੀਵਨ ਵੇਖਿਆ, ਇਹਨਾਂ ਦੀ ਰਹਿਣੀ ਬਹਿਣੀ ਵੇਖੀ, ਵੀ ਮੈਦਾਨੇ ਜੰਗ ਵਿੱਚ ਕਿਸੇ ਦੀ ਧੀ ਭੈਣ ਮਿਲ ਜਾਏ, ਦੁਸ਼ਮਣ ਦੀ ਮਿਲ ਜਾਏ, ਬਾਇਜ਼ਤ ਉਹਨੂੰ ਘਰ ਛੱਡ ਕੇ ਆਉਂਦੇ ਨੇ, ਬਾਇਜ਼ਤ। ਹੁਣ ਤੁਲਨਾ ਕਰੋ, ਕਾਜੀ ਨੂਰ ਮੁਹੰਮਦ ਨੇ ਕਿਹੜੇ ਸਿੱਖ ਨੂੰ ਵੇਖਿਆ ਹੋਏਗਾ ਵੀ ਦੁਸ਼ਮਣ ਦੀ ਧੀ ਵੀ ਮਿਲੀ ਅਤੇ ਬਾਇਜ਼ਤ ਘਰ ਛੱਡ ਕੇ ਆਇਆ। ਅੱਜ ਵੀ ਸਿੱਖ ਉਹ ਨੇ, ਅੱਜ ਵੀ ਡੇਰਿਆਂ ਦੀਆਂ ਨਿੱਤ ਸੁਰਖੀਆਂ, ਗੁਰਦੁਆਰਿਆਂ ਦੀਆਂ ਨਿੱਤ ਸੁਰਖੀਆਂ ਆਉਂਦੀਆਂ ਨੇ। ਫਲਾਣੇ ਥਾਂ 'ਤੇ ਫਲਾਣੇ ਡੇਰੇ 'ਚ ਵੀ ਵਿਚਾਰ ਹੋਇਆ, ਫਲਾਣੇ ਥਾਂ 'ਤੇ ਫਲਾਣੇ ਗ੍ਰੰਥੀ ਕੋਲੋਂ ਵੀ ਵਿਚਾਰ ਹੋ ਗਿਆ, ਫਲਾਣੇ ਥਾਂ 'ਤੇ ਫਲਾਣੇ ਰਾਗੀ ਫਲਾਣੇ ਪ੍ਰਚਾਰਕ ਕੋਲੋਂ ਇਹ ਘਟਨਾ ਵਾਪਰ ਗਈ। ਕਦੀ ਸੋਚ ਕੇ ਵੇਖੋ ਕਿਉਂ ਵਾਪਰੀ। ਕਾਜੀ ਨੂਰ ਮੁਹੰਮਦ ਨੂੰ ਸਿੱਖਾਂ ਦੀ ਕਿਹੜੀ ਗੱਲ ਚੰਗੀ ਲੱਗੀ? ਉਹਨੇ ਬਾਅਦ ਵਿੱਚ ਆਪਣੀ ਜ਼ੁਬਾਨ ਤੋਂ ਇਹ ਗੱਲ ਕਿਹਾ, ਕਹਿੰਦਾ ਸਿੱਖ ਸੱਗ ਨਹੀਂ, ਸਿੱਖ ਸਵਾਨ ਨਹੀਂ, ਇਹ ਤੇ ਸ਼ੇਰ ਨੇ ਜਿਹੜੇ ਪਰਾਏ ਰੂਪ ਵੱਲ ਬੁਰੀ ਨਿਗਾਹ ਨਾਲ ਨਹੀਂ ਤੱਕਦੇ। ਇਹ ਸਵਾਨ ਨਹੀਂ, ਇਹ ਸ਼ੇਰ ਨੇ ਜੀ, ਕਿਸੇ ਦੇ ਘਰ ਵੱਲ ਮਾੜੀ ਨਿਗਾਹ ਨਾਲ ਨਹੀਂ ਤੱਕਦੇ। ਆ ਕਾਜੀ ਨੂਰ ਮੁਹੰਮਦ, ਫਿਰ ਵੇਖ ਆਣ ਕੇ ਆਪਣੀ ਇਸ ਕੌਮ ਨੂੰ, ਜਿਸ ਕੌਮ ਬਾਰੇ ਤੂੰ ਸੱਚ ਲਿਖਿਆ। ਆਓ ਪਾਗਾਂ ਵਾਲਿਓ, ਕਾਜੀ ਨੂਰ ਮੁਹੰਮਦ ਦੀ ਲਿਖਤ ਵਿੱਚ ਫਿਰ ਸੱਚ ਸਾਬਤ ਹੋ ਜਾਈਏ। ਫਿਰ ਉਹਦੇ ਸਾਹਮਣੇ ਉਹ ਲਿਖਣ ਲੱਗਿਆ ਤਾਂ ਸੱਚ ਹੀ ਲਿਖੇ। ਅੱਜ ਵੀ ਉਹ ਸਿੱਖ ਉਹ ਹੀ ਨੇ, ਬਦਲ ਦੇਈਏ ਆਪਣਾ ਰੂਪ, ਬਦਲ ਦੇਈਏ ਆਪਣੀ ਸੋਚ। ਉਹ ਸੋਚ ਗੁਰਬਾਣੀ ਨੇ ਬਦਲੀ ਸੀ, ਫਰਕ ਇਹ ਪੈ ਗਿਆ ਗੁਰਬਾਣੀ ਉਹ ਹੀ ਹੈ, ਪੜ੍ਹਨ ਅਤੇ ਵਿਚਾਰਨ ਵਾਲਾ ਸਿੱਖ ਬਦਲ ਗਿਆ, ਮੰਨਣ ਵਾਲਾ ਸਿੱਖ ਬਦਲ ਗਿਆ। ਬਾਣੀ ਉਹ ਹੀ ਹੈ, ਪ੍ਰੇਮ ਉਹ ਹੀ ਹੈ, ਇਤਫਾਕ ਉਹ ਹੀ ਹੈ ਜੋ ਗੁਰਬਾਣੀ ਦੱਸਦੀ ਹੈ। ਬਸ ਉਹ ਪਿਆਰ ਇਤਫਾਕ ਗਾਉਣ ਤੱਕ ਰਹਿ ਗਿਆ, ਨਾ ਵਿਚਾਰਿਆ, ਨਾ ਪੜ੍ਹਿਆ, ਨਾ ਘਰ ਮੰਨਣ ਤੱਕ ਲਿਜਾ ਕੇ ਗਏ। ਹੁਣ ਹਰ ਭਗਤ ਨਿਰੰਜਨੀਆਂ ਕਹਿੰਦਾ ਜੀ ਹੈਗਾ ਹੈ ਮਾਝੇ ਦੀ ਧਰਤੀ 'ਤੇ, ਕਹਿੰਦਾ ਉਹਦੇ ਬਾਰੇ ਮੈਨੂੰ ਦੱਸ। ਗਿਆਨੀ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਉਸ ਵੇਲੇ ਦੀ ਜੋ ਵਾਰਤਾਲਾਪ ਜੋੜੀ ਨਿਰੰਜਨੀਆਂ ਦੱਸਦਾ ਹੈ ਜ਼ਕਰੀਆ ਖਾਨ ਨੂੰ। ਹਰ ਭਗਤ ਨਿਰੰਜਨੀਏ ਯੋਂ ਫਿਰ ਕਹੀ, ਹਰ ਭਗਤ ਨਿਰੰਜਨੀਆਂ ਇੱਦਾਂ ਦੱਸ ਰਿਹਾ ਹੈ, ਪੂਲੋ ਪਿੰਡ ਇੱਕ ਮਾਝੇ ਅਹੀ, ਪੂਲਾ ਪਿੰਡ ਇੱਕ ਮਾਝੇ ਦੀ ਧਰਤੀ 'ਤੇ ਹੈ। ਤਾਰੂ ਸਿੰਘ ਤੈਂ ਖੇਤੀ ਕਰੈ, ਉਸ ਪਿੰਡ ਦਾ ਇੱਕ ਯੋਧਾ ਹੈ, ਨੌਜਵਾਨ ਹੈ, ਜਵਾਨੀ ਦਲਕਾ ਮਾਰਦੀ ਹੈ, ਉਹਦਾ ਨਾਂ ਹੈ ਤਾਰੂ ਸਿੰਘ, ਜਿਸ ਦਾ ਤੁਸੀਂ ਸ਼ਹੀਦੀ ਪੁਰਬ ਮਨਾ ਰਹੇ ਹੋ। ਤਾਰੂ ਸਿੰਘ ਤੈਂ ਖੇਤੀ ਕਰੈ, ਕਹਿੰਦਾ ਜਾਪ ਨਾ ਗੱਲ ਕਹਾਂ, ਇਮਾਨਦਾਰ ਬੜਾ ਹੈ, ਇਮਾਨਦਾਰੀ ਕੁੱਟ ਕੁੱਟ ਭਰੀ ਅੰਦਰ। ਤਾਰੂ ਸਿੰਘ ਤੈਂ ਖੇਤੀ ਕਰੈ, ਸਾਥ ਪਿੰਡ ਵੈ ਪੈਸੇ ਭਰੇ। ਇਹ ਨਹੀਂ ਵੀ ਉਹ ਖੇਤੀਬਾੜੀ ਕਰਦਾ ਅਤੇ ਸਰਕਾਰ ਦਾ ਵਫ਼ਾਦਾਰ ਨਹੀਂ, ਜਿੰਨਾ ਉਹਦਾ ਮਾਮਲਾ ਬਣਦਾ ਹੈ, ਖੇਤੀਬਾੜੀ ਦਾ ਟੈਕਸ ਬਣਦਾ ਹੈ, ਇਮਾਨਦਾਰੀ ਦੇ ਨਾਲ ਮਾਮਲਾ ਵੀ ਤਾਰਦਾ ਹੈ, ਤੁਹਾਡੇ ਤੋਂ ਵੀ ਬੇਈਮਾਨੀ ਨਹੀਂ ਕਰਦਾ ਉਹ। ਇਹ ਕੌਣ ਕਹਿ ਰਿਹਾ? ਦੁਸ਼ਮਣ। ਚੁਗਲੀ ਮਾਰਨ ਵਾਲਾ ਤਾਰੀਫ ਕਰ ਰਿਹਾ ਹੈ, ਕਿੱਡੀ ਇਮਾਨਦਾਰੀ ਹੈ ਉਸਦੀ। ਉਹ ਸੱਚ ਕਹਿ ਰਿਹਾ, ਕਹਿੰਦਾ ਜੀ ਸਾਥ ਪਿੰਡ ਵੈ ਪੈਸੇ ਭਰੈ, ਖੇਤੀਬਾੜੀ ਕਰਦਾ, ਮਜ਼ਦੂਰੀ ਕਰਦਾ, ਆਪਣੀ ਕਿਰਤ ਕਰਦਾ, ਪਰ ਇਮਾਨਦਾਰ ਇੰਨਾ ਸਰਕਾਰ ਦਾ ਮਾਮਲਾ ਵੀ ਟਾਈਮ ਨਾਲ ਤਾਰਦਾ ਹੈ। ਕਹਿੰਦਾ ਉਹਦਾ ਪਰਿਵਾਰ ਕੀ ਹੈ, ਪਰਿਵਾਰ ਦੀ ਹਿਸਟਰੀ ਦੱਸ, ਪਰਿਵਾਰ 'ਚ ਕੌਣ ਕੌਣ ਹੈ? ਹਰ ਭਗਤ ਨਿਰੰਜਨੀਆ ਜ਼ਕਰੀਆ ਖਾਂ ਨੂੰ ਕਹਿੰਦਾ ਹੈ ਉਸ 'ਤੇ ਇੱਕ ਭੈਣ ਯਾਰ ਮਾਈ, ਉਹਦੇ ਘਰ ਵਿੱਚ ਇੱਕ ਬਜ਼ੁਰਗ ਮਾਤਾ ਹੈ, ਇੱਕ ਉਹਦੀ ਵਿਧਵਾ ਭੈਣ ਹੈ, ਵਿਧਵਾ ਭੈਣ, ਭੈਣ ਹੈ ਵਿਧਵਾ ਹੈ। ਜਦੋਂ ਭੈਣਾਂ ਦੇ ਸਿਰ ਦੇ ਸਾਈਂ ਚੜ੍ਹਾਈ ਕਰ ਜਾਣ, ਕਈ ਵਾਰੀ ਭਰਾਵਾਂ ਦੇ ਕੋਲ ਆਸਰਾ ਟੱਕ ਕੇ ਆਉਂਦੀਆਂ ਨੇ, ਹੁਣ ਇਹਨਾਂ ਕੋਲ ਆਣ ਕੇ ਸਾਡੇ ਬਚੇ ਹੋਏ ਦਿਨ ਲੰਘ ਜਾਣਗੇ, ਬੱਚੇ ਮੇਰੇ ਇਹਨਾਂ ਦੇ ਆਸਰੇ ਪਲ ਜਾਣਗੇ। ਭਾਗਾਂ ਵਾਲੇ ਹੋ ਕੇ ਬੇਨਤੀ ਕਰਾਂ, ਜੇ ਭੈਣ ਆਸਰਾ ਤੱਕ ਕੇ ਭਰਾ ਦੀ ਇਸ ਕਰਕੇ ਆਵੇ ਕਿ ਮੇਰਾ ਪਤੀ ਚੜ੍ਹਾਈ ਕਰ ਗਿਆ, ਹੁਣ ਮੇਰੇ ਜਵਾਨ ਭਰਾ ਇਹਦੇ ਆਸਰੇ 'ਚੋਂ ਮੇਰੇ ਬੱਚੇ ਪਲ ਜਾਣਗੇ, ਅਤੇ ਜੇ ਉਹ ਵੀ ਭਰਾ ਅੱਗੇ ਸ਼ਹਾਦਤ ਦਾ ਜਾਮ ਪੀਣ ਤੁਰ ਜਾਏ। ਉਸ ਭੈਣ ਦੇ ਅੰਦਰ ਦੀ ਵੇਦਨਾ ਦਾ ਅੰਦਾਜ਼ਾ ਕਦੀ ਲਾ ਕੇ ਵੇਖੋ ਕਿਹੋ ਜਿਹਾ ਹੋਏਗਾ। ਜਿਹੜੀ ਭੈਣ ਦਾ ਜਿੱਦਣ ਪਤੀ ਚੜ੍ਹਾਈ ਕੀਤਾ ਹੋਏਗਾ, ਉਹਨੇ ਆਸਰਾ ਲਿਆ ਹੋਏਗਾ, ਭਰਾ ਨੇ ਆਖਿਆ ਹੋਏਗਾ ਭੈਣਾ ਚਿੰਤਾ ਨਾ ਕਰ, ਜੇ ਤੇਰੇ ਸਿਰ ਦਾ ਸਾਈਂ ਨਹੀਂ ਹੈਗਾ ਤੇ ਭਰਾ ਤੇਰਾ ਤੈਨੂੰ ਭੁੱਖਿਆਂ ਨਹੀਂ ਮਰਨ ਦੇਵੇਗਾ। ਕੈਸਾ ਸਮਾਂ ਹੋਏਗਾ ਜਿੱਦਣ ਸਤਿਕਾਰਯੋਗ ਭਾਈ ਤਾਰੂ ਸਿੰਘ ਨੂੰ ਘਰੋਂ ਗ੍ਰਿਫਤਾਰ ਕਰਕੇ ਅਰੈਸਟ ਕਰਕੇ ਲੈ ਕੇ ਜਾ ਰਹੇ ਹੋਣਗੇ, ਤੇ ਬਜ਼ੁਰਗ ਮਾਂ ਤੇ ਭੈਣ ਘਰ ਦੇ ਦਰਵਾਜ਼ੇ ਤੇ ਖਲੋਤੀਆਂ ਹੋਣਗੀਆਂ। ਅੰਦਾਜ਼ਾ ਤਾਂ ਲਗਾਓ ਜਰਾ ਕਿੱਦਾਂ ਦਾ ਮਾਹੌਲ ਹੋਏਗਾ, ਕਿੱਦਾਂ ਦਾ ਸਿੱਧ, ਕਿੱਦਾਂ ਦੀ ਸਿੱਖੀ ਉਸ ਪਰਿਵਾਰ ਨੇ ਪਾਲੀ। ਗੁਨਾਹ ਕੀ ਹੈ ਭਾਈ ਤਾਰੂ ਸਿੰਘ ਜੀ, ਤੁਹਾਡਾ ਗੁਨਾਹ ਕੀ ਹੈ? ਇਹੋ ਹੀ ਕਿ ਜਿਹੜੇ ਉਹਨਾਂ ਬਦਲੇ ਕੌਮ, ਮਨੁੱਖਤਾ ਬਦਲੇ, ਮਾਨਵਤਾ ਬਦਲੇ, ਆਜ਼ਾਦੀ ਦੀ ਜੰਗ ਲੜਨ ਬਦਲੇ ਮੈਦਾਨੇ ਜੰਗ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰਨ ਕਰ ਰਹੇ ਨੇ, ਉਹਨਾਂ ਦੀ ਪੇਟ ਦੀ ਅੱਗ ਬੁਝਾਉਣ ਲਈ ਭਾਈ ਤਾਰੂ ਸਿੰਘ ਦਾ ਪਰਿਵਾਰ ਮੁਸ਼ਕਤ ਕਰਦਾ ਹੈ। ਗੁਨਾਹ ਤਾਂ ਇਹੋ ਹੀ ਹੈ ਨਾ। ਹੁਣ ਤੁਲਨਾ ਕਰਨੀ, ਪ੍ਰਸ਼ਾਦੇ ਅੱਜ ਵੀ ਬਹੁਤ ਛਕਾਏ ਜਾ ਰਹੇ ਨੇ। ਭਾਈ ਤਾਰੂ ਸਿੰਘ ਦਾ ਪਰਿਵਾਰ ਪ੍ਰਸ਼ਾਦਾ ਛਕਾਉਂਦਾ ਹੈ, ਕਿਹਨਾਂ ਨੂੰ? ਸਿੱਖਾਂ ਨੂੰ। ਕਿਹੜੇ ਸਿੱਖਾਂ ਨੂੰ? ਜਿਹੜੇ ਕੌਮ ਬਦਲੇ ਲੜ ਰਹੇ ਨੇ, ਦੇਸ਼ ਬਦਲੇ ਲੜ ਰਹੇ ਨੇ, ਆਜ਼ਾਦੀ ਦੀਆਂ ਜ਼ੰਜੀਰਾਂ ਕੱਟਣ ਬਦਲੇ ਲੜ ਰਹੇ ਨੇ। ਪ੍ਰਸ਼ਾਦੇ 'ਤੇ ਅੱਜ ਵੀ ਬਹੁਤ ਛਕਾਏ ਜਾ ਰਹੇ ਨੇ, ਪਰ ਉਹਨਾਂ ਨੂੰ ਛਕਾਏ ਜਾ ਰਹੇ ਨੇ ਜਿਹੜੇ ਸਾਨੂੰ ਇਹ ਕਹਿ ਰਹੇ ਨੇ ਭਗਤ ਨਾਮਦੇਵ ਜੀ ਨੂੰ 72 ਰੂਪਾਂ 'ਚ ਰੱਬ ਦੇ ਦਰਸ਼ਨ ਹੋਏ ਨੇ। ਪ੍ਰਸ਼ਾਦੇ ਛਕਾਏ ਜਾ ਰਹੇ ਨੇ ਉਹਨਾਂ ਨੂੰ ਜਿਹੜੇ ਸਾਡੇ ਅੰਦਰ ਦਾ ਤੱਤ ਮਾਰ ਕੇ ਸਾਨੂੰ ਗਲਤ ਵਿਚਾਰਾਂ ਨਾਲ ਪ੍ਰਭਾਵਿਤ ਕਰ ਰਹੇ ਨੇ। ਵਧੀਆ ਵਧੀਆ ਪਕਵਾਨ, ਕਸਟਡ, ਬਦਾਮਾਂ ਵਾਲੀਆਂ ਖੀਰਾਂ, ਬਦਾਮਾਂ ਵਾਲੇ ਦੁੱਧ, ਰਾਤ ਦਿਨ ਚੰਗੇ ਚੰਗੇ ਪ੍ਰਸ਼ਾਦੇ, ਪਕਵਾਨ, ਡਰਾਈ ਫਰੂਟ, ਵਧੀਆ ਵਧੀਆ ਜੂਸ ਅਰਪਣ ਕੀਤਾ ਜਾ ਰਿਹਾ ਹੈ ਧਰਮ ਦੇ ਨਾਂ 'ਤੇ। ਪਰ ਕਿਹਨਾਂ ਨੂੰ? ਜਿਨ੍ਹਾਂ ਕੋਲੋਂ ਮਿਲਿਆ ਕੁਝ ਨਹੀਂ, ਕੇਵਲ ਆਪਣੇ ਘਰ ਭਰੇ ਨੇ, ਮਿਲਿਆ ਕੁਝ ਨਹੀਂ, ਕੌਮ ਲਈ ਨਹੀਂ ਲੜੇ। ਕਦੀ ਦਿੱਲੀ ਤੋਂ ਬਾਹਰ ਨਿਕਲ ਕੇ ਵੇਖ ਲਓ, ਬੜੀ ਮਿਹਨਤ ਨਾਲ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ, ਬੜੀਆਂ ਰੀਝਾਂ ਨਾਲ ਪਕਵਾਨ ਤਿਆਰ ਕੀਤੇ ਜਾ ਰਹੇ ਨੇ, ਬਹੁਤ ਰੀਝਾਂ ਨਾਲ ਘਰ ਬਣਾ ਕੇ ਵਧੀਆ ਕੀਮਤੀ ਸਮਾਨ ਲਿਆਂਦਾ ਜਾ ਰਿਹਾ। ਪਰ ਅਰਪਣ ਕਿਹਨਾਂ ਦੇ ਅੱਗੇ ਕੀਤਾ ਜਾ ਰਿਹਾ ਹੈ? ਜਿਨ੍ਹਾਂ ਨੇ ਕੌਮ ਨੂੰ ਕੋ ਵਧੀਆ ਸੇਧ ਨਹੀਂ ਦਿੱਤੀ। ਹੁਣ ਤੁਸੀਂ ਤੁਲਨਾ ਕਰ ਲਓ, ਸਾਡੇ ਤਾਂ ਸਮਾਜ 'ਚ ਹੋ ਹੀ ਇਹੋ ਕੁਝ ਰਿਹਾ। ਕਿਰਤੀ, ਜਿਸ ਅੱਗੇ ਗੁਰੂ ਨਾਨਕ ਨੇ ਵੀ ਕਿਹਾ ਸੀ ਵੀ ਅਸਲ ਵਿੱਚ ਕਿਰਤੀ ਹੀ ਰੱਬ ਨੂੰ ਪਾ ਸਕਦਾ ਹੈ, ਇੱਥੇ ਕਿਰਤੀ ਨੂੰ ਦੁਰਕਾਰਿਆ ਗਿਆ, ਕਿਰਤੀ ਨੂੰ ਫਿਟਕਾਰ ਪਾਈ ਗਈ, ਕਿਰਤੀ ਨੂੰ ਹਲੂਣਿਆ ਗਿਆ, ਕਿਹਾ ਗਿਆ ਉਹ ਧਰਮੀ ਬਣ ਜਾ, ਧਰਮ ਕਮਾਇਆ ਕਰ, ਪਾਣੀ ਢੋਣਾ, ਪ੍ਰਸ਼ਾਦੇ ਤਿਆਰ ਕਰਨੇ, ਝਾੜੂ ਲਾਉਣੇ, ਪੋਚੇ ਲਾਉਣੇ, ਇਹ ਕਈ ਕਿਸੇ ਸਮੇਂ ਸ਼ੂਦਰਾਂ ਦੇ ਹਿੱਸੇ ਆਇਆ ਸੀ। ਗੁਰੂ ਨਾਨਕ ਜੀ ਨੇ ਆਖਿਆ ਦੁਕਾਨਾਂ ਕਰਨੀਆਂ, ਕਾਰੋਬਾਰ ਕਰਨੇ, ਕਿਰਤ ਕਰਨੇ ਨੀਵੇਂ ਤਬਕੇ ਦੇ ਹਿੱਸੇ ਆਇਆ ਸੀ। ਗੁਰੂ ਨਾਨਕ ਸਾਹਿਬ ਨੇ ਆਖਿਆ ਕਿਰਤ ਮੈਂ ਘਰ ਤੋਂ ਆਰੰਭ ਕਰਾਂਗਾ, ਖੇਤੀ ਕਰਕੇ ਵਿਖਾਈ। ਮੋਦੀ ਖਾਨਾ ਭਾਵੇਂ ਉਹ ਉਸ ਵਕਤ ਫੂਡ ਸਪਲਾਈ ਮਹਿਕਮੇ ਦੇ ਵੱਡੇ ਅਫਸਰ ਸਨ, ਕਿਰਤ ਵਿੱਚੋਂ ਦੀ ਗੁਜ਼ਰੇ ਹਨ, ਕਿਰਤੀ ਨੂੰ ਪ੍ਰੇਮ ਕੀਤਾ, ਕਿਰਤੀ ਨੂੰ ਗੱਲ ਨਾਲ ਲਾਇਆ ਹੈ, ਇਤਿਹਾਸ ਗਵਾਹ ਹੈ। ਲਾਲੋ ਨੂੰ ਗੱਲ ਨਾਲ ਲਾਇਆ, ਮਲਕ ਭਾਬੋ ਨੂੰ ਕਿਹਾ ਜਾ ਪਰਾਂ, ਦੂਜਿਆਂ ਦੇ ਘਰੋਂ ਹੂੰਝ ਕੇ ਮੈਨੂੰ ਖਵਾਈ ਜਾਂਦਾ ਹੈ, ਮੈਂ ਦੂਜਿਆਂ ਸਾਧਾਂ ਵਰਗਾ ਨਹੀਂ, ਮੈਂ ਤੈਨੂੰ ਦੱਸਣ ਆਇਆ ਹਾਂ, ਤੇਰੇ ਘਰ ਜੋ ਬਣਿਆ ਹੈ ਤੇਰਾ ਆਪਣਾ ਨਹੀਂ, ਦੂਜਿਆਂ ਘਰੋਂ ਲਿਆਇਆ ਹੈ। ਆ ਵੇਖ ਇਹਦਾ ਆਪਣਾ ਸੀ ਨਾ, ਸਧਾਰਨ ਭੋਜਨ ਵੀ ਅੰਮ੍ਰਿਤ ਦਿਸਦਾ ਪਿਆ ਹੈ ਮੈਨੂੰ, ਸਧਾਰਨ ਭੋਜਨ ਵਿੱਚੋਂ ਵੀ ਮੈਨੂੰ ਅੰਮ੍ਰਿਤ ਦੀ ਖੁਸ਼ਬੂ ਆਉਂਦੀ ਹੈ, ਮੇਰਾ ਜੀਵਨ ਸੋਹਣਾ, ਜੀਵਨ ਦੀ ਵਿਚਾਰ ਸੋਹਣੀ। ਭਾਈ ਲਾਲੋ ਵੱਲ ਵੇਖ ਕੇ ਚਾਹ ਚੜ੍ਹਦਾ ਹੈ ਮੈਨੂੰ, ਖੁਸ਼ੀ ਹੁੰਦੀ ਹੈ। ਫਿਰ ਬੇਨਤੀ ਕਰ ਦੇਵਾਂ, ਭਾਈ ਤਾਰੂ ਸਿੰਘ ਦਾ ਪਰਿਵਾਰ ਕਿਰਤੀ ਹੈ ਅਤੇ ਜ਼ਕਰੀਆ ਖਾਨ ਦੇ ਸਾਹਮਣੇ ਦੱਸ ਰਿਹਾ ਹੈ, ਭਗਤਾਂ ਨਜ਼ਰ ਰਹੀਆਂ ਹੈ, ਉਸ 'ਤੇ ਇੱਕ ਭੈਣ ਯਾਰ ਮਾਈ, ਪੀਸ ਕੂਟਵੇਂ ਕਰੇ ਕਮਾਈ, ਸਾਰੀ ਦਿਹਾੜੀ ਵਾਣ ਵੱਟਦੇ ਨੇ। ਚੱਕੀਆਂ ਹੁੰਦੀਆਂ ਸਨ, ਚੱਕੀਆਂ ਨਾਲ ਆਪਣੇ ਘਰ ਵਿੱਚ ਕਣਕ ਤੋਂ ਆਟਾ ਤਿਆਰ ਕਰਦੇ ਨੇ, ਸਾਰੀ ਦਿਹਾੜੀ ਮਿਹਨਤ ਨਾਲ, ਮੁਸ਼ਕਤ। ਉਹ ਖੇਤਾਂ 'ਚ ਮਿਹਨਤ ਕਰਦਾ, ਇਹ ਮਾਵਾਂ ਧੀਆਂ ਘਰ ਮਿਹਨਤ ਕਰਦੀਆਂ ਨੇ। ਪੀਸ ਕੂਟਵੇਂ ਕਰੇ ਕਮਾਈ, ਆਪ ਖਾਏ ਵੈ ਰੁੱਖੀ ਮਿੱਸੀ, ਆਪ ਤੇ ਰੁੱਖਾਂ ਮਿੱਸਾ ਹੀ ਖਾਂਦੇ ਨੇ। ਇਹ ਕਹਿ ਕੌਣ ਰਿਹਾ ਹੈ? ਇਹ ਕਹਿ ਭਗਤ ਨੰਜਨੀਆਂ ਰਿਹਾ ਹੈ। ਕੋਈ ਵੱਡੀ ਤਾਂ ਨਹੀਂ ਦਿੱਤੀ, ਕੋਈ ਤਰੀਫ ਇਹ ਲਿਖਵਾਉਣ ਲੱਗਿਆਂ ਕੋਈ ਰਿਸ਼ਵਤ ਤਾਂ ਨਹੀਂ ਦਿੱਤੀ, ਜੋ ਵੇਖਿਆ ਉਹਨੇ ਲਿਖ ਦਿੱਤਾ। ਦੁਸ਼ਮਣ ਨੇ ਜੋ ਸੁਣਾਇਆ, ਰਤਨ ਸਿੰਘ ਭੰਗੂ ਵਰਗਿਆਂ ਨੇ ਆਪਣੀ ਕਲਮ ਦੇ ਵਿੱਚ ਇਹਦਾ ਬੰਦ ਕੀਤਾ, ਕਲਮ ਬੰਦ ਕਰਕੇ ਸਾਡੇ ਤੱਕ ਪਹੁੰਚਾਇਆ। ਵੇਖੋ ਤੁਹਾਡੇ ਬਜ਼ੁਰਗਾਂ ਦਾ ਇਤਿਹਾਸ, ਦੁਸ਼ਮਣ ਵੇਖ ਕੇ ਤੁਹਾਡੇ ਤੱਕ ਪਹੁੰਚਾ ਰਿਹਾ ਹੈ, ਤੁਹਾਡੇ ਸਮੇਂ ਕਿ ਪਤਾ ਲੱਗ ਜਾਏ ਸਾਡੀਆਂ ਬਜ਼ੁਰਗ ਮਾਵਾਂ ਨੇ, ਸਾਡੀਆਂ ਉਹਨਾਂ ਨੌਜਵਾਨਾਂ ਨੇ ਕਿਵੇਂ ਸਿੱਖੀ ਦੇ ਵਾਸਤੇ ਪੂਰਨੇ ਪਾਏ ਨੇ, ਕਿ ਇਹਨਾਂ ਤੋਂ ਕੁਝ ਸਿੱਖਿਆ ਮਿਲ ਸਕੇ। ਪਰ ਭਾਈ ਤਾਰੂ ਸਿੰਘ ਵਰਗੇ ਯੋਧਿਆਂ ਦਾ ਨਾਂ ਸਮਾਜ ਵਿੱਚੋਂ ਅਲੋਪ ਕਰ ਦਿੱਤਾ। ਪੰਜਾਬ ਦੇ ਕੁਝ ਥਾਵਾਂ 'ਤੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਪੁਰਬ ਮਨਾਇਆ ਗਿਆ, ਜਿੱਥੇ ਸਾਨੂੰ ਜਾਣ ਦਾ ਮੌਕਾ ਮਿਲਿਆ, ਜਾਂ ਇਹੋ ਜਿਹੇ ਗੁਰਦੁਆਰੇ ਜਿੱਥੇ ਇਹ ਰਲ ਕੇ ਗੁਰੂ ਪਿਆਰੇ ਭਾਈ ਤਾਰੂ ਸਿੰਘ ਵਰਗੇ ਯੋਧਿਆਂ ਦਾ ਦਿਨ ਮਨਾ ਰਹੇ ਨੇ। ਨਹੀਂ ਤਾਂ ਅਲੋਪ ਹੋ ਗਏ ਭਾਈ ਤਾਰੂ ਸਿੰਘ ਹੋਣੀ, ਭੁੱਲ ਗਏ ਲੋਕ ਭਾਈ ਦਿਆਲਾ ਜੀ ਨੂੰ, ਕਿ ਕੋਈ ਭਾਈ ਦਿਆਲਾ ਜੀ ਦਾ ਦਿਨ ਮਨਾਏ, ਕੋਈ ਭਾਈ ਮਤੀ ਦਾਸ ਦਾ ਸ਼ਹੀਦੀ ਪੁਰਬ ਮਨਾਏ, ਕੋਈ ਰਾਗੀ ਪ੍ਰਚਾਰਕ ਆਏ ਭਾਈ ਮਤੀ ਦਾਸ ਬਾਰੇ ਦੱਸੇ। ਭੁੱਲ ਗਏ ਭਾਈ ਆਠੂ ਸਿੰਘ ਬਾਗੜ ਸਿੰਘ ਨੂੰ, ਭੁੱਲ ਗਏ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ। ਕੀ ਮਨਾਇਆ ਜਾ ਰਿਹਾ ਹੈ? ਫਲਾਣੇ ਥਾਂ 'ਤੇ ਬਾਬਾ ਜੀ ਦੀ 111ਵੀਂ ਬਰਸੀ, ਫਲਾਣੇ ਥਾਂ 'ਤੇ 13ਵੀਂ ਬਰਸੀ, ਫਲਾਣੇ ਥਾਂ 'ਤੇ ਬਾਬਾ ਜੀ ਦਾ ਜਨਮਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਵੱਡੇ ਵੱਡੇ ਰਾਗੀ, ਵੱਡੇ ਵੱਡੇ ਪ੍ਰਚਾਰਕ ਆ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੁਹਾਡੀ ਹਜ਼ੂਰੀ ਵਿੱਚ ਤੁਹਾਡੀ ਗੱਲ ਘੱਟ, ਤੁਹਾਨੂੰ 35 ਨੂੰ ਕਰ ਦਿੱਤਾ ਪਾਸੇ, ਵੀ ਨਾ ਇੱਥੇ ਗੁਰੂ ਨਾਨਕ ਜੀ ਬੋਲਣਗੇ, ਨਾ ਇੱਥੇ ਗੁਰੂ ਰਾਮਦਾਸ ਜੀ ਬੋਲਣਗੇ, ਨਾ ਇੱਥੇ ਭਗਤ ਸਦਨਾ ਜੀ, ਨਾ ਇੱਥੇ ਭਗਤ ਪੀਪਾ ਜੀ ਬੋਲਣਗੇ, ਨਾ ਇੱਥੇ ਭਗਤ ਕਬੀਰ ਜੀ। ਤੁਹਾਡੀ ਸੁਣਨੀ ਹੈ, ਤੁਸੀਂ ਕਹਿੰਦੇ ਹੋ ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਨ ਕੋ ਪਾਤੀ ਤੋਰੇ ਸੋ ਪਾਨਰ ਜੀਓ। ਜੇ ਤੁਹਾਨੂੰ ਬੋਲਣ ਦੀ ਇਜਾਜ਼ਤ ਦੇ ਦਿੱਤੀ, ਤੁਸੀਂ ਕਹਿ ਦੇਣਾ ਜੇ ਫੁੱਲ ਮੰਦਰ 'ਚ ਨਹੀਂ ਚੜ੍ਹ ਸਕਦੇ, ਗੁਰਦੁਆਰੇ ਵੀ ਨਹੀਂ ਚੜ੍ਹ ਸਕਦੇ, ਇਸ ਕਰਕੇ ਤੁਸੀਂ ਚੁੱਪ ਰਹੋ, ਅਸੀਂ ਬਾਬੇ ਦੀ ਤਾਰੀਫ ਕਰ ਲਈਏ, ਇੰਨੀ ਕੁ ਇਜਾਜ਼ਤ ਸਾਨੂੰ ਦੇ ਦਿਓ। ਜਾਂ ਬਰਸੀ ਮਨਾਈ ਜਾ ਰਹੀ ਹੈ, ਬਹੁਤਾਤ ਗਿਣਤੀ ਵਿੱਚ ਵੱਡੇ ਵੱਡੇ ਬੋਰਡ ਲੱਗ ਰਹੇ ਨੇ ਥਾਂ ਥਾਂ 'ਤੇ, ਉਸ ਤੋਂ ਧੋ ਰਹੀ ਹੈ। ਜੋ ਮਨਾਇਆ ਜਾ ਰਹੇਗਾ ਅਸਰ ਤਾਂ ਉਹਦਾ ਹੀ ਹੋਣਾ ਹੈ ਨਾ, ਜਿਹੜੀਆਂ ਚੀਜ਼ਾਂ ਮਨਾਈਆਂ ਜਾ ਰਹੀਆਂ, ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਪਰੋਸੀਆਂ ਜਾ ਰਹੀਆਂ, ਅਤੇ ਫਿਰ ਮਨਾਇਆ ਕਿਵੇਂ ਜਾ ਰਿਹਾ ਹੈ? ਇਹ ਜੀ 11ਵੀਂ ਬਰਸੀ ਹੈ, ਬਾਬਾ ਜੀ 125,000 ਪਾਠ ਇੱਕ ਮਹੀਨੇ 'ਚ ਕਰ ਦਿੰਦੇ ਸਨ, 125,000 ਪਾਠ, ਕਮਾਲ ਦੀ ਗੱਲ ਹੈ। ਇਹ ਪਾਠ ਜਦੋਂ ਕਰਦੇ ਸਨ, ਗਿਣਦਾ ਕੌਣ ਸੀ? ਜੇ ਤਾਂ ਬਾਬਾ ਜੀ ਆਪ ਗਿਣਦੇ ਸਨ, ਤਾਂ ਬਾਣੀ ਕਹਿੰਦੀ ਸਤਿਗੁਰ ਛੇਤੀ ਗਣਤ ਜੇ ਰੱਖੇ ਹਲਤ ਪਲਤ ਸਭ ਤਿਸਕਾ ਗਿਆ। ਆਪ ਗਿਣਤੀ ਕਰਨ ਵਾਲਾ ਫਿਰ ਪਾਠ ਕਿਵੇਂ ਕਰਦਾ? ਫਿਰ ਤਾਂ ਉਹ ਕਹਿੰਦੇ ਹੋਣਗੇ ਇੱਕ ਹੋ ਗਿਆ, ਆਹ ਦੋ ਹੋ ਗਿਆ, ਧਿਆਨ ਗਿਣਤੀਆਂ 'ਚ, ਧਿਆਨ ਪਾਠ ਅਤੇ ਵਿਚਾਰ ਵਿੱਚ ਨਹੀਂ। ਫਿਰ ਉਹ ਫਸ ਜਾਂਦੇ ਨੇ ਚੇਲੇ, ਕਹਿੰਦੇ ਨਹੀਂ ਜੀ, ਉਹਨਾਂ ਨੇ ਅੱਗੇ ਸੇਵਾਦਾਰ ਰੱਖਿਆ ਸੀ, ਗਿਣਤੀ ਕਰ ਲਈ। ਜੇ ਸੇਵਾਦਾਰ ਵੀ ਗਿਣਤੀ ਕਰਦਾ ਸੀ, ਫਿਰ ਗੱਲ ਫਸ ਗਈ ਵੀ ਗਿਣਾ ਕੇ ਦੱਸਣਾ ਕਿਹਨੂੰ ਹੈ, ਦੁਨੀਆਂ ਨੂੰ ਕਿ ਰੱਬ ਨੂੰ? ਜੇ ਤਾਂ ਰੱਬ ਨੂੰ ਦੱਸਣਾ ਹੈ, ਰੱਬ ਪਦਾਰਥ ਦੇਣ ਲੱਗਿਆਂ ਗਿਣਤੀ ਨਹੀਂ ਕਰਦਾ ਵੀ ਲੈ ਭਾਈ ਤੈਨੂੰ 20 ਸਾਲ ਦੇ ਦਿੱਤੇ ਸਵਾਸ, 20 ਸਾਲ ਦੇ ਦਿੱਤੀ ਆਕਸੀਜਨ, ਹੁਣ ਐਂ ਕਰ ਜਿੰਨੀ ਆਕਸੀਜਨ ਲਈ ਹੈ ਉਨਾ ਕੁ ਪਹਿਲਾਂ ਮੇਰਾ ਧੰਨਵਾਦ ਕਰ, ਉਨਾ ਕੁ ਮੇਰਾ ਸ਼ੁਕਰਾਨਾ ਕਰ, ਹੁਣ ਅਗਲੀ ਤੈਨੂੰ ਬਾਅਦ ਵਿੱਚ ਮਿਲਣੀ ਹੈ। ਜੇ ਰੱਬ ਇੱਦਾਂ ਆ ਜਾਏ ਵੀ ਲੈ ਭਾਈ ਤੈਨੂੰ ਤੂੰ ਜੰਮਿਆ, ਤੈਨੂੰ ਦੰਦ ਦਿੱਤੇ, ਉਹ ਦੰਦ ਫਿਰ ਟੁੱਟੇ, ਫਿਰ ਵੱਡੇ ਦਿੱਤੇ ਵੀ ਹੁਣ ਇਹਦੇ ਨਾਲ ਰੋਟੀਆਂ ਚਬਾ ਸਕੇ। ਜੇ ਰੱਬ ਇੱਦਾਂ ਕਰਦਾ, ਦੋ ਦੋ ਵਾਰ ਦੰਦ ਲਾਏ ਉਹਨੇ, ਫਿਰ ਇੱਕ ਦੰਦ ਟੁੱਟ ਜਾਏ ਤਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਪੀੜ ਲਾਉਣ ਦਾ ਪੂਰੇ ਦੰਦਾਂ ਦੇ ਪੈਸੇ ਲੈਂਦਾ ਹੈ। ਉੱਥੇ ਜਾ ਕੇ ਚੇਤਾ ਆਉਂਦਾ, ਵਾਹ ਰੱਬ ਜੀ ਤੁਸੀਂ ਪੂਰੇ ਦੰਦ ਦੋ ਦੋ ਵਾਰ ਲਾਏ, ਫਿਰ ਤੁਹਾਡੇ ਦੰਦਾਂ ਦਾ ਸਵਾਦ ਹੀ ਵੱਖਰਾ। ਇਹ ਤਾਂ ਕੱਢ ਕੇ ਵੀ ਸਾਫ਼ ਕਰਨੇ ਪੈਂਦੇ, ਆਨੰਦ ਕੋਈ ਨਹੀਂ ਆਉਂਦਾ, ਪੈਸੇ ਵੀ ਜ਼ਿਆਦੇ। ਕਈ ਵਾਰੀ ਬਜ਼ੁਰਗਾਂ ਦੇ ਡਿੱਗ ਪੈਂਦੇ ਨੇ ਨਾ, ਫਿਰ ਵੀ ਨਹੀਂ ਸਮਝ ਆਉਂਦੀ, ਫਿਰ ਵੀ ਗੁਰੂ ਵਾਲੇ ਬਣਨ ਨੂੰ ਤਿਆਰ ਨੇ। ਵਾਸ਼ ਪੇਸ਼ੈਂਸ ਹੀ ਕਈਆਂ ਦੇ ਡਿੱਗ ਪੈਂਦੇ ਨੇ, ਫਿਰ ਵੀ ਗੁਰੂ ਵਾਲੇ ਬਣਨ ਨੂੰ ਤਿਆਰ ਨੂੰ, ਫਿਰ ਵੀ ਰਾਤ ਨੂੰ ਦੋ ਪੈਗ ਮਾਰ ਲੈਂਦੇ ਨੇ। ਕਮਾਲ ਦੀ ਗੱਲ ਹੈ, ਹੁਣ ਹੀ ਸਮਝ ਲੱਗ ਜਾਏ ਵੀ ਗੁਰੂ ਪਾਤਸ਼ਾਹ ਰੱਬ ਜੀ ਤੁਸਾਂ ਸਾਨੂੰ ਏਡੇ ਸੋਹਣੇ ਦੰਦ ਦਿੱਤੇ, ਦੰਦ ਗਵਾ ਲਏ, ਸਰੀਰ ਗਵਾ ਲਿਆ, ਕਿਡਨੀਆਂ ਫੇਲ ਹੋ ਗਈਆਂ, ਹੁਣ ਹੀ ਸਮਝ ਆ ਜਾਏ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਦੰਦ ਘਸ ਗਏ, ਹੁਣ ਹੀ ਸਮਝ ਆ ਜਾਏ। ਹੁਣ ਹੀ ਪੋਤਰੇ ਨੂੰ ਦੱਸ ਦਿਓ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਲੈ ਨਾ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਦੰਦ ਘਸ ਗਏ, ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਪੀੜ ਘਸ ਜਾਂਦੇ, ਕਈ ਵਾਰ ਲਵਾਉਣੇ ਪੈਂਦੇ ਨੇ, ਮਜਬੂਰੀ ਵਸ ਲਵਾਉਣੇ, ਦੱਸਣਾ ਵੀ ਚਾਹੀਦਾ ਵਧੀਆ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਕੱਪੜਾ ਪਹਿਣ ਦੇ ਅੰਗ ਬਿਰਧ ਹੋ ਗਏ। ਹੁਣ ਜਵਾਨੀ ਜਿਹੜਾ ਕੱਪੜਾ ਪਾ ਸਕਦਾ, ਬੁਢੇਪੇ ਵੇਲੇ ਥੋੜ੍ਹਾ ਹੋ ਜਾ ਪੈਂਦਾ, ਫਿਰ ਤਾਂ ਸਰੀਰ ਦੇ ਮਾਫਕ ਕੱਪੜਾ ਪੈਂਦਾ। ਹੁਣ ਕੱਪੜਾ ਥੋੜ੍ਹਾ, ਹੁਣ ਜਵਾਨੀ 'ਚ ਬੰਦਾ ਲਾਲ ਵੀ ਪਾ ਲੂ ਸਰਜੂ, ਹੁਣ ਕੋਈ 90 ਸਾਲ ਦੇ ਲਾਲ ਪਾ ਦਿਉ ਤਾਂ ਲੱਗੇਗਾ ਹੀ ਹੋਰ ਤਰ੍ਹਾਂ ਦਾ ਅੰਦਾਜ਼ਾ ਹੀ ਹੈ ਨਾ। ਮੋਟਾ ਪਾ ਦਿਉ, ਫਿਰ ਬਜ਼ੁਰਗੀ ਵੇਲੇ ਕੱਪੜਾ ਵੀ ਉਹੋ ਜਿਹਾ ਸਰੀਰ ਨੂੰ ਸੂਟ ਕਰੇ ਜਿਹੜਾ ਸਰੀਰ ਨੂੰ ਤਕਲੀਫ ਨਾ ਦੇਵੇ। ਕਹਿੰਦੇ ਵੇਖ ਲਾ ਭਲਿਆ, ਸਰੀਰ ਘਸ ਗਿਆ, ਕੱਪੜੇ ਪਹਿਨਦਿਆਂ ਪਹਿਨਦਿਆਂ ਦੰਦ ਘਸ ਗਏ। ਜਿਹਨੇ ਦੰਦ ਦਿੱਤੇ, ਜਿਹਨੇ ਸਰੀਰ ਦਿੱਤਾ, ਅਜੇ ਵੀ ਨਹੀਂ ਉਹਦਾ ਬਣਿਆ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਬੜਾ ਤਗੜਾ ਹਲੂਣਾ ਹੈ, ਬਹੁਤ ਤਗੜਾ ਹਲੂਣਾ ਹੈ। ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਫੂਕ ਜੀ ਕੱਢ ਦਿੱਤੀ ਨਾ ਮਾਲਕ ਨੇ, ਏਸੀ ਕਾਰ 'ਚ ਬਹਿ ਕੇ ਆਇਆ, ਵੱਡੇ ਘਰ 'ਚ ਰਹਿੰਦਾ। ਮਹਾਰਾਜ ਕਹਿੰਦੇ ਫਿਟਕਾਰ ਯੋਗ ਹੈ ਤੇਰਾ ਜੀਉਣਾ, ਡਾਇਨਿੰਗ ਟੇਬਲ 'ਤੇ ਵਧੀਆ ਵਧੀਆ ਪਕਵਾਨ ਰੱਖ ਕੇ ਛਕਣ ਵਾਲੇ ਆ। ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਪਹਿਨਦਿਆਂ ਪਹਿਨਦਿਆਂ ਸਰੀਰ ਘਸ ਗਿਆ, ਫਿਟਕਾਰ ਯੋਗ ਹੈ ਐਸਾ ਜੀਉਣਾ ਜੇ ਅਜੇ ਵੀ ਦੇਣ ਵਾਲੇ ਨਾਲ ਪ੍ਰੇਮ ਨਹੀਂ ਬਣਿਆ। ਠਾਕੁਰ ਗਾਈਏ ਆਤਮ ਰੰਗ, ਠਾਕੁਰ ਨੂੰ ਗਾਉਣਾ ਹੈ ਆਤਮਾ ਦੇ ਰੰਗ ਨਾਲ ਗਾ, ਜਿਵੇਂ ਭਾਈ ਤਾਰੂ ਸਿੰਘ ਦਾ ਪਰਿਵਾਰ ਗਾਉਂਦਾ ਹੈ। ਹੈ ਉਸ ਤੇ ਇੱਕ ਭੈਣ ਯਾਰ ਮਾਈ, ਪੀਸ ਕੂਟ ਮੈਂ ਕਰੇ ਕਮਾਈ, ਆਪ ਖਾਏ ਵੈ ਰੁੱਖੀ ਮਿੱਸੀ। ਆਪ ਤੇ ਰੁੱਖੀ ਮਿੱਸੀ ਖਾਂਦੇ ਨੇ, ਮੋਟਾ ਪੈਰ ਆਪ ਰਹਿ ਲਿੱਸੀ। ਵੈਸੇ ਸਿੱਖ ਦਾ ਕਰਤਵ ਇਹੋ ਹੀ ਹੈ, ਆਪ ਬਚਿਆ ਖਾਵੇ, ਪਹਿਲਾਂ ਦੂਜਿਆਂ ਨੂੰ ਖਵਾਵੇ। ਗੁੱਸਾ ਨਾ ਮਨਾਉਣਾ, ਇੱਕ ਗੱਲ ਕਹਿ ਦੇਵਾਂ, ਮਸਰਾਂ ਦੀ ਦਾਲ, ਛੋਲਿਆਂ ਦੀ ਦਾਲ ਤਾਂ ਕਈ ਵਾਰੀ ਬਚਾਉਣ ਨੂੰ ਚਿੱਤ ਨਹੀਂ ਕਰਦਾ, ਵਧੀਆ ਖੀਰ ਬਣੀ ਹੋਵੇ ਤਾਂ ਕਈ ਵਾਰੀ ਸੇਵਾਦਾਰ ਵੀ ਸੋਚਦੇ ਨੇ ਦੋ ਬਾਲਟੀਆਂ ਰੱਖ ਲਓ, ਪਤਾ ਨਹੀਂ ਬਾਅਦ ਵਿੱਚ ਬਚਣੀ ਕਿ ਨਹੀਂ ਬਚਣੀ। ਪਾਠ ਸਵੇਰੇ ਉੱਠ ਕੇ ਕੀਤਾ ਜਾ ਰਿਹਾ, ਗੁਰਦੁਆਰੇ ਵੀ ਆਇਆ ਜਾ ਰਿਹਾ, ਇੱਥੋਂ ਦਿਲ ਦਾ ਪਤਾ ਲੱਗ ਗਿਆ। ਜਿਹੜਾ ਦੋ ਬਾਲਟੀਆਂ ਖੀਰ ਦੇਣ ਨੂੰ ਤਿਆਰ ਨਹੀਂ, ਉਹ ਕੌਮ ਲਈ ਜੀਵਨ ਲੈ ਕੇ ਕਿੱਥੋਂ ਲਾਏਗਾ। ਭਾਈ ਤਾਰੂ ਸਿੰਘ ਦਾ ਦਿਨ ਮਨਾਉਣ ਆਏ ਗੁਰਸਿੱਖੋ, ਆਪ ਖਾਏ ਵਾ ਰੁੱਖੀ ਮਿੱਸੀ, ਸਾਦਾ ਭੋਜਨ, ਮੋਟਾ ਪੈਰ, ਆਪ ਤਾਂ ਮਾੜਾ ਮੋਟਾ ਹੀ ਪਹਿਨਦੇ ਨੇ, ਆਪ ਰਹਿ ਲਿੱਸੀ, ਆਪ ਸਾਂ ਸਧਾਰਨ। ਜੋ ਬਚੈ ਸੋ ਸਿੰਘਨ ਦੇਵੈ, ਓਏ ਬਿਨ ਸਿੰਘਨ ਔਰ ਨਾ ਸੇਵੈ। ਉਹਨਾਂ ਨੂੰ ਸਿੱਖਾਂ ਤੋਂ ਵੱਡਾ ਕੋਈ ਦਿਸਦਾ ਹੀ ਨਹੀਂ, ਜਿਹੜੇ ਉਹਨਾਂ ਬਦਲੇ ਭਰਾ ਲੜ ਰਹੇ ਨੇ। ਅੱਜ ਸਿੱਖ ਨਹੀਂ ਦਿਸਦਾ, ਅੱਜ ਬਾਬੇ ਦਿਸਦੇ ਨੇ। ਅੱਜ ਸਿੱਖੀ ਤਾਂ ਨਿਕਲ ਗਈ ਵਿੱਚੋਂ, ਅੱਜ ਸਿੱਖ ਕਰਕੇ ਕੋਈ ਕਵੇ ਉੱਥੇ ਸਿੱਖ ਦਾ ਬੱਚਾ ਬਿਮਾਰ ਆ ਮਦਦ ਕਰ, ਨਾ ਕੋਈ ਕਹਿ ਦਿਓ ਸਹੀ ਇੱਕ ਵਾਰੀ ਵੀ ਬਾਬਾ ਜੀ ਨੂੰ ਸ਼ੂਗਰ ਹੋਈ ਹੈ, ਬਾਬਾ ਜੀ ਨੂੰ ਬਾਬਾ ਸੀਰ ਹੋਈ ਹੈ, ਮਹਾਂਪੁਰਖਾਂ ਨੂੰ ਕੈਂਸਰ ਹੋਈ ਹੈ, ਲੋਕ ਆਪਣੇ ਘਰ ਵੇਚ ਕੇ ਵੀ ਬਚਾਉਣ ਨੂੰ ਤੁਰ ਪੈਂਦੇ ਨੇ, ਸਿੱਖ ਨੂੰ ਬਚਾਉਣ ਨੂੰ ਕੋਈ ਨਹੀਂ ਤੁਰਦਾ। ਭਾਈ ਲਾਲੋ ਜੀ ਅੱਜ ਵੀ ਹੈ, ਭਾਈ ਲਾਲੋ ਅੱਜ ਵੀ, ਭਾਈ ਲਾਲੋ ਦਾ ਬੱਚਾ ਬਿਮਾਰ ਹੁੰਦਾ ਹੈ, ਪਰ ਦੇਣ ਵਾਲਾ ਨਹੀਂ ਹੈਗਾ ਜਿਹੜਾ ਭਾਈ, ਦੇਣ ਵਾਲਾ ਭਾਈ ਤਾਰੂ ਸਿੰਘ ਦੇ ਪਰਿਵਾਰ ਵਰਗਾ ਨਹੀਂ ਕੋਈ ਰਹਿ ਗਿਆ। ਟਾਵੇਂ ਟਾਵੇਂ ਹੈਗੇ ਨੇ, ਮੁੱਕੇ ਨਹੀਂ, ਜੇ ਮੁੱਕੇ ਹੁੰਦੇ ਦੁਨੀਆਂ ਫਿਨਾ ਨਾ ਹੋ ਜਾਂਦੀ, ਦੁਨੀਆਂ ਤਬਾਹ ਨਾ ਹੋ ਜਾਂਦੀ। ਹੈਗੇ ਨੇ ਪਰ ਘੱਟ ਨੇ, ਬਹੁਤ ਘੱਟ। ਗੁਰੂ ਕਿਰਪਾ ਕਰੇ ਜ਼ਿਆਦਾ ਹੋ ਜਾਣ, ਜ਼ਿੰਦਗੀ ਸੋਹਣੀ ਬਣ ਜਾਏ। ਆਪ ਖਾਏ ਵੈ ਰੁੱਖੀ ਮਿੱਸੀ, ਮੋਟਾ ਪੈਰ ਆਪ ਰਹਿ ਲਿੱਸੀ। ਜੋ ਬਚੈ ਸੋ ਸਿੰਘਨ ਦੇਵੈ, ਉਹ ਬਿਨ ਸਿੰਘਨ ਔਰ ਨਾ ਸੇਵੈ। ਇੱਥੋਂ ਤੱਕ ਸੀ ਉਹਦੇ ਪਰਿਵਾਰ ਦਾ ਕੰਮ ਵੀ ਪ੍ਰਸ਼ਾਦਾ ਤਿਆਰ ਕਰਕੇ ਭਾਈ ਤਾਰੂ ਸਿੰਘ ਨੂੰ ਪ੍ਰਸ਼ਾਦਾ ਸਬਜ਼ੀ ਮਾਵਾਂ ਧੀਆਂ ਦਿੰਦੀਆਂ ਨੇ ਵੀ ਜਾ ਕੇ ਸਾਡਿਆਂ ਭਰਾਵਾਂ ਨੂੰ ਸਾਡਿਆਂ ਬੱਚਿਆਂ ਨੂੰ ਜਿਹੜੇ ਜੰਗਲਾਂ 'ਚ ਸਾਡੇ ਬਦਲੇ ਦਿਨ ਰਾਤ ਇਹ ਕਰਕੇ ਆਪਣੀਆਂ ਜਵਾਨੀਆਂ ਲੇਖੇ ਲਾ ਰਹੇ ਨੇ, ਉਹਨਾਂ ਦੇ ਪੇਟ ਵਿੱਚ ਦੋ ਦਾਣੇ ਅਨਾਜ ਦੇ ਪਾਇਆ। ਇੱਥੋਂ ਤੱਕ ਉਹਨਾਂ ਦਾ ਫਰਜ਼। ਅਗਲੀ ਗੱਲ ਉਹਨੇ ਪੁੱਛੀ, ਕਹਿੰਦਾ ਧਰਮ ਕਰਮ ਕੀ ਹੈ ਉਹਨਾਂ ਦਾ, ਉਹ ਰੱਬ ਨੂੰ ਅੱਲਾ ਨੂੰ ਮੰਨਦੇ ਕਿਵੇਂ ਨੇ? ਕਹਿੰਦਾ ਬਾਂਗ ਸਲਾਤ ਸੁਨ ਮੂੰਹਦੇ ਕਾਨ। ਜ਼ਕਰੀਆ ਖਾਨ ਨੂੰ ਕਹਿੰਦਾ ਹੈ, ਕਹਿੰਦਾ ਕਿਸੇ ਨਮਾਜ਼ 'ਤੇ ਵਿਸ਼ਵਾਸ ਨਹੀਂ ਉਹਨਾਂ ਦਾ, ਕੋਈ ਬਾਂਗ ਨਹੀਂ ਦਿੰਦੇ ਕਿਸੇ ਮੌਲਵੀ ਦੀ ਤਰ੍ਹਾਂ ਕਾਜੀ ਦੀ ਤਰ੍ਹਾਂ। ਭਾਈ ਤਾਰੂ ਸਿੰਘ ਦਾ ਪਰਿਵਾਰ ਬਾਂਗ ਸਲਾਤ ਸੁਨ ਮੂੰਹਦੇ ਕਾਨ, ਕੰਨ ਹੀ ਮੁੰਦ ਲੈਂਦੇ ਨੇ, ਉਹ ਸੁਣਦੇ ਹੀ ਨਹੀਂ ਨਾ ਬੋਲਦੇ ਨੇ। ਬਾਂਗ ਸਲਾਤ ਸੁਨ ਮੂੰਹਦੇ ਕਾਨ, ਰੋਟ ਸੀਰਨੀ ਪੀਰ ਨਾ ਖਾਨ। ਕਿਸੇ ਪੀਰ ਦੇ ਰੋਟ ਨਹੀਂ ਚੜ੍ਹਾਉਂਦੇ, ਕਿਸੇ ਪੀਰ ਦੇ ਕੋਈ ਸੀਰਨੀ ਲੈ ਕੇ ਨਹੀਂ ਜਾਂਦੇ, ਭਾਵ ਕਿਸੇ ਕਬਰ ਨੂੰ ਨਹੀਂ ਮੰਨਦੇ। ਕੌਣ? ਭਾਈ ਤਾਰੂ ਸਿੰਘ ਦਾ ਪਰਿਵਾਰ। ਭਾਈ ਤਾਰੂ ਸਿੰਘ ਦਾ ਉਹ ਸੁੱਚਾ ਸਮੁੱਚਾ ਕੁਟੰਬ ਜਿਹੜਾ ਹੈ, ਉਹ ਕਿਸੇ ਪੀਰ ਖਾਨੇ ਨੂੰ ਨਹੀਂ ਮੰਨਦਾ। ਇਹ ਕਹਿ ਰਿਹਾ ਹੈ ਜ਼ਕਰੀਆ ਖਾਨ ਨੂੰ ਹਰ ਭਗਤ ਨਿਰੰਜਨੀਆ। ਹੁਣ ਇਹਦੇ ਨਾਲ ਆਪਾਂ ਤੁਲਨਾ ਕਰਨੀ ਹੈ। ਮੈਂ ਪਹਿਲਾਂ ਗੱਲ ਦਰਪਣ ਦੀ ਕੀਤੀ ਸੀ, ਦਰਪਣ ਵਿੱਚ ਆਪਣੇ ਆਪ ਨੂੰ ਵੇਖ ਕੇ ਸਵਾਰੀ ਦਾ ਹੈ, ਗੁਰਬਾਣੀ ਦਰਪਣ ਹੈ। ਅੱਜ ਆਪਣੇ ਆਪ ਨੂੰ ਸਵਾਰ ਕੇ ਲੈ ਕੇ ਜਾਇਓ ਕਿ ਕਿਸੇ ਭਾਈ ਤਾਰੂ, ਕਿਉਂਕਿ ਅਸੀਂ ਭਾਈ ਤਾਰੂ ਸਿੰਘ ਦੇ ਭਰਾ ਵਾਂ, ਬੱਚੇ ਹਾਂ ਭਾਈ ਤਾਰੂ ਸਿੰਘ ਦੇ, ਵਾਰਸਾਂ, ਤਾਂ ਹੀ ਦਿਨ ਮਨਾਉਣ ਆਏ ਹਾਂ, ਤਾਂ ਹੀ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਹੁਣ ਕਦੀ ਧਿਆਨ ਮਾਰਨਾ ਵੀ ਕਿਤੇ ਹਰੇ ਰੰਗ ਦੀ ਕਬਰ ਬਣੀ ਹੋਵੇ, ਕਦੀ ਸਿਰ 'ਤੇ ਨਹੀਂ ਚੁੱਕਿਆ ਹੋਣਾ ਸਾਡਾ, ਕਦੀ ਚਿੱਤ 'ਤੇ ਨਹੀਂ ਕੀਤਾ ਹੋਣਾ ਸਾਡਾ ਵੀ ਮੱਥਾ ਟੇਕਣ ਨੂੰ। ਜੇ ਤਾਂ ਕੀਤਾ ਹੈ ਫਿਰ ਮੈਨੂੰ ਮਾਫ਼ ਕਰਨਾ, ਜੇ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਮੈਂਬਰ ਨਹੀਂ ਬਣੇ। ਭਾਗਾਂ ਵਾਲੇ ਉਹ ਕਿਹੜੇ ਕਿਹੜੇ ਜੀ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਮੈਂਬਰ ਬਣਨਾ ਚਾਹੁੰਦੇ ਨੇ? ਜਿਹੜੇ ਜਿਹੜੇ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਬਣਨਾ ਚਾਹੁੰਦੇ ਮੈਂਬਰ, ਅਤੇ ਅੱਜ ਤੋਂ ਇੱਕ ਕਰੋ ਪ੍ਰਣ, ਇਹਨਾਂ ਕੰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦੇ ਬਚਨ ਨਹੀਂ ਪੈਣਗੇ। ਇੱਕ, ਹੇ ਭਾਈ ਤਾਰੂ ਸਿੰਘ ਜੀ, ਅਸੀਂ ਤੁਹਾਡੀਆਂ ਮੇਰੀਆਂ ਭੈਣਾਂ ਪ੍ਰਣ ਕਰਨ ਕਿ ਭਾਈ ਤਾਰੂ ਸਿੰਘ ਦੀ ਭੈਣ ਵਰਗੀਆਂ ਅਸੀਂ ਬਣਨਾ ਚਾਹੁੰਦੀਆਂ ਹਾਂ, ਸਾਡੀ ਵੀ ਕਿਤੇ ਦੁਸ਼ਮਣ ਤਾਰੀਫ ਕਰ ਸਕੇ, ਇਹ ਕਿਤੇ ਨਹੀਂ ਜਾਂਦੀਆਂ, ਕਿਸੇ ਮੜੀ ਮਸਾਣ ਦੇਵੀ ਦੇਵਤੇ ਦੇ ਚਰਨਾਂ 'ਚ ਕੋਈ ਮੱਥਾ ਨਹੀਂ ਟੇਕਦੀਆਂ। ਮੈਂ ਤਾਂ ਪਹਿਲਾਂ ਵੀ ਪਿਛਲੇ ਦਿਨੀ ਬੇਨਤੀ ਕੀਤੀ ਸੀ, ਹੁਣ ਤਾਂ ਪਹਿਲਾਂ ਤਾਂ ਇੱਕ ਦੋ ਚੈਨਲ ਸਨ, ਹੁਣ ਤਾਂ ਕਾਫੀ ਚੈਨਲਾਂ 'ਤੇ ਐਡਾਂ ਆਉਣ ਲੱਗ ਪਈਆਂ ਨੇ, ਰਾਸ਼ੀਆਂ ਦੇ ਮੁਤਾਬਕ ਨਗ ਵਾਲੀਆਂ ਮੁੰਦਰੀਆਂ ਵੇਚੀਆਂ ਜਾ ਰਹੀਆਂ ਨੇ ਕੰਮ ਸਵਾਰਨ ਲਈ। ਸਾਡੀਆਂ ਭੈਣਾਂ ਦੀ ਇੰਟਰਵਿਊ ਆ ਰਹੀ ਹੈ, ਸਾਡੀਆਂ ਗੁਰਸਿੱਖ ਪਿਆਰੇ ਦਸਤਾਰਾਂ ਵਾਲਿਆਂ ਨੂੰ ਪੇਸ਼ ਕਰ ਰਹੇ ਨੇ ਮੀਡੀਏ ਵਾਲੇ, ਅਤੇ ਉਹ ਫਿਰ ਮਾਣਨਾ ਕਹਿੰਦੇ ਪਹਿਲਾਂ ਮੈਂ ਸ਼ੇਅਰ ਖਰੀਦਦਾ ਸੀ ਮਹਿੰਗੇ, ਵਿਕਦੇ ਸਸਤੇ ਸੀ, ਜਦੋਂ ਦੀ ਰਾਸ਼ੀ ਦੇ ਮੁਤਾਬਕ ਨਗ ਵਾਲੀ ਮੁੰਦਰੀ ਪਾਈ ਹੈ, ਜਦੋਂ ਦਾ ਮੈਂ ਆਹ ਮੰਤਰ ਲਿਆ ਹੈ ਉਦੋਂ ਤਾਂ ਇੰਨਾ ਕੰਮ ਸੂਤਰ ਆਇਆ, ਹੁਣ ਤਾਂ ਮਾਇਆ ਪਤਾ ਨਹੀਂ ਕਿੱਥੋਂ ਤੁਰੀ ਆਉਂਦੀ ਹੈ। ਇਹ ਜਦੋਂ ਪ੍ਰਚਾਰ, ਹੁਣ ਹਰ ਭੈਣ ਚਾਹੁੰਦੀ ਸਹੁਰੇ ਵਸਣਾ, ਅਤੇ ਟੀ ਵੀ 'ਤੇ ਐਡ ਆਉਂਦੀ ਹੈ ਘਰੇ ਬੈਠੇ ਆਰਡਰ ਕਰੋ 4200 ਰੁਪਇਆ ਰੇਟ ਘਰੇ, ਉਹ ਭੈਣ ਸੋਚਦੀ ਕੋਈ ਗੱਲ ਨਹੀਂ ਪਗਾਰ ਹੈਗੀ ਹੈ 25-30 ਹਜ਼ਾਰ, 4 ਹਜ਼ਾਰ ਕਿਹੜਾ ਜ਼ਿਆਦਾ, ਉਹ ਪਤੀ ਨੂੰ ਮਨਾਉਂਦੀ ਹੈ ਵੀ 4 ਹਜ਼ਾਰ ਦਾ ਮੰਗਾਉਣਾ ਹੈ, ਘਰੋਂ ਹੀ ਫੋਨ ਸੈੱਲ ਫੋਨ 'ਤੇ ਉਸੇ ਲਾਇਆ ਘਰ ਆ ਗਿਆ। ਹੁਣ ਜੇ ਤਾਂ ਨਗਾਂ ਵਾਲੀਆਂ ਮੁੰਦਰੀਆਂ ਮਾਇਆ ਲਿਆਉਂਦੀਆਂ ਹੁਣ ਤਾਂ ਫਿਰ ਆ ਕਾਰਖਾਨੇ ਚਲਾਉਣ ਦੀ ਲੋੜ ਹੈ ਕੱਪੜੇ ਦੇ, ਦੁਕਾਨਾਂ, ਖੇਤੀ, ਬਿਜ਼ਨਸ, ਇਹ ਵਪਾਰ ਕਰਨ ਦੀ ਲੋੜ ਹੀ ਕੋਈ ਨਹੀਂ, ਸਾਰੇ ਪੁਜਾਰੀ ਫਿਰ ਤਾਂ ਆ ਫੌਜ ਵਿੱਚ ਭਰਤੀ ਕਰਨ ਦੀ ਵੀ ਲੋੜ ਨਹੀਂ। ਇਹ ਦੋ ਤਿੰਨ ਇਹੋ ਜਿਹੇ ਰਾਸ਼ੀਆਂ ਵਾਲੇ ਜਿਹੜੇ ਨਗਾਂ ਵਾਲੀਆਂ ਮੁੰਦਰੀਆਂ ਦਿੰਦੇ ਨੇ, ਇਹਨਾਂ ਨੂੰ ਬਾਰਡਰਾਂ 'ਤੇ ਬਿਠਾ ਦਿਓ ਬਿਠਾਓ, ਉੱਧਰ ਜੰਮੂ ਕਸ਼ਮੀਰ ਵਾਲੇ ਬੰਨੇ ਟਾਵੇਂ ਟਾਵੇਂ ਬਿਠਾਓ ਵੀ ਜਦੋਂ ਉੱਧਰੋਂ ਗੋਲੀ ਚੱਲਣ ਲੱਗੇ ਤੁਸੀਂ ਨਗ ਵਾਲੀ ਮੁੰਦਰੀ ਅੱਗੇ ਕਰ ਦਿਓ, ਉਹਨਾਂ ਦੀਆਂ ਗੋਲੀਆਂ ਠੁੱਸ ਹੋ ਜਾਣ, ਚੱਲਣੀ ਨਾ ਸਾਡੀ ਫੌਜ, ਐਵੇਂ ਮਾਵਾਂ ਦੇ ਪੁੱਤ ਚੜ੍ਹਾਈ ਕਰ ਰਹੇ ਨੇ, ਐਵੇਂ ਮਾਵਾਂ ਦੇ ਪੁੱਤ ਫੌਜ ਮਰਵਾਈ ਜਾ ਰਹੀ ਹੈ, ਤੁਸੀਂ ਉੱਥੇ ਲੈ ਜਾਓ, ਬੜਾ ਸੌਖਾ ਕੰਮ ਹੈ। ਪਰ ਨਹੀਂ, ਮੈਂ ਤਾਂ ਇਹ ਗੱਲ ਕਹੀ ਸੀ, ਹੁਣ ਰੱਖੜੀ ਰੱਖੜੀ ਆਏਗੀ, ਰੱਖੜ ਪੁੰਨਿਆ ਰੱਖੜੀ ਬੰਨੀ ਜਾਏਗੀ। ਹਜ਼ਾਰਾਂ ਸਾਲ ਜਿਨ੍ਹਾਂ ਨੇ ਆਪਣੀਆਂ ਭੈਣਾਂ ਕੋਲੋਂ ਰੱਖੜੀਆਂ ਬਣਾਈਆਂ, ਹਜ਼ਾਰਾਂ ਸਾਲ ਰੱਖੜੀਆਂ ਬਣਾਈਆਂ, ਸਮਾਂ ਆਇਆ ਜਦੋਂ ਬਾਹਰੋਂ ਆਇਆ ਨੇ ਸ਼ਤਰੈੜ ਫੇਰਿਆ, ਡਾਂਗਾਂ ਫੇਰੀਆਂ, ਨੱਕਾਂ 'ਚ ਨਕੇਲਾਂ ਪਾਈਆਂ। ਆਪ ਜੀ ਨੂੰ ਪਤਾ ਹੋਵੇ, ਜਿਨ੍ਹਾਂ ਨੇ ਕਦੀ ਪੰਜਾਬੀ ਕਿੱਤੇ ਨਾਲ ਸੰਬੰਧਿਤ ਗੱਲ ਵੇਖੀ ਹੋਵੇ, ਜਦੋਂ ਜਾਨਵਰ ਤਾਕਤਵਰ ਹੋਵੇ ਨਾ ਅਤੇ ਖੇਤੀ ਕੰਮ ਕਰਨ ਵਕਤ ਦਿੱਕਤ ਦਿੰਦਾ ਹੋਵੇ, ਮਾਰਨ ਪੈਂਦਾ ਹੋਵੇ ਮਾਲੀ ਕੋਈ ਬਲਦ, ਸਾਰੇ ਪਰਿਵਾਰ ਦੇ ਮੈਂਬਰ ਡਰਦੇ ਨੇ। ਸਿਆਣੇ ਕਿਸਾਨ ਪੇ ਕੀ ਕਰਦੇ, ਫੜ ਕੇ ਨਾ ਨਰੜ ਨੁਰੜ ਕੇ ਉਹਦੇ ਨੱਕ ਵਿੱਚੋਂ ਦੀ ਤਿੱਖੀ ਚੀਜ਼ ਲੰਘਾ ਕੇ ਉਹਨੂੰ ਨੱਥ ਪਾ ਦਿੰਦੇ ਨੇ। ਉਹ ਹਫ਼ਤਾ ਦੋ ਹਫ਼ਤੇ ਮਹੀਨਾ ਕੁ ਪੀੜ ਮਨਾਉਂਦਾ, ਉਹ ਵੀ ਆਦੀ ਹੋ ਜਾਂਦਾ ਮੁੜ ਕੇ। ਪਹਿਲਾਂ ਵੱਡੇ ਵੱਡੇ ਡਰਦੇ ਸੀ, ਮੁੜ ਕੇ ਨਿਕਾ ਜਾ ਬੱਚਾ ਨੱਥੋਂ ਫੜ ਕੇ ਉਹਨੂੰ ਮੂੰਹ ਤੋਂ ਫੜ ਕੇ ਉਹ ਰੇੜੇ ਜੋ ਲੈਂਦਾ, ਗੱਡੇ ਜੋ ਕੇ ਖੇਤਾਂ 'ਚ ਉਹਦੇ ਕੋਲ ਕੰਮ ਲੈਂਦੇ ਨੇ। ਹੈਗਾ ਤਾਕਤ ਤਾਂ ਅੱਜ ਵੀ ਉਹਦੇ ਕੋਲ, ਤਾਕਤ ਥੋੜ੍ਹਾ ਮੁੱਕੀ ਹੈ, ਭੰਨ ਕੀ ਜੀ ਰੱਸੀ ਗੁਲਾਮ ਬਣਾ ਗਈ। ਬਾਹਰੋਂ ਆਇਆ ਹਮਲਾਵਰ, ਉਹਨੇ ਇੱਥੋਂ ਦੇ ਲੋਕਾਂ ਦੇ ਨੱਕ ਵਿੱਚ ਨਕੇਲਾਂ ਪਾਈਆਂ, ਨੱਕ ਵਿੱਚ ਨਕੇਲਾਂ ਪਾ ਕੇ ਗਜਨੀ ਦੇ ਬਾਜ਼ਾਰ ਟਕੇ ਟਕੇ ਵੇਚਿਆ। ਗੁਰੂ ਸਾਹਿਬ ਆਏ, ਉਹਨਾਂ ਨੇ ਸਿੱਖਾਂ ਅੰਦਰ ਐਸੀ ਯੁਰਤ ਪੈਦਾ ਕੀਤੀ। ਇੱਥੇ ਜਦੋਂ ਬਾਹਰੋਂ ਮਾਰਾਂ ਪੈਂਦੀਆਂ ਸਨ, ਨੱਕਾਂ 'ਚ ਨਕੇਲਾਂ ਪਾ ਕੇ ਗਜਨੀ ਦੇ ਬਾਜ਼ਾਰ ਟਕੇ ਟਕੇ ਵੇਚਿਆ ਜਾਂਦਾ ਰਿਹਾ। ਪਾਗਾਂ ਵਾਲਿਓ, ਫਿਰ ਇੱਥੋਂ ਦੀਆਂ ਹਿੰਦੁਸਤਾਨ ਬਜ਼ੁਰਗ ਔਰਤਾਂ ਸਿੱਖਾਂ ਕੋਲ ਆਣ ਕੇ ਕਹਿੰਦੀਆਂ ਸਨ, ਸ਼ਹੀ ਬਾਬਾ ਸ਼ਹੀ, ਛੇਤੀ ਕਰ ਬਾਬਾ ਛੇਤੀ ਕਰ। ਰਨ ਬਸਰੇ ਨੂੰ ਗਈ, ਸਾਡੀ ਧੀ ਸਾਡੀ ਨੂੰਹ ਬਸਰੇ ਇਲਾਕੇ ਵਿੱਚ ਬਾਹਰੋਂ ਆਇਆ ਹਮਲਾਵਰ ਚੁੱਕ ਕੇ ਲੈ ਗਿਆ। ਰੱਖੜੀ ਬਣਾਉਣ ਵਾਲੇ ਇੱਥੇ ਬੈਠੇ ਨੇ, ਰਕਸ਼ਾ ਕਰਨ ਵਾਲੇ ਇੱਥੇ ਬੈਠੇ ਨੇ। ਉਹਨਾਂ ਰੱਖੜੀਆਂ ਨਹੀਂ ਸੀ ਬਣਾਈਆਂ, ਪਰ ਕਹਿੰਦੀਆਂ ਮਾਵਾਂ ਜਾ ਕੇ ਉਹਨਾਂ ਨੂੰ ਸੀ, ਸ਼ਹੀ ਬਾਬਾ ਸ਼ਹੀ, ਰਨ ਬਸਰੇ ਨੂੰ ਗਈ, ਮੋੜੀ ਬਾਬਾ ਕੱਛ ਵਾਲਿਆ, ਵੇਖ ਸ਼ਹਿਰੇ ਵਾਲਿਆ ਬਾਬਾ, ਵੇ ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਡਾਂਗ ਵਾਲਿਆ। ਉਸ ਵੇਲੇ ਵੀ ਬਹੁਤ ਸਾਧੂ ਮਹਾਤਮਾ ਹੈਗੇ ਸੀ, ਇਹ ਤਾਂ ਨਹੀਂ ਲਿਖਿਆ ਮਿਲਦਾ, ਵੇ ਮੋੜੀ ਬਾਬਾ ਧੋਤੀ ਵਾਲਿਆ, ਵੇ ਮੋੜੀ ਬਾਬਾ ਬੋਧੀ ਵਾਲਿਆ, ਵੇ ਮੋੜੀ ਬਾਬਾ ਮਾਲਾ ਵਾਲਿਆ, ਵੇ ਮੋੜੀ ਬਾਬਾ ਜੜਾਵਾਂ ਵਾਲਿਆ। ਨਾ ਨਾ ਨਾ, ਮਾਲਾ ਨਹੀਂ ਕਿਸੇ ਦੀ ਧੀ ਭੈਣ ਬਚਾ ਸਕਦੀ, ਉਹ ਤਾਂ ਡਾਂਗ ਹੀ ਹੈ, ਜਦੋਂ ਗਿੱਟਿਆਂ 'ਚ ਵੱਜਦੀ ਹੈ ਬੰਦਾ ਕਹਿੰਦਾ ਲੈ ਜਾਓ ਇਹ ਤੁਹਾਡੀ ਹੈ। ਮੋੜੀ ਬਾਬਾ ਡਾਂਗ ਵਾਲਿਆ, ਇਹ ਹਥਿਆਰ ਸਨ, ਇਹ ਡਾਂਗ ਸਨ, ਜਿਨ੍ਹਾਂ ਨਾਲ ਗੁਰੂ ਕੇ ਸਿੱਖਾਂ ਨੇ ਬਾਹਰੋਂ ਧੀਆਂ ਛਡਵਾ ਕੇ ਘਰੋਂ ਘਰੀ ਵਸਾਈਆਂ, ਘਰੋਂ ਘਰੀ ਵਸਾਈਆਂ। ਤਵਾਰੀਖ ਪੜ੍ਹੋ। ਪਰ ਫਿਰ ਭੈਣਾਂ ਜਾਂਦੀਆਂ ਨੇ, ਜਿਨ੍ਹਾਂ ਕੋਲ ਸਾਧਨ ਚੰਗੇ ਉਹ ਗੱਡੀਆਂ 'ਤੇ ਜਾਂਦੀਆਂ ਨੇ ਭੈਣਾਂ ਉਸ ਦਿਨ, ਪਤੀ ਵੀ ਨਾਲ ਜਾਂਦੇ ਨੇ। ਕਈ ਪਤਾ ਹੁੰਦਾ ਨਾ ਵੀ ਫਰਿੱਜ ਆਉਣੀ ਨਹੀਂ, ਉੱਦਾਂ ਉਹਦੇ ਵਾਸਤੇ ਉੱਥੋਂ ਹੀ ਆਟੋ ਗੱਡੀ ਕਰ ਲਿਆਵਾਂਗੇ, ਫਰਿੱਜ ਦਿੰਦੇ ਨੇ ਕਈ। ਕਈ ਭੈਣਾਂ ਕਹਿੰਦੀਆਂ 22 ਇੰਚ ਦਾ TV ਹੈ ਹੁਣ ਵੱਡਾ ਲੈਣਾ, ਉਹਦਾ ਕੰਧ 'ਤੇ ਲੱਗਦਾ ਹੈ, ਹੋਮ ਥੀਏਟਰ ਉਹ ਲੈਣਾ ਯਾਰ ਕੀ ਰੱਖੜੀ 'ਤੇ ਆਪਣੇ ਵੀਰ ਕੋਲੋਂ। ਅਤੇ ਜੇ ਵੀਰ ਅੱਗਿਓਂ ਇਹ ਕਹਿ ਦੇ ਵੀ ਭੈਣ ਕਿ ਦੁਆਲਾ ਨਿਕਲ ਗਿਆ, ਕਾਰੋਬਾਰ 'ਚ ਪਿਆ ਘਾਟਾ, ਐਂ ਕਰ ਵੀ ਬੱਚਿਆਂ ਦੀ ਫੀਸ ਹੀ ਤਾਰ ਜਾ ਮੇਰਿਆਂ ਦੀ, ਯਾਰ ਕੀ ਤੂੰ TV ਨੂੰ ਕਹਿਣ ਡਈ ਮੇਰੇ 'ਤੇ ਬੱਚਿਆਂ ਦੀ ਫੀਸ ਨਹੀਂ ਤਰੀ। ਜਿਹੜੀ ਭੈਣ ਭਰਾ ਤੋਂ ਵਾਰਨੇ ਜਾਂਦੀ ਹੈ ਵੀ ਬੜਾ ਪ੍ਰੇਮ ਹੈ ਜੀ ਭੈਣ ਦਾ ਭਰਾ ਨਾਲ, ਉਹ ਭੈਣ ਵੇਖਿਓ ਵੀ ਕਿੱਦਾਂ ਦੇ ਬਚਨ ਬੋਲਦੀ ਜਾਂਦੀ, ਫਿਰ ਕੀ ਮੂੰਹ ਵਿਖਾਵਾਂਗੀ। ਕਈ ਵਾਰੀ 3-3 ਸਾਲ ਆਉਂਦੀਆਂ ਹੀ ਨਹੀਂ, ਮੁੜ ਕੇ ਵੜਦੀਆਂ ਹੀ ਨਹੀਂ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਜੇ ਲੋਭ ਹੈ ਤਾਂ ਪ੍ਰੇਮ ਕਾਹਦਾ, ਲੱਭ ਤਾਂ ਕੂੜਾ ਨੇ, ਜੇ ਲੋਭ ਹੈ ਤਾਂ ਪ੍ਰੇਮ ਝੂਠਾ ਹੈ, ਕਿਚਰ ਝੱਤ ਲੰਘਾਈ ਹੈ ਛੱਪਰ ਟੁੱਟਾ ਨੇ। ਅੱਛਾ, ਕਹਿੰਦੇ ਰੱਖੜੀ ਹੈ, ਰੱਖੜੀ ਦੇ ਨਾਲ ਭੈਣ ਭਰਾ ਦਾ ਪ੍ਰੇਮ ਬਣਦਾ ਹੈ। ਲਾਇਸੈਂਸ ਤਾਂ ਨਿਊ ਹੁੰਦਾ ਸੀ, ਪਾਸਪੋਰਟ ਵੀ ਨਿਊ ਹੁੰਦਾ ਹੈ, 10-10 ਸਾਲ ਬਾਅਦ ਭੈਣ ਭਰਾ ਦਾ ਪ੍ਰੇਮ ਵੀ ਨਿਊ ਹੋਣ ਲੱਗ ਪਿਆ, ਇਹ ਨਿਊ ਹੁੰਦਾ ਹੈ। ਇੱਕ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਯਕੀਨ ਨਹੀਂ ਆਇਆ, ਪਰ ਕੀ ਕਰੀਏ, ਫੋਟੋਆਂ ਬਣਾਉਣ ਵਾਲਿਆਂ ਨੇ ਬੇਬੇ ਨਾਨਕੀ ਨੂੰ ਰੱਖੜੀ ਬੰਨ੍ਹਦਿਆਂ ਵਿਖਾ ਦਿੱਤਾ ਫੋਟੋ 'ਤੇ। ਭੈਣਾਂ ਫਿਰ ਜਿੱਦ ਕਰਦੀਆਂ, ਆਹ ਵੇਖ ਲਓ ਫੋਟੋ ਵਿਕਦੀ, ਬਾਬਾ ਨਾਨਕ ਮੇਰੀ ਉਹ ਭੈਣੋ 6-6 ਸਾਲ ਦੀ ਉਦਾਸੀ ਬਾਬੇ ਨਾਨਕ ਦੀ, ਤੇ ਗੁਰੂ ਨਾਨਕ ਸਾਹਿਬ ਕੱਲੀ ਬੇਬੇ ਨਾਨਕ ਦੀ ਰੱਖਿਆ ਨਹੀਂ ਸੀ ਕਰਦਾ, ਉਹਨੇ ਤੇ ਬਾਬਰ ਨੂੰ ਜਾ ਕੇ ਕਹਿਤਾ ਸੀ ਆ ਕੱਢ ਮੇਰੀਆਂ ਧੀਆਂ ਨੇ, ਇਹਨਾਂ ਨੂੰ ਤੂੰ ਜੇਲ੍ਹ 'ਚ ਬੰਦ ਕੀਤਾ ਹੈ। ਕੱਲੀ ਬੇਬੇ ਨਾਨਕ ਦੀ ਰੱਖਿਆ ਕੀਤੀ ਉਹਨੇ, ਉਹਨੇ ਤਾਂ ਹਿੰਦੁਸਤਾਨ ਦੀ ਹਰ ਧੀ ਨੂੰ ਆਪਣੀ ਧੀ ਬਣਾਇਆ। ਉਹ ਸ਼੍ਰੀਲੰਕਾ ਜਾ ਕੇ ਵੇਸ਼ਵਾਵਾਂ ਦੇ ਤਨ ਨੂੰ ਵੇਖ ਕੇ, ਜਿੱਥੇ ਭੋਰਿਆਂ 'ਚ ਬੈਠ ਕੇ ਸਾਧੂ ਵੀ ਉਹਨਾਂ ਦਾ ਜਿਸਮ ਵੇਖ ਕੇ ਪਿਘਲ ਜਾਂਦੇ ਸਨ, ਕਾਮ ਵਾਸ਼ਨਾ ਦੇ ਵਿੱਚ ਗਰਸੇ ਹੋਏ, ਉੱਥੇ ਕੇਵਲ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਗਾਛੋ ਪੁੱਤਰੀ ਰਾਜਕੁਮਾਰ ਜਾਓ ਧੀਓ, ਇਹ ਜਿਸਮ ਕਿਸੇ ਰਾਜੇ ਦੇ ਦਰਬਾਰ 'ਚ ਗਾਉਣ ਲਈ ਨਹੀਂ, ਇਹ ਜਿਸਮ ਇਹ ਜ਼ੁਬਾਨ ਮਾਲਕ ਦੀ ਉਸਤਤ ਵਿੱਚ ਲਾਓ, ਉਹਦੇ ਗੁਣ ਗਾਉਣ ਵਿੱਚ ਲਾਓ, ਸੰਸਾਰ ਦੇ ਰਾਜਿਆਂ ਦਿਆਂ ਦਰਬਾਰਾਂ 'ਚ ਨਾ ਗਾਓ। ਕਹੁ ਹਰ ਸਮਾਨੀ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾ ਜਾ, ਉਸ ਰਾਜੇ ਦੀ ਪਨਾਹ ਵਿੱਚ ਚਲੀ ਜਾਓ ਜਿਹੜਾ ਰਾਜਾ ਕਦੀ ਮਰਦਾ ਹੀ ਨਹੀਂ, ਖਤਮ ਨਹੀਂ ਹੁੰਦਾ, ਉਹ ਅਕਾਲ ਪੁਰਖ। ਕਦੀ ਇਹ ਇਤਿਹਾਸ ਆਪਣੀਆਂ ਭੈਣਾਂ ਪੜ੍ਹਨਗੀਆਂ, ਇਤਿਹਾਸ ਵਿਚਾਰਨਗੀਆਂ, ਪਰ ਨਹੀਂ, ਇਹ ਚੀਜ਼ਾਂ ਸਾਡੇ ਹਰ ਸਾਲ ਦੁਹਰਾਈਆਂ ਜਾਂਦੀਆਂ ਨੇ ਸਾਡੇ ਕੋਲ। ਫਿਰ ਬੇਨਤੀ ਕਰ ਦੇਵਾਂ ਮੇਰੀ ਉਹ ਭੈਣੋ, ਜੇ ਤੇ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਵਾਰਸ ਬਣਨਾ ਚਾਹੁੰਦੇ, ਅੱਜ ਦੋ ਤਿੰਨ ਚੀਜ਼ਾਂ ਆਪਣੇ ਮਨਾਂ 'ਚ ਹੀ ਪ੍ਰਣ ਕਰਕੇ ਜਾਓ। ਇੱਕ ਤਾਂ ਮੇਰੀਆਂ ਭੈਣਾਂ ਐਰ ਕਿ ਵੀਰਾਂ ਦੇ ਗੁੱਟਾਂ 'ਤੇ ਰੱਖੜੀਆਂ ਨਹੀਂ ਬੰਨਣਗੀਆਂ, ਕਿਉਂਕਿ ਜਦੋਂ ਗੁੱਟ 'ਤੇ ਰੱਖੜੀ ਬੱਜਦੀ ਇਹਦਾ ਅਰਥ ਇਹੋ ਹੀ ਮੇਰਾ ਭਰਾ ਹੈ, ਬਾਣੀ ਤਾਂ ਕੁਝ ਹੋਰ ਕਹਿੰਦੀ ਹੈ। ਭਾਈ ਗੁਰਦਾਸ ਜੀ ਤਾਂ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ, ਇਹ ਬੁੱਧ ਦਾ ਧਰਮ ਨਹੀਂ। ਬੁੱਧ ਨੇ ਆਖਿਆ ਸੀ ਭਿਕਸ਼ੂਆਂ ਨੂੰ ਜਦੋਂ ਮੰਗਣਾ ਹੈ ਉਦੋਂ ਔਰਤ ਦੇ ਪੈਰਾਂ ਵੱਲ ਵੇਖਣਾ ਹੈ, ਔਰਤ ਦੇ ਚਿਹਰੇ ਵੱਲ ਨਹੀਂ ਵੇਖਣਾ, ਕਿਤੇ ਵਕਾਰੀ ਨਾ ਹੋ ਜਾਏ ਜੀਵਨ। ਬੁੱਧ ਨੇ ਕਿਹਾ ਸੀ ਜਦੋਂ ਤੁਰਨਾ ਹੈ 5 ਫੁੱਟ ਤੋਂ ਉੱਚੀ ਨਿਗਾਹ ਨਹੀਂ ਚੁੱਕਣੀ, ਜੇ ਨਿਗਾਹ ਤਾਂ ਚਲੇਗੀ ਔਰਤ ਦੇ ਚਿਹਰੇ 'ਤੇ ਪੈ ਗਈ, ਜਨਮ ਭ੍ਰਿਸ਼ਟ ਹੋ ਜਾਏਗਾ। ਦੂਜਿਆਂ ਮਤਾਂ ਨੇ ਔਰਤ ਨੂੰ ਮਾੜਾ ਕਿਹਾ, ਇੱਥੇ ਉਹ ਭਗਤ ਵੀ ਆਪਣੀ ਕਵਿਤਾ ਲੈ ਕੇ ਆਇਆ, ਕਾਗਜ਼ ਸੰਧੀ ਪੂਤਰੀ ਤਾਂ ਨਾ ਤਰਿਆ ਨਿਹਾਰ। ਮਾਲਕ ਨੇ ਆਖਿਆ ਜਾ ਲੈ ਜਾ, ਤੇਰੀ ਕਵਿਤਾ ਵਿੱਚੋਂ ਤਾਂ ਔਰਤ ਦੀ ਨਰਾਦਰੀ ਝਲਕ ਪੈ ਰਹੀ ਹੈ, ਔਰਤ ਦੀ ਨਰਾਦਰੀ ਦੀ ਲੈ ਜਾਏ ਪ੍ਰਵਾਨ ਨਹੀਂ ਹੋ ਸਕਦੀ। ਭਾਈ ਗੁਰਦਾਸ ਜੀ ਨੇ ਆਖਿਆ ਦੇਖਣ ਦੀ ਮਨਾਹੀ ਨਹੀਂ, ਵੇਖ ਰੱਜ ਰੱਜ ਵੇਖ, 3 ਰਿਸ਼ਤੇ ਕਾਇਮ ਕਰ ਲਾ। ਮੇਰੀ ਉਹ ਭੈਣੋ ਗੁਰਸਿੱਖ ਵੀਰੋ, ਆ ਕਿੱਡਾ ਪਿਆਰਾ ਨੁਕਤਾ ਹੈ ਭਾਈ ਗੁਰਦਾਸ ਜੀ ਦਾ, ਦੇਖ ਮਨਾਹੀ ਕੋਈ ਨਹੀਂ, ਦੇਖ ਪਰਾਈਆਂ ਆਪਣੀ ਨੂੰ ਵੇਖ ਕੇ ਤਾਂ ਵਕਾਰ ਨਹੀਂ ਨਾ ਆਉਂਦਾ, ਆਪਣੀ ਤੇ ਭੈਣ ਦੇ ਨਾਲ ਮਿਲਦਾ ਵੀ ਹੈ, ਧੀ ਜਵਾਨ ਹੋ ਜਾਏ ਮਿਲਦਾ ਵੀ ਹੈ, ਕੋਈ ਵਕਾਰ ਨਹੀਂ ਆਉਂਦਾ। ਆਪਣੀ ਧੀ ਦੀ ਉਮਰ ਦੀ ਕੋਈ ਦੂਜੀ ਔਰਤ ਵੇਖਦਾ ਵਕਾਰ ਆਉਂਦਾ ਹੈ, ਔਰਤ ਦੇ ਮਨ ਵਿੱਚ ਮਰਦ ਪ੍ਰਤੀ, ਮਰਦ ਦੇ ਮਨ ਵਿੱਚ ਔਰਤ ਪ੍ਰਤੀ, ਆਪਣਾ ਖੂਨ ਵੇਖ ਕੇ ਥੋੜ੍ਹਾ ਆਉਂਦਾ ਹੈ, ਪਤਾ ਬ੍ਰੇਨ ਤੱਕ ਮੈਸੇਜ ਆਉਂਦਾ ਹੈ ਆਪਣਾ ਨਹੀਂ ਹੈ ਜਿਹੜਾ ਬੈਠਾ ਹੈ। ਦੇਖ ਦੁਨੀਆਂ 'ਤੇ ਬੜੇ ਬੜੇ ਵਿਚਾਰੀ ਹੋਏ ਜਿਨ੍ਹਾਂ ਨੇ ਆਪਣੀਆਂ ਧੀ ਦੀ ਉਮਰ ਦੀਆਂ ਔਰਤਾਂ ਨਾਲ ਹੀ ਮੂੰਹ ਕਾਲੇ ਕਰ ਛੱਡੇ, ਚਾਹੇ ਉਹਨਾਂ 'ਚ ਧਰਮੀ ਸਨ, ਜਿਹੜੇ ਕੁਝ ਧਰਮੀ ਸਨ, ਵੱਡੇ ਵੱਡੇ ਲੀਡਰ, ਵੱਡੇ ਵੱਡੇ ਧਾਰਮਿਕ ਖਵਾਉਣ ਵਾਲੇ। ਭਾਈ ਗੁਰਦਾਸ ਜੀ ਕਹਿੰਦੇ ਵੇਖ, ਵੇਖਣ ਦੀ ਮਨਾਹੀ ਨਹੀਂ, ਦੇਖ ਪਰਾਈਆਂ ਚੰਗੀਆਂ, ਲਫ਼ਜ਼ ਵੇਖੋ ਕਿਹੜੇ ਪਿਆਰੇ ਨੇ, ਦੇਖ ਪਰਾਈਆਂ, ਤੂੰ ਪਰਾਈਆਂ ਨੂੰ ਵੇਖ, ਰੱਜ ਰੱਜ ਵੇਖ, ਜਮ ਜਮ ਵੇਖ। ਤੈਨੂੰ ਬੁੱਧ ਵਾਂਗੂ ਇਹ ਨਹੀਂ ਕਹਿਣਾ ਵੇਖਣਾ, ਤੈਨੂੰ ਉਹਨਾਂ ਭਗਤਾਂ ਦੀ ਤਰ੍ਹਾਂ ਨਹੀਂ ਕਹਿਣਾ ਕਾਗਜ਼ ਸੰਧੀ ਪੁੱਤਰੀ, ਵੇਖ ਵੇਖਣ ਦੀ ਮਨਾਹੀ ਨਹੀਂ ਹੈ, ਜਮ ਜਮ ਵੇਖ, ਰੱਜ ਰੱਜ ਵੇਖ, ਦੇਖ ਪਰਾਈਆਂ ਨਾਲ ਕਿਹਾ ਚੰਗੀਆਂ, ਹੋਣ ਵੀ ਸੁਨੱਖੀਆਂ, ਰੱਜ ਕੇ ਸੁਹੱਪਣ ਹੋਵੇ, ਰੱਜ ਰੱਜ ਵੇਖ, ਪਰਾਈਆਂ ਨੂੰ ਵੇਖ, ਚੰਗੀਆਂ ਨੂੰ ਵੇਖ, ਪਰ 3 ਰਿਸ਼ਤੇ ਕਾਇਮ ਕਰ ਲਾ ਉਹਨਾਂ ਨਾਲ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਵੱਡੀ ਹੈ ਤੇ ਮਾਂ ਕਹਿ ਦੇ, ਬਰਾਬਰ ਦੀ ਹੈ ਤੇ ਭੈਣ ਕਹਿ ਦੇ, ਛੋਟੀ ਹੈ ਤੇ ਧੀ ਕਹਿ ਦੇ। ਇਹੋ ਬਚਨ ਇੱਕ ਮਨੁੱਖ ਵਾਸਤੇ, ਮਰਦ ਵਾਸਤੇ, ਨਰ ਮਾਦਾ ਦੋਵਾਂ ਵਾਸਤੇ, ਇਹੋ ਮਰਦ ਵਾਸਤੇ, ਜੇ ਇਹ ਬਚਨ ਪੜ੍ਹ ਜਾਣ ਅਸੀਂ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਵਾਰਸ ਬਣ ਸਕਦੇ ਹਾਂ, ਜੇ ਇਹ ਜੀਵਨ ਸਾਨੂੰ ਭਾਈ ਤਾਰੂ ਸਿੰਘ ਦੇ ਸ਼ਹੀਦੀ ਪੁਰਬ ਵਿੱਚ ਸਾਡੇ ਅੰਦਰ ਪੜ ਜਾਏ, ਅੰਦਰ ਅਸੀਂ ਪਕਾ ਲਈਏ ਆਪਣੇ, ਫਿਰ ਜੀਵਨ ਬੜਾ ਉੱਚਾ ਹੋ ਜਾਏਗਾ। ਉਹ ਪੁੱਛਦਾ ਕਹਿੰਦਾ ਮੈਨੂੰ ਦੱਸ ਇਹਨਾਂ ਦਾ ਧਰਮ ਕਰਮ ਕੀ ਹੈ, ਕਹਿੰਦੇ ਕਿਸੇ ਪੀਰ ਖਾਨੇ ਦੇ ਰੋਟ ਨਹੀਂ ਚੜਾਉਂਦੇ, ਬਾਂਗ ਸਲਾਤ ਸੁਨ ਮੂੰਹਦੇ ਕਾਨ, ਰੋਟ ਸੀਰ ਨੀ ਪੀਰ ਨਾ ਖਾਨ। ਕਹਿੰਦਾ ਫਿਰ ਧਰਮ ਕਰਮ ਕੀ ਇਹਨਾਂ ਦਾ? ਸ਼ਬਦ ਚੌਂਕੀ, ਆਹ ਚੀਜ਼ ਗਾਇਬ ਹੋ ਗਈ ਸਾਡੇ ਘਰੋਂ। ਉਹਨਾਂ ਨੇ ਸਾਰੀ ਸਾਰੀ ਦਿਹਾੜੀ ਚੱਕੀਆਂ ਹੱਥੀ ਆਟਾ ਤਿਆਰ ਕਰਕੇ ਵਾਣ ਵੱਟ ਕੇ ਵੀ ਸਮਾਂ ਨਹੀਂ ਖੁੰਝਾਇਆ। ਸ਼ਬਦ ਚੌਂਕੀ, ਗੁਰ ਆਪਣੇ ਕੀ ਕਰੇ, ਆਪਣੇ ਗੁਰੂ ਦੀ ਸ਼ਬਦ ਚੌਂਕੀ ਲਾਉਂਦੇ ਨੇ, ਭਾਵ ਸ਼ਾਮਾਂ ਨੂੰ ਪਾਠ ਕਰਦੇ ਨੇ ਸਾਰਾ ਪਰਿਵਾਰ ਮਿਲ ਕੇ। ਸ਼ਬਦ ਚੌਂਕੀ, ਗੁਰ ਆਪਣੇ ਕੀ ਕਰੇ। ਅਤੇ ਸਾਡੇ ਘਰਾਂ 'ਚੋਂ ਇਹ ਸ਼ਬਦ ਚੌਂਕੀ ਗਾਇਬ ਹੋ ਗਈ, ਉਹਦੀ ਜਗ੍ਹਾ ਆ ਗਈ ਤੂੰ ਤੂੰ ਮੈਂ ਸਾਸ ਵੀ ਕਵੀ ਬਹੂ ਥੀ। ਸੀਰੀਅਲ ਨੇ ਜਗ੍ਹਾ ਮੰਨ ਲਈ, ਸਾਡੇ ਘਰਾਂ 'ਚ ਨਾਟਕ ਚੇਟਕ ਆ ਗਏ। ਟੀਵੀ ਮਾੜੇ ਨਹੀਂ ਸਨ, ਜੋ ਉਹਨਾਂ ਨੇ ਪਰੋਸ ਕੇ ਸਾਨੂੰ ਦਿੱਤਾ ਚੀਜ਼ਾਂ ਉਹ ਮਾੜੀਆਂ ਸਨ, ਆ ਗਈਆਂ ਸਾਡੇ ਘਰਾਂ 'ਚ। ਲੜਾਈਆਂ ਹੋ ਗਈਆਂ, ਕਲੇਸ਼ ਹੋ ਗਏ, ਘਰਾਂ 'ਚੋਂ ਚੀਜ਼ਾਂ ਅਲੋਪ ਹੋ ਗਈਆਂ, ਸੱਚ ਵਿਚਾਰ ਗਵਾਚ ਗਏ। ਆ ਪਿਛਲੇ ਦਿਨੀ ਪੰਜਾਬ ਦੀ ਧਰਤੀ 'ਤੇ ਜਦੋਂ ਗੁਰਮਤਿ ਕੈਂਪ ਲੱਗ ਰਹੇ ਸਨ, ਤਾਂ ਸਾਡੇ ਸਤਿਕਾਰਯੋਗ ਪ੍ਰੋਫੈਸਰ ਸੁਖਵਿੰਦਰ ਸਿੰਘ ਇਹ ਉਸ ਇਲਾਕੇ ਜਦੋਂ ਕੈਂਪ ਲਾ ਰਹੇ ਸਨ, ਤਾਂ ਬੱਚਿਆਂ ਨੂੰ ਪੁੱਛਿਆ, ਬੱਚਿਓ ਪੰਜਾਂ ਪਿਆਰਿਆਂ ਦੇ ਨਾਂ ਦੱਸੋ। ਅਤੇ ਬੱਚੇ ਦੱਸਦੇ ਨੇ ਕਰਤਾਰ ਸਿੰਘ, ਮੱਘਰ ਸਿੰਘ, ਜਹਾਰਾ ਸਿੰਘ। ਉਹ ਪੁੱਛਦੇ ਇਹ ਕੀ? ਕਹਿੰਦੇ ਜੀ ਜਦੋਂ ਗੁਰਪੁਰਬ ਹੁੰਦਾ ਇਹੋ ਹੀ ਬਣਦੇ ਨੇ, ਗੁਰਪੁਰਬ ਹੁੰਦਾ ਇਹੋ ਹੀ ਪੰਜ ਪਿਆਰੇ ਬਣਦੇ ਨੇ। ਹੁਣ ਪੰਜਾਂ ਪਿਆਰਿਆਂ ਦੇ ਨਾਂ ਬੱਚਿਆਂ ਨੂੰ ਕਿੱਥੋਂ ਪਤਾ? ਉਹਨਾਂ ਕਹਿੰਦੇ ਨੂੰ ਗੁਰਪੁਰਬ ਹੁੰਦਾ, ਪ੍ਰਭਾਤ ਫੇਰੀ ਹੁੰਦੀ ਹੈ, ਇਹੋ ਹੀ ਬਣਦੇ ਨੇ। ਕਰਤਾਰ ਸਿੰਘ ਬਣਦਾ ਹੈ, ਮੇਜਰ ਸਿੰਘ ਬਣਦਾ ਹੈ, ਮੱਘਰ ਸਿੰਘ ਬਣਦਾ ਹੈ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਇਹ ਤਾਂ ਭੁੱਲ ਗਏ ਨਾ ਬੱਚੇ ਨੂੰ। ਅਤੇ ਪੁੱਛ ਲਓ 5 ਸਾਲ ਦੇ ਬੱਚੇ ਨੂੰ ਫਿਲਮਾਂ ਦੇ ਹੀਰੋ ਬਾਰੇ ਪੁੱਛ ਲਓ, ਉਹਦੀ ਮਾਂ ਬਾਰੇ ਵੀ ਦੱਸ ਦੇਵੇਗਾ, ਉਹਨੇ ਕਿੰਨੀਆਂ ਫਿਲਮਾਂ ਪਿੱਛੇ ਆਈਆਂ ਅਤੇ ਕਿੰਨੀਆਂ ਆਉਣ ਵਾਲੀਆਂ ਵੀ ਪਤਾ। ਕ੍ਰਿਕਟ ਦੇ ਖਿਡਾਰੀਆਂ ਦੇ ਨਾਂ ਯਾਦ ਨੇ, ਫਿਲਮਾਂ ਦੇ ਹੀਰੋਆਂ ਦੇ ਨਾਂ ਯਾਦ ਨੇ, ਨਾਟਕਾਂ ਵਿੱਚ ਪਾਤਰਾਂ ਦੇ ਨਾਂ ਯਾਦ ਨੇ। ਆਪਣਾ ਅਸਲਾ ਭੁੱਲ ਗਿਆ, ਆਪਣੀ ਅਸਲੀ ਵਿਚਾਰ ਭੁੱਲ ਗਈ, ਸਿਧਾਂਤ ਭੁੱਲ ਗਿਆ, ਜੀਵਨ 'ਚੋਂ ਅਲੋਪ ਹੋ ਗਿਆ। ਫਿਰ ਬੇਨਤੀ ਕਰਾਂ, ਸ਼ਬਦ ਚੌਂਕੀ, ਗੁਰੇ ਆਪਣੇ ਕੀ ਕਰੇ। ਆਪਣੇ ਗੁਰੂ ਦੀ ਸ਼ਬਦ ਚੌਂਕੀ ਲਾਉਂਦੇ ਨੇ, ਭਾਵ ਗੁਰਬਾਣੀ ਪੜ੍ਹਦੇ ਨੇ, ਵਿਚਾਰਦੇ ਨੇ, ਗੁਰਬਾਣੀ ਦਾ ਭੋਜਨ ਕਰਦੇ ਨੇ। ਇੰਨੀ ਬਿਪਤਾ ਵਿੱਚ ਵੀ, ਇੰਨੀ ਗਰੀਬੀ ਵਿੱਚ ਵੀ, ਇੰਨੇ ਕਸ਼ਟ ਭਰੇ ਸਮੇਂ ਵਿੱਚ ਵੀ ਗੁਰਬਾਣੀ ਦਾ ਸੰਗ ਨਹੀਂ ਛੱਡਿਆ। ਸ਼ਬਦ ਚੌਂਕੀ, ਗੁਰੇ ਆਪਣੇ ਕੀ ਕਰੇ। ਸੋ ਮਰਨੇ 'ਤੇ ਨੈਕ ਨਾ ਡਰੈ। ਉਹ ਮਰਨੇ ਤੋਂ ਬਿਲਕੁਲ ਨਹੀਂ ਡਰਦੇ। ਕਿਉਂ ਨਹੀਂ ਡਰਦੇ ਬਈ? ਕਿਉਂਕਿ ਗੁਰੂ ਦਾ ਸ਼ਬਦ ਕੋਲ ਹੈ। ਜਦੋਂ ਸ਼ਬਦ ਆ ਜਾਏ ਕੋਲ, ਫਿਰ ਸਦਾ ਜੀਵਨ ਮਿਲਦਾ। ਸ਼ਬਦ ਮਰੋ, ਜਿਹੜੇ ਇੱਕ ਵਾਰ ਸ਼ਬਦ ਨਾਲ ਮਰ ਜਾਣ, ਉਹਨਾਂ ਨੂੰ ਆਰਾ ਨਹੀਂ ਡਲਾਉਂਦਾ, ਉਹਨਾਂ ਨੂੰ ਰੰਬੀ ਨਹੀਂ ਡਲਾਉਂਦੀ, ਉਹਨਾਂ ਨੂੰ ਆਰਾ ਨਹੀਂ ਡਲਾ ਸਕਦਾ, ਉਬਲਦਾ ਪਾਣੀ ਵੀ ਨਹੀਂ ਡੁਲਾ ਸਕਦਾ। ਸ਼ਬਦ ਮਰੋ, ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਉਹਨਾਂ ਦੀ ਫਿਰ ਮੌਤ ਨਹੀਂ ਹੁੰਦੀ। ਕਿਹੜੀ ਮੌਤ? ਜ਼ਮੀਰ ਨਹੀਂ ਮਰਦੀ, ਆਤਮਕ ਮੌਤ ਨਹੀਂ ਹੁੰਦੀ। ਸਰੀਰ ਤਾਂ ਰਹਿਣਾ ਹੀ ਨਹੀਂ, ਇਹ ਤਾਂ ਖਤਮ ਹੋਣਾ ਹੈ, ਧਰਮੀ ਦਾ ਵੀ, ਅਧਰਮੀ ਦਾ ਵੀ। ਗੁਰੂ ਪਾਤਸ਼ਾਹ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਮੈਂ ਅੱਖਾਂ ਨਾਲ ਜਿਉਂਦੇ ਵੇਖੇ ਨੇ ਜਿਨ੍ਹਾਂ ਨੇ ਸੱਚ ਦੇ ਨਾਲ ਆਪਣੇ ਆਪ ਨੂੰ ਜੋੜਿਆ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਕਹਿਣ ਲੱਗੇ ਮੈਂ ਜਿਉਂਦੇ ਵੇਖੇ ਨੇ। ਕਿਵੇਂ ਜਿਉਂਦੇ? ਨਾਂ ਕਰਕੇ। ਭਾਈ ਤਾਰੂ ਸਿੰਘ ਅੱਜ ਵੀ ਜਿਉਂਦੇ ਨੇ, ਨਾਂ ਕਰਕੇ, ਵਜੂਦ ਕਰਕੇ। ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ, ਭਾਈ ਸ਼ਾਬਾਸ਼ ਸਿੰਘ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਅੱਜ ਵੀ ਜਿਉਂਦੇ ਨੇ। ਪਰ ਆਪਾਂ ਜਿਹੜੇ ਅੱਜ ਜਿਉਂਦੇ ਹਾਂ, ਜਿੱਦਣ ਚਿਖਾ ਸਾਡੀ ਰਚੀ ਜਾਏਗੀ, ਅੰਗੀਠੇ ਦੀ ਸੰਭਾਲ ਹੋਏਗੀ, ਉਦਣ ਹੀ ਮੌਤ ਹੋ ਜਾਣੀ ਹੈ। ਕਿਉਂਕਿ ਕੀਤਾ ਹੀ ਕੁਝ ਨਹੀਂ ਚੰਗਾ ਜਿਹਦੇ ਕਰਕੇ ਕੋਈ ਸਾਡਾ ਨਾਂ ਲੈ ਸਕੇ, ਕੋਈ ਸਾਨੂੰ ਚੰਗਾ ਕਹਿ ਸਕੇ, ਉਦਣ ਹੀ ਮੌਤ। ਜਿੱਦਣ ਸਰੀਰ ਦਾ ਅੰਤ ਹੋਣਾ, ਉਦਣ ਸਾਡਾ ਵੀ ਅੰਤ ਹੋ ਜਾਣਾ ਹੈ। ਪਰ ਜਿਹੜੇ ਕੌਮ ਲਈ ਕੁਰਬਾਨੀਆਂ ਦਿੰਦੇ ਨੇ, ਸਰੀਰ ਤਿਆਗਣ ਨਾਲ ਵੀ ਉਹਨਾਂ ਦਾ ਅੰਤ ਨਹੀਂ ਹੁੰਦਾ, ਸਰੀਰ ਖਤਮ ਹੋਣ ਨਾਲ ਵੀ ਉਹ ਨਹੀਂ ਮਰਦੇ, ਕਿਉਂਕਿ ਸ਼ਬਦ ਨਾਲ ਪਹਿਲਾਂ ਹੀ ਮਰ ਗਏ। ਸ਼ਬਦ ਨਾਲ ਪਹਿਲਾਂ ਬੁਰਾਈਆਂ ਮਾਰ ਲਈਆਂ, ਆਪਣੇ ਆਪ ਨੂੰ ਜਿਉਂਦੇ ਰੱਖਿਆ, ਜ਼ਮੀਰ ਕਰਕੇ, ਵਜੂਦ ਕਰਕੇ। ਵੈਸੇ ਤਾਂ ਸਤਿਗੁਰ ਨੇ ਕਿਹਾ ਬੰਦਾ ਮਰਿਆ ਹੋਇਆ ਹੈ, ਜੇ ਮਨੁੱਖ ਦੇ ਪੱਲੇ ਸੱਚ ਨਹੀਂ ਨਾ, ਹਾਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਉਹ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ। ਆਹ ਮੌਤ ਹੈ, ਆਹ ਸੱਪ ਦੀ ਜੂਨ ਹੈ, ਬਿਨਾਂ ਸੱਚ ਤੋਂ ਜਿਹੜਾ ਜੀਵਨ ਗੁਜ਼ਾਰਨਾ ਹੈ ਸਰਪ ਜੈਸੇ ਅਰਜਾਰੀ, ਸੱਪ ਵਰਗੀ ਆਰਜੂ ਹੈ, ਸਭ ਵਰਗੀ ਉਮਰ ਭੋਗ ਰਿਹਾ। ਸ਼ਬਦ ਚੌਂਕੀ ਗੁਰੇ ਆਪਣੇ ਕੀ ਕਰੇ, ਸੋ ਮਰਨੇ ਤੇ ਨਾਇਕ ਨਾ ਡਰੇ। ਅਖੀਰਲੇ ਬਚਨਾਂ ਵੱਲ ਧਿਆਨ ਦੇਣਾ, ਬੜੇ ਪਿਆਰੇ ਬਚਨ ਨੇ। ਸ਼ਬਦ ਚੌਂਕੀ ਗੁਰੇ ਆਪਣੇ ਕੀ ਕਰੇ, ਗੰਗਾ ਜਮਨਾ ਨਿਕਟ ਨਾ ਜਾਵੇ। ਕੌਣ? ਭਾਈ ਤਾਰੂ ਸਿੰਘ ਦਾ ਪਰਿਵਾਰ। ਅਤੇ ਭਾਈ ਤਾਰੂ ਸਿੰਘ ਦਾ ਅੱਜ ਜਿਹੜਾ ਪਰਿਵਾਰ ਹੈ ਸਿੱਖ, ਇਹ ਤਾਂ ਮੇਰੇ ਖਿਆਲ 'ਚ ਗੰਗਾ ਜਮਨਾ ਜਾਂਦਾ ਹੀ ਨਹੀਂ। ਜੇ ਜਾਂਦਾ ਹੈ ਤਾਂ ਫਿਰ ਭਾਈ ਤਾਰੂ ਸਿੰਘ ਦਾ ਪਰਿਵਾਰ ਨਹੀਂ ਬਣ ਸਕਦਾ, ਅਖਵਾ ਨਹੀਂ ਸਕਦਾ। ਗੰਗਾ ਜਮਨਾ ਨਿਕਟ ਨਾ ਜਾਵੇ, ਕੀ ਕਰਦਾ? ਆਪਣੇ ਗੁਰ ਕੀ ਛੱਪੜੀ ਨਾ ਆਵੇ। ਦਰਬਾਰ ਸਾਹਿਬ ਦੇ ਸਰੋਵਰ ਨੂੰ ਉਹਨੇ ਆਪਣੀ ਭਾਸ਼ਾ 'ਚ ਛੱਪੜੀ ਕਿਹਾ। ਕਹਿੰਦੇ ਨਾ ਵਾਸਤੇ ਆਪਣੇ ਗੁਰੂ ਦਾ ਸਰੋਵਰ ਹੀ ਸਭ ਕੁਝ ਹੈ। ਇਹ ਕਿਸੇ ਗੰਗਾ ਜਮਨਾ ਦੇ ਨਿਕਟ ਨਹੀਂ ਜਾਂਦੇ। ਭਾਈ ਤਾਰੂ ਸਿੰਘ ਦਾ ਪਰਿਵਾਰ, ਗੰਗਾ ਜਮਨਾ ਨਿਕਟ ਨਾ ਜਾਵੇ, ਆਪਣੇ ਗੁਰ ਕੀ ਛੱਪੜੀ ਨਾ ਆਵੇ। ਅਗਲਾ ਬਚਨ ਬੜਾ ਪਿਆਰਾ ਹੈ, ਜੋ ਭਗਤ ਨਿਰੰਜਨੀਆ ਭਾਈ ਤਾਰੂ ਸਿੰਘ ਦੇ ਪਰਿਵਾਰ ਬਾਰੇ ਜ਼ਕਰੀਆ ਖਾਨ ਨੂੰ ਦੱਸ ਰਿਹਾ। ਕਹਿੰਦਾ ਜਗਨਨਾਥ ਕੋ ਟੁੰਡਾ ਆਖ ਹੈ ਪੁਰੀ। ਵੈਸੇ ਪੂਰਾ ਨਾਂ ਤਾਂ ਉਹਦਾ ਜਦੋਂ ਅਸੀਂ ਹੁਣ ਪੈ ਗਏ ਹਾਂ, ਜਗਨਨਾਥ ਪੁਰੀ ਹੈ ਤਾਂ ਇਕੱਲਾ ਪੁਰੀ ਸ਼ਹਿਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਹੁਣ ਜਿਸ ਜਗ੍ਹਾ 'ਤੇ ਜਾ ਕੇ ਲੋਕ ਕਹਿੰਦੇ ਜਗਨਨਾਥ ਹੈ, ਲੋਕ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਵਾਸਤੇ ਜਾਂਦੇ ਸਨ, ਨਮਸਕਾਰਾਂ ਕਰਦੇ ਸਨ। ਪਰ ਹਰ ਭਗਤ ਨਿਰੰਜਨੀਆਂ ਕੀ ਕਹਿ ਰਿਹਾ ਹੈ? ਉਹ ਕਹਿੰਦਾ ਹੈ ਭਾਈ ਤਾਰੂ ਸਿੰਘ ਦਾ ਪਰਿਵਾਰ, ਜਿਹੜੇ ਜਗਨਨਾਥ ਨੂੰ ਲੋਕ ਰੱਬ ਸਮਝਦੇ ਨੇ, ਭਾਈ ਤਾਰੂ ਸਿੰਘ ਦਾ ਪਰਿਵਾਰ ਉਸ ਜਗਨਨਾਥ ਬਾਰੇ ਕਿਹੜੀ ਭਾਸ਼ਾ ਦੀ ਵਰਤੋਂ ਕਰਦਾ ਹੈ? ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਰਤਨ ਸਿੰਘ ਜੀ ਪੰਗੂ ਇੰਜ ਲਿਖਦੇ ਨੇ, ਜਗਨਨਾਥ ਕੋ ਟੁੰਡਾ ਆਖ ਹੈ। ਕਿੱਡਾ ਕਮਾਲ ਦਾ ਵਚਨ ਹੈ! ਟੁੰਡਾ ਕਿਹਨੂੰ ਕਿਹਾ ਜਾਂਦਾ? ਜਿਹਦੀ ਬਾਂਹ ਨਾ ਹੋਵੇ। ਜਿਹੜੇ ਜਗਨਨਾਥ ਦੇ ਲੋਕ ਚਰਨਾਂ 'ਤੇ ਨਮਸਕਾਰ ਕਰਦੇ ਨੇ, ਭਾਈ ਤਾਰੂ ਸਿੰਘ ਦਾ ਪਰਿਵਾਰ ਜਗਨਨਾਥ ਨੂੰ ਟੁੰਡਾ ਕਹਿੰਦਾ ਹੈ। ਹਵਾਲਾ ਪ੍ਰਾਚੀਨ ਪੰਥ ਪ੍ਰਕਾਸ਼ ਗਿਆਨੀ ਰਤਨ ਸਿੰਘ ਜੀ ਪੰਗੂ, ਕਹਿਣ ਵਾਲਾ ਭਗਤ ਨਿਰੰਜਨੀਆ ਜ਼ਕਰੀਆ ਖਾਨ ਨੂੰ। ਜਗਨਨਾਥ ਕੋ ਟੁੰਡਾ ਆਖੇ, ਜਗਨਨਾਥ ਨੂੰ ਟੁੰਡਾ ਕਹਿੰਦੇ ਨੇ। ਸਿਰ ਤਾਂ ਝੁਕਾਉਣਾ ਦੂਰ ਦੀ ਗੱਲ ਰਹੀ, ਉਹ ਟੁੰਡਾ ਕਹਿ ਕੇ ਲਾਗਿਓਂ ਦੀ ਲੰਘ ਜਾਂਦੇ ਨੇ। ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੈ। ਲੋਕ ਰਾਮ ਕ੍ਰਿਸ਼ਨ ਨੂੰ ਭਗਵਾਨ ਕਹਿੰਦੇ ਨੇ, ਉਹਦਾ ਨਾਂ ਹੀ ਨਹੀਂ ਲੈਂਦੇ। ਕੌਣ? ਭਾਈ ਤਾਰੂ ਸਿੰਘ ਦਾ ਪਰਿਵਾਰ। ਹਰ ਭਗਤ ਨਿਰੰਜਨੀਆਂ ਜ਼ਕਰੀਆ ਖਾਨ ਨੂੰ ਬਾਰ ਬਾਰ ਦੱਸ ਰਿਹਾ ਹੈ, ਭਾਗਾਂ ਵਾਲੇ ਇਹ ਗੱਲ ਦਾ ਖਿਆਲ ਰੱਖਣਾ, ਭਾਈ ਤਾਰੂ ਸਿੰਘ ਇੰਨੇ ਪ੍ਰਪੱਕ ਨੇ ਆਪਣੇ ਧਰਮ ਵਿੱਚ, ਆਪਣੇ ਗੁਰੂ ਤੋਂ ਬਿਨਾਂ, ਆਪਣੇ ਮਾਲਕ ਤੋਂ ਬਿਨਾਂ ਕਿਸੇ ਹੋਰ ਨਾਲ ਪ੍ਰੇਮ ਨਹੀਂ ਕੀਤਾ। ਹੁਣ ਭਾਈ ਤਾਰੂ ਸਿੰਘ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਸਾਰਿਆਂ ਸਿੱਖਾਂ ਦੀ ਤਰ੍ਹਾਂ ਉਹ ਗੱਲਾਂ ਦੁਹਰਾਈਆਂ ਗਈਆਂ, ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ, ਇਹ ਚੀਜ਼ਾਂ ਤਾਂ ਹੋਣੀਆਂ ਹੀ ਨਹੀਂ। ਫਿਰ ਮੌਤ ਦੀ ਸਜ਼ਾ, ਮੌਤ ਦੀ ਸਜ਼ਾ ਵੀ ਆਮ ਨਹੀਂ। ਹੁਣ ਇੱਥੇ ਕੁਝ ਗੱਲਾਂ ਸਾਡੇ ਵੀਰਾਂ ਵੱਲੋਂ ਕਰਾਮਾਤੀ ਤੌਰ 'ਤੇ ਪੇਸ਼ ਕੀਤੀਆਂ ਗਈਆਂ। ਜਦੋਂ ਕੇਸ ਕੱਟਣ ਲੱਗੇ ਜੀ, ਲੋਹੇ ਦੀਆਂ ਤਾਰਾਂ ਬਣ ਗਏ ਕੇਸ, ਵਾਹ, ਲੋਹੇ ਦੀਆਂ ਤਾਰਾਂ ਬਣ ਗਏ। ਫਿਰ ਖੋਪਰ ਲਾਉਣ ਲੱਗੇ ਅਤੇ ਖੋਪਰ ਲੈ ਗਿਆ। ਮੇਰੀਆਂ ਭੈਣਾਂ, ਗੁਰਸਿੱਖ ਵੀਰ ਬੈਠੇ ਨੇ ਪਾਗਾਂ ਵਾਲੇ, ਉਹ ਭਾਈ ਤਾਰੂ ਸਿੰਘ ਨੇ ਆਖਿਆ ਮੈਂ ਕੇਸ ਨਹੀਂ ਕਟਾਉਣੇ, ਕੇਸ ਕੱਟਣ ਲੱਗੇ ਅਤੇ ਲੋਹੇ ਦੀਆਂ ਤਾਰਾਂ ਬਣ ਗਏ। ਜੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤਾਂ ਖੋਪਰ ਵੀ ਤਾਂ ਭਾਈ ਤਾਰੂ ਸਿੰਘ ਦਾ ਸੀ, ਉਹ ਵੀ ਲੋਹੇ ਦਾ ਬਣ ਜਾਂਦਾ, ਸਿਰ ਵੀ ਲੋਹੇ ਦਾ ਬਣ ਸਕਦਾ ਸੀ। ਕੇਸ ਲੋਹੇ ਦੀਆਂ ਤਾਰਾਂ ਨਹੀਂ ਬਣੇ, ਭਾਈ ਤਾਰੂ ਸਿੰਘ ਦਾ ਸਿਦਕ ਅਤੇ ਭਰੋਸਾ ਲੋਹੇ ਵਰਗਾ ਪੱਕਾ ਸੀ, ਅਡੋਲ ਸਨ ਕਿ ਮੈਂ ਕੇਸ ਨਹੀਂ ਕਟਾਵਾਂਗਾ। ਉਹ ਕਹਿੰਦੇ ਕੇਸ ਨਹੀਂ ਕਟਾਏਗਾ ਤਾਂ ਜਿੱਥੋਂ ਕੇਸ ਉਗਣੇ ਅਸੀਂ ਉਹ ਜਗ੍ਹਾ ਹੀ ਖਤਮ ਕਰ ਦੇਵਾਂਗੇ, ਉਹ ਤੁਹਾਡੀ ਮਰਜ਼ੀ ਹੈ, ਪਰ ਮੈਂ ਆਪਣੇ ਜਿਉਂਦਿਆਂ ਕੇਸਾਂ ਨੂੰ ਹੱਥ ਨਹੀਂ ਲਾਉਣ ਦੇਵਾਂਗਾ। ਪਾਗਾਂ ਵਾਲੇ ਅਰਦਾਸ ਦਾ ਪਹਿਰਾ ਪੜੋ। ਮੈਂ ਇਹ ਛੋਟਾ ਜਿਹਾ ਹਵਾਲਾ ਦੇ ਕੇ ਤੁਹਾਡੇ ਕੋਲੋਂ ਖਿਮਾ ਮੰਗਾਂ। ਅਰਦਾਸ ਦੇ ਵਿੱਚ ਅਸੀਂ ਚਾਰ ਕਕਾਰਾਂ ਦਾ ਜ਼ਿਕਰ ਨਹੀਂ ਕਰਦੇ, ਕੇਵਲ ਇੱਕੋ ਕਕਾਰ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਅਸੀਂ ਇਹਦੇ ਵਿੱਚ ਕੋਈ ਹੋਰ ਕਕਾਰ ਨਹੀਂ ਮੰਗਿਆ, ਕੇਵਲ ਕੇਸ ਦਾਨ ਮੰਗੇ ਨੇ। ਕਮਾਲ ਦੀ ਗੱਲ ਹੈ। ਕੜਾ ਵੀ ਹੈਗਾ ਹੈ, ਕਿਰਪਾਨ ਵੀ ਹੈ, ਕਸ਼ਹਿਰਾ ਵੀ ਹੈ, ਕੰਘਾ ਵੀ ਹੈ, ਕਕਾਰ ਤਾਂ ਚਾਰ ਹੋਰ ਪਾਸਿਓਂ ਲੈ ਕੇ ਪਾਉਂਦੇ ਹਾਂ ਅਤੇ ਪੰਜਵਾਂ ਕਕਾਰ ਕੇਸ ਹੈ। ਅਰਦਾਸ ਵਿੱਚ ਕੇਵਲ ਕੇਸ ਕਿਉਂ ਮੰਗੇ? ਇਸ ਵਾਸਤੇ ਹੇ ਗੁਰੂ ਅਕਾਲ ਪੁਰਖ ਪਰਮਾਤਮਾ, ਜਦੋਂ ਮੈਂ ਜਨਮ ਲਿਆ, ਜਦੋਂ ਮੇਰੇ ਅੰਗ ਬਣੇ, ਜਦੋਂ ਮੇਰੀਆਂ ਬਾਹਾਂ, ਮੇਰੀਆਂ ਅੱਖਾਂ, ਮੇਰੀ ਜ਼ੁਬਾਨ ਬਣੀ, ਜਦੋਂ ਮਾਤਾ ਦੇ ਗਰਭ ਵਿੱਚ ਮੇਰੇ ਬਾਕੀ ਅੰਗ ਬਣ ਰਹੇ ਸਨ, ਅੰਗਾਂ ਦੀ ਤਰ੍ਹਾਂ ਮੇਰੇ ਕੇਸ ਵੀ ਉਸੇ ਤਰ੍ਹਾਂ ਬਣ ਰਹੇ ਸਨ। ਜਦੋਂ ਮੈਂ ਜਨਮ ਲਿਆ, ਇਹ ਕੇਸ ਮੈਂ ਨਾਲ ਲੈ ਕੇ ਦੁਨੀਆਂ 'ਤੇ ਆਇਆ ਹਾਂ। ਬਾਕੀ ਚਾਰ ਕਕਾਰ ਮੈਨੂੰ ਦੁਨੀਆਂ ਤੋਂ ਲੈਣੇ ਪਏ ਨੇ। ਕੜਾ ਬਾਜ਼ਾਰੋਂ ਦੁਕਾਨ ਤੋਂ ਖਰੀਦ ਕੇ ਮਾਂ ਨੇ ਗੁੱਟ ਨਾ ਪਾਇਆ ਹੈ। ਕੰਘਾ ਲੱਕੜ ਦਾ ਬਣਿਆ, ਮਾਂ ਨੇ ਕੇਸਾਂ 'ਚ ਰੱਖਿਆ। ਕਸ਼ਹਿਰਾ ਕੱਪੜੇ ਦਾ ਬਣਿਆ, ਸਿਉਂ ਕੇ ਪਾਇਆ ਹੈ। ਕਿਰਪਾਨ ਕਿਸੇ ਕਾਰਖਾਨੇ 'ਚ ਤਿਆਰ ਹੋਈ ਹੈ। ਅਤੇ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂ, ਕਿਸੇ ਤਵਾਰੀਖ ਦੇ ਪੰਨੇ 'ਤੇ ਇਹ ਲਿਖਿਆ ਨਹੀਂ ਮਿਲਦਾ, ਕਿਸੇ ਸਿੱਖ ਨੂੰ ਸਿੱਖੀ ਤੋਂ ਡਰਾਉਣਾ ਹੋਵੇ ਅਤੇ ਦੁਸ਼ਮਣਾਂ ਨੇ ਇਹ ਕਿਹਾ ਹੋਵੇ, ਇਹਦੀ ਕਿਰਪਾਨ ਲਾ ਦਿਉ, ਇਹਦਾ ਕੰਘਾ ਦੂਰ ਕਰ ਦਿਓ, ਇਹਦਾ ਕੜਾ ਦੂਰ ਕਰ ਦਿਓ, ਇਹ ਸਿੱਖੀ ਤੋਂ ਖਾਰਜ ਹੋ ਜਾਏਗਾ। ਇੱਕੋ ਹੀ ਗੱਲ ਕਹਿੰਦੇ ਸਨ, ਜਿਹੜਾ ਕਕਾਰ ਇਹ ਰੱਬ ਕੋਲੋਂ ਲੈ ਕੇ ਆਏ ਨੇ, ਉਹ ਕਕਾਰ ਇਹਦੇ ਤਨ ਤੋਂ ਜੁਦਾ ਕਰ ਦਿਓ, ਇਹ ਸਿੱਖੀ 'ਚੋਂ ਖਾਰਜ ਹੋ ਜਾਣਗੇ। ਕਿਉਂ? ਕਿਉਂਕਿ ਇਹ ਕਕਾਰ ਕਿਸੇ ਕੋਲੋਂ ਮੁੱਲ ਨਹੀਂ ਖਰੀਦਿਆ, ਇਹ ਜਨਮ ਲੈ ਕੇ ਆਇਆ ਹਾਂ, ਜਦੋਂ ਮਾਤਾ ਦੇ ਗਰਭ 'ਚੋਂ ਉਦੋਂ ਮਿਲਿਆ ਹੈ। ਆਹ ਨਿੱਕੇ ਨਿੱਕੇ ਭੁਲੇਖੇ ਸਾਡੀ ਕੌਮ ਜਿਹੜੇ ਪਾਏ ਜਾ ਰਹੇ ਨੇ। ਕਿਰਪਾਨ ਲੈ ਗਈ, ਤੁਹਾਡਾ ਅੰਮ੍ਰਿਤ ਭੰਗ ਹੋ ਗਿਆ। ਸਮਾਂ ਪੈ ਕੇ ਜੇ ਕਿਰਪਾਨ ਲੱਗ ਜਾਂਦੀ ਹੈ ਤਾਂ ਇਹਦਾ ਵਹਿਮ ਭਰਮ ਨਹੀਂ ਕਰਨਾ। ਅੱਜ ਨੂੰ ਵੱਡੇ ਵੱਡੇ ਸਾਧੂ ਮਹਾਤਮਾ ਬਾਹਰਲੀਆਂ ਕੰਟਰੀਆਂ ਜਾਂਦੇ ਨੇ, 30-30 ਘੰਟੇ 22 ਏਅਰ ਜਦੋਂ ਜਾਂਦੇ, ਕਿਰਪਾਨ ਹੁੰਦੀ ਨਹੀਂ ਤਨ 'ਤੇ, ਉਦੋਂ ਕਿਰਪਾਨ ਤਨ 'ਤੇ ਨਹੀਂ ਹੁੰਦੀ। ਉਹ ਤਾਂ ਪਰਫਿਊਮ ਨਹੀਂ ਜਾਣ ਦਿੰਦੇ, ਕੋਈ ਸਪਰੇਅ ਨਹੀਂ ਨਾਲ ਜਾਣ ਦਿੰਦੇ, ਇਹ ਤਾਂ ਬਾਜ ਈਵਨ ਹੈਂਡਬੈਗ ਵਿੱਚ ਨਹੀਂ ਜਾਣ ਦਿੰਦੇ। ਇਹ ਚੀਜ਼ਾਂ ਸਾਡੇ ਤਨ ਤੋਂ ਦੂਰ ਜੁਦਾ ਕਰਦੇ ਨੇ। ਅਤੇ ਜੇ ਸਿੱਧਾ ਕਿਹਾ, ਮੈਂ ਤਾਂ ਕਿਹਾ ਸੀ ਪੂਰੇ ਵਰਲਡ ਵਿੱਚ ਅੰਮ੍ਰਿਤਧਾਰੀ ਕੋਈ ਖਿਡਾਰੀ ਵਿਖਾ ਦਿਓ, ਅੰਮ੍ਰਿਤਧਾਰੀ ਪੂਰੇ ਵਰਲਡ ਵਿੱਚ, ਕਿਉਂਕਿ ਜਦੋਂ ਭਲਵਾਨ ਘੁਲੇਗਾ ਉਹਨੂੰ ਕਿਰਪਾਨ ਕੜਾ ਇਹ ਤਨ ਤੋਂ ਜੁਦਾ ਕਰਨੀ ਪਵੇਗੀ, ਕੰਘਾ ਜੁਦਾ ਕਰ, ਕੁਸ਼ਤੀ ਜੋ ਕਰਨੀ ਉਹਨੇ। ਜੇ ਉਹਨੂੰ ਇਹ ਸਮਝਾਇਆ ਹੁੰਦਾ, ਮੇਰੇ ਭਰਾਵਾ ਤੇਰਾ ਜੀਵਨ ਅੰਮ੍ਰਿਤ ਹੈ, ਤੂੰ 2 ਘੰਟੇ ਕੁਸ਼ਤੀ ਕਰਨ ਤੋਂ ਪਹਿਲਾਂ, ਇਸ਼ਨਾਨ ਕਰਨ ਤੋਂ ਬਾਅਦ ਉਸ ਵੇਲੇ ਫਿਰ ਕਿਰਪਾਨ ਪਾ ਲਾ, ਤੇਰਾ ਅੰਮ੍ਰਿਤ ਭੰਗ ਨਹੀਂ ਹੋ ਸਕਦਾ। ਅਤੇ ਅੱਜ ਦਾਰਾ ਸਿੰਘ ਵੀ ਸ਼ਾਇਦ ਅੰਮ੍ਰਿਤਧਾਰੀ ਹੁੰਦਾ, ਪਰ ਪ੍ਰਚਾਰ ਹੀ ਐਸਾ ਕਿ ਸ਼ਾਇਦ ਹਰਭਜਨ ਸਿੰਘ ਕ੍ਰਿਕਟ ਵਿੱਚ ਖੇਡਣ ਵਾਲਾ ਵੀ ਅੰਮ੍ਰਿਤਧਾਰੀ ਹੁੰਦਾ, ਪਰ ਪ੍ਰਚਾਰ ਹੀ ਨਹੀਂ ਪਛਾਣ ਬਣਾ ਪਾਏ ਤੁਸੀਂ ਅੰਮ੍ਰਿਤਧਾਰੀ ਦੇ ਤੌਰ 'ਤੇ ਪੂਰੇ ਵਰਲਡ ਵਿੱਚ ਵੀ ਕੋਈ ਸਾਬਤ ਸੂਰਤ ਵੀ। ਹੁਣ ਜੇ ਬਾਲ ਲੈ ਕੇ ਭੱਜੇਗਾ ਕ੍ਰਿਕਟ ਖੇਡਣ ਵਕਤ, ਅਤੇ ਤਾਂ ਵੀ ਹੁਣ ਕਿਰਪਾਨ ਵੱਜੇਗੀ, ਕੜਾ ਪਾ ਕੇ ਨਹੀਂ ਖੇਡਣ ਦੇਣਾ ਉਹਨਾਂ ਨੇ, ਜੇ ਸਮਝਾਇਆ ਹੁੰਦਾ। ਪਰ ਨਹੀਂ, ਅਰਦਾਸ ਦਾ ਨੁਕਤਾ ਤੁਹਾਡੇ ਸਾਹਮਣੇ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਇੱਥੇ ਕੜਾ ਦਾਨ, ਕਿਰਪਾਨ ਦਾਨ ਨਹੀਂ ਮੰਗਿਆ ਗਿਆ, ਕਿਉਂਕਿ ਅਰਦਾਸ ਦਾ ਉਹ ਪਹਿਰਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਜਦੋਂ ਬੰਦੇ ਨੂੰ ਹੋਸਪਿਟਲ ਲੈ ਕੇ ਜਾਂਦੇ ਨੇ, ਸਵਾਸ ਭਾਵੇਂ ਥੋੜ੍ਹੇ ਥੋੜ੍ਹੇ ਆਉਂਦੇ ਹੋਣ, ਮੰਜੇ 'ਤੇ ਲੰਮਾ ਪਾਇਆ ਹੋਵੇ, ਉਹਨੂੰ ਐਂਬੂਲੈਂਸ ਲੈ ਕੇ ਜਾਣ, ਜਿਉਂਦਾ ਹੈ ਨਾ, ਸਵਾਸ ਨੇ। ਜਦੋਂ ਡੈਡ ਹੋ ਜਾਏ, ਜਿੱਥੇ ਬਾਕੀ ਅੰਗ ਸੜਦੇ ਨੇ ਉੱਥੇ ਕੇਸ ਵੀ ਸੜਦੇ ਨੇ, ਲਫ਼ਜ਼ ਵੇਖੋ ਕਿੱਡਾ ਹੈ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਹੇ ਮੇਰੇ ਮਾਲਕ ਜੀ, ਜਿੰਨੀ ਦੇਰ ਤੱਕ ਤੇਰੇ ਬੱਚੇ ਦੇ ਅੰਦਰ ਸਵਾਸ ਚੱਲਦੇ ਨੇ, ਕੇਸ ਤਨ ਤੋਂ ਜੁਦਾ ਨਹੀਂ ਹੋਣ ਦੇਵਾਂਗਾ। ਬਾਕੀ ਕੋਈ ਗੱਲ ਨਹੀਂ ਆਈ ਵੀ, ਬਾਕੀ ਕਿਸੇ ਕਕਾਰ ਦੀ ਗੱਲ ਆਈ, ਬਾਕੀ ਕਾਰ ਪਾਉਣੇ ਨੇ ਸਿੱਖ ਨੇ, ਕਿਰਪਾਨ ਪਾਉਣੀ ਹੈ, ਕੜਾ ਪਾਉਣਾ ਹੈ। ਹਾਂ, ਵਹਿਮ ਭਰਮ ਨਹੀਂ ਕਰਨਾ, ਪਰ ਨਹੀਂ, ਇੰਨਾ ਪੁਜਾਰੀ ਬਣਾਤਾ, ਇੰਨਾ ਡਰਾਤਾ ਗਿਆ। ਇਹ ਮਲਾਈ ਬੰਗਲਾ ਸਾਹਿਬ ਤੋਂ ਵੀ ਬੋਲਿਆ ਸੀ, ਜੇ ਕਿਸੇ ਨੇ ਸਵਾਲ ਕਰਨਾ ਤਾਂ ਜ਼ਰੂਰ ਕਰੋ, ਸਾਡੇ ਸ਼ੰਕੇ 'ਤੇ ਨਜ਼ਰ ਧੋਣ, ਤੁਸੀਂ ਸਾਨੂੰ ਕੁਝ ਸਮਝਾਓ, ਸਾਡੇ ਭੁਲੇਖੇ ਦੂਰ ਹੋ ਜਾਣ। ਜੇ ਤੁਸੀਂ ਕਹਿੰਦੇ ਹੋ ਵੀ ਵਾਕਿਆ ਕਿਰਪਾਨ ਲੈਣ ਨਾਲ ਅੰਮ੍ਰਿਤ ਭੰਗ ਹੁੰਦਾ ਹੈ, ਜਦੋਂ ਤੁਸੀਂ ਬਾਹਰਲੀਆਂ ਕੰਟਰੀਆਂ 'ਚ 20-20 ਘੰਟੇ ਤੁਹਾਡੇ ਤਨ 'ਤੇ ਕਿਰਪਾਨ ਨਹੀਂ ਹੁੰਦੀ, ਫਿਰ ਇਹਦਾ ਅਰਥ ਕੀ ਹੋਇਆ? $4 ਦੇ ਕਾਰਨ ਸਿੱਖੀ ਤੋਂ ਗਾਇਬ ਹੋ ਜਾਇਆ ਜਾ ਸਕਦਾ ਹੈ, ਸਿੱਖੀ ਤਨ ਤੋਂ ਲਾਈ ਜਾ ਸਕਦੀ ਹੈ? ਨਹੀਂ, ਸਮਝਾਈ ਨਹੀਂ ਗਏ। ਫਿਰ ਬੇਨਤੀ ਕਰਾਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਇਸ ਕਰਕੇ ਗੱਲ ਬੜੀ ਸਿੰਪਲ ਹੈ, ਕੇਸ ਤਨ ਤੋਂ ਜੁਦਾ ਨਹੀਂ ਹੋਣ ਦੇਣੇ। ਹਾਂ, ਕਿਤੇ ਕਿਰਪਾਨ ਜਾਂ ਕੋਈ ਕਕਾਰ ਕਿਤੇ ਤਨ ਤੋਂ ਮਾੜਾ ਜੁਦਾ ਹੋ ਵੀ ਗਿਆ, ਭਰਮ ਨਹੀਂ ਕਰਨਾ, ਗੁਰੂ ਅੱਗੇ ਅਰਦਾਸਾ ਸੋਧ ਕੇ ਮਾਲ ਜੀ ਕਿਰਪਾ ਕਰੋ, ਕਕਾਰ ਨੇ ਫਿਰ ਆਪਣੇ ਤਨ 'ਤੇ ਪਾ ਲੈਣੇ ਨੇ। ਵਹਿਮ ਭਰਮ ਭੁਲੇਖਾ ਆਪਣੇ ਤਨ 'ਤੇ ਬਿਲਕੁਲ ਇਹ ਵਿਚਾਰਾਂ ਆਪਣੇ ਜੀਵਨ 'ਚੋਂ ਕੱਢ ਦੇਣੀਆਂ ਨੇ। ਭਾਈ ਤਾਰੂ ਸਿੰਘ ਵਰਗੇ ਯੋਧੇ ਜਿਨ੍ਹਾਂ ਨੇ ਸਵਾਸ ਰਹਿੰਦਿਆਂ ਆਪਣੇ ਤਨ ਤੋਂ ਕੇਸ ਜੁਦਾ ਨਹੀਂ ਹੋਣ ਦਿੱਤੇ, ਭਾਵੇਂ ਖੋਪਰ ਤਾਂ ਉਤਰਵਾ ਲਿਆ, ਅੱਜ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਪਾਗਾਂ ਵਾਲੇ ਗੁਰਸਿੱਖੋ, ਇਹੋ ਜਿਹੇ ਸਿਦਕੀਵਾਨ ਭਰੋਸੇ ਨੂੰ ਮੰਨਣ ਵਾਲੇ ਯੋਧੇ ਜਿਨ੍ਹਾਂ ਬਾਰੇ ਗੁਰੂ ਅਰਜਨ ਸਾਹਿਬ ਨੇ ਵੀ ਕਹਿ ਦਿੱਤਾ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਐਸਾ ਸੂਰਮਾ ਜਿਹਨੇ ਗੁਰੂ ਨਾਲ ਐਸਾ ਡੂੰਘਾ ਪ੍ਰੇਮ ਪਾਇਆ ਅਤੇ ਉਹ ਐਸਾ ਪ੍ਰੇਮ ਪਾਇਆ ਅਸਲੀ ਸੂਰਾ ਸਾਬਤ ਹੋਇਆ। ਕਹਿਣ ਲੱਗੇ ਉਹ ਮਾਲਕ ਦੇ ਨਾਲ ਐਸਾ ਪ੍ਰੇਮ ਪਾ ਗਿਆ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੇ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ, ਜਨ ਕੇ ਚਰਨ ਵਸੈ ਮੇਰੇ ਹੀਅਰ ਹੈ, ਸੰਗ ਪੁਨੀਤਾ ਦੇਹੀ ਜਨ ਕੀ ਧੂਰ, ਦੇਵੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਜਨ ਕੇ ਚਰਨ ਭਾਵ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਏ ਤਾਂ ਕਿ ਸਦੀਵ ਕਾਲ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਸਕੇ, ਜੀਵਨ ਉੱਚਾ ਹੋ ਸਕੇ। ਭਾਗਾਂ ਵਾਲੇ ਉਹ ਭਾਈ ਤਾਰੂ ਸਿੰਘ ਦੇ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਬਹੁਤ ਲੰਮੇ ਸਮੇਂ ਤੋਂ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ, ਪਾਵਨ ਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਬਹੁਤ ਇਕਾਗਰਤਾ ਦੇ ਨਾਲ ਬੈਠ ਕੇ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ ਨੇ। ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਵੀਰਾਂ ਪਾਸੋਂ ਸਰਵਣ ਕਰੋ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਸੌਣਾ, ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।